ਜਿੱਥੇ ਭਗਤੀਆਂ ਇਕਾਗਰ ਕਰੋ, ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰਦੇ ਹੋਏ ਗੱਜ ਕੇ ਬੋਲੋ ਸਤਨਾਮ। ਬਹੁਤ ਸਾਰੇ ਆਪਣੇ ਬਚਨ ਡਾਕਟਰ ਵੀ ਕੇ ਪਾਂਡੇ ਜੋ ਹਿੰਦੀ ਐਡੀਸ਼ਨ ਦੇ ਚੀਫ ਐਡੀਟਰ ਹਨ ਉਨ੍ਹਾਂ ਤੋਂ ਸਰਵਣ ਕੀਤੇ। ਭਾਵਨਾ ਬੜੀ ਗਹਿਰੀ ਸੀ। ਫਿਰ ਮਹਾਂਪੁਰਸ਼ ਦਾ ਤਾਰਾ ਸਿੰਘ ਜੀ ਤੋਂ ਆਪਣੇ ਬਹੁਤ ਵਚਨ ਸਰਵਣ ਕਰੇ। ਆਪਣਾ ਆਪਣਾ ਖਿਆਲ ਹੁੰਦਾ ਹੈ। ਮੇਰਾ ਖਿਆਲ ਹੈ ਹਮ ਰੁਲਦੇ ਫਿਰਦੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀ ਰਹੇ ਹਮ ਥੱਕਦੇ। ਪਿਛਲੇ ਕਾਫੀ ਪ੍ਰੋਗਰਾਮਾਂ ਤੇ ਆਪਾਂ ਇੱਕ ਗੱਲ ਸ਼ੁਰੂ ਕਰੀ ਸੀ, ਉਹ ਇੱਕ ਐਸੇ ਜੀਵਨ ਦੀ ਬਾਤ ਸੀ ਜਿਸ ਦਾ ਕਦੇ ਵੀ ਉਧਾਰ ਹੋਣਾ ਆਪਾਂ ਸੋਚ ਨਹੀਂ ਸਕਦੇ। ਬਹੁਤ ਵਿਸਥਾਰ ਦੇ ਨਾਲ ਚਾਰ ਦੀਵਾਨਾਂ ਦੇ ਵਿੱਚ ਉਸ ਜੀਵਨ ਦੇ ਵੱਖੋ ਵੱਖਰੇ ਪੱਖਾਂ ਨੂੰ ਵਿਚਾਰਿਆ ਗਿਆ ਹੈ। ਬਹੁਤ ਸਾਰੇ ਪ੍ਰੇਮੀਆਂ ਦਾ ਖਿਆਲ ਹੈ ਕਿ ਗੱਲ ਅਖੀਰ ਤੇ ਆਉਣੀ ਚਾਹੀਦੀ ਹੈ। ਜਿੰਨਾ ਚਿਰ ਅਸੀਂ ਸਾਰੇ ਪੱਖਾਂ ਨੂੰ ਵਿਚਾਰਦੇ ਨਹੀਂ ਹਾਂ, ਗੱਲ ਸਮਝ ਨਹੀਂ ਪਿਆ ਕਰਦੀ। ਸੰਗਤ ਬਹੁਤ ਬੜੀ ਦੇਰ ਦੀ ਸੰਗਤ ਕਰ ਰਹੇ ਨੇ ਤੇ ਐਡਵਾਂਸਡ ਸਟੂਡੈਂਟਸ ਹੈ ਇਹ ਰੂਹਾਨੀਅਤ ਦੇ, ਵੱਡੀ ਔਖੀ ਗੱਲ ਨੂੰ ਸਮਝ ਲੈਂਦੇ ਨੇ। ਜਿਵੇਂ ਕਿ ਆਪਾਂ ਹੁਣੇ ਸ਼ਬਦ ਪੜ੍ਹਿਆ, ਇਹ ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ ਹੈ। ਜਦ ਤੱਕ ਇਹਦੇ ਉੱਤੇ ਵਿਸ਼ਵਾਸ ਨਹੀਂ ਸਾਡਾ ਆਉਂਦਾ ਸਤ ਰੂਪ ਦੇ ਅੰਦਰ, ਸਾਡੇ ਅੰਦਰੋਂ ਦਜੈਗੀ ਨਹੀਂ ਮਰਦੀ। ਜਿਹਨਾਂ ਚੋਂ ਦਜੈਗੀ ਨਹੀਂ ਮਰਦੀ, ਜੰਮਣ ਮਰਨ ਦਾ ਜੋ ਫੰਦਾ ਕਲ ਚ ਹਰ ਵਕਤ ਪਿਆ ਰਹਿੰਦਾ ਉਹ ਕੱਟ ਨਹੀਂ ਹੁੰਦਾ। ਉਹ ਕੀ ਕਰਦਾ, ਇੱਕ ਜਨਮ ਚੋਂ ਇੱਕ ਕੱਪੜਾ ਲਾਹਿਆ, ਦੂਜਾ ਪਹਿਨ ਲਿਆ, ਦੂਜਾ ਲਾਹਿਆ, ਤੀਜਾ ਪਹਿਨ ਲਿਆ, ਕੱਪੜਾ ਹੀ ਹੈ, ਪਹਿਰੇ ਜਾਏ ਮਨੁੱਖ। ਅਨੇਕ ਕਿਸਮ ਦੇ ਕੱਪੜੇ ਪਹਿਨਦਾ, ਕਈ ਜਨਮ ਪਏ ਗੀਤ ਪਤੰਗਾ, ਕਈ ਜਨਮ ਗਜਮੀਨ ਕਰਾਂਗਾ, ਕਈ ਜਨਮ ਪੰਛੀ ਸਰਪ ਹੋਇਓ, ਕਈ ਜਨਮ ਹੈਬਰ ਬਿਰਸਕਿਓ, ਧਿਆਨ ਨਾਲ ਸੁਣਿਓ। ਇਹ ਨਿਖਿਤ ਜੁਨੀਆਂ ਦੇ ਵਿੱਚ ਸਾਡਾ ਜੀਵ ਆਤਮਾ ਘੁੰਮਦਾ ਰਿਹਾ। ਜੀਵ ਆਤਮਾ ਇਹ ਕਦਕਦਾ ਹੋਇਆ ਜਦ ਤੋਂ ਸੰਸਾਰ ਬਣਿਆ, ਜਦ ਤੋਂ ਆਦਮੀ ਦੇ ਅੰਦਰ ਹੋਸ਼ ਆਈ ਹੈ, ਉਸ ਵੇਲੇ ਤੋਂ ਇਹ ਸਵਾਲ ਕਿਸੇ ਤੋਂ ਹੱਲ ਨਹੀਂ ਹੋ ਰਿਹਾ। ਜੇ ਹੱਲ ਹੋ ਰਿਹਾ ਤਾਂ ਕਿਨਾਰੇ ਪਹੁੰਚਣਾ ਬਹੁਤ ਔਖਾ ਹੈ। ਮਹਾਰਾਜ ਨੇ ਇਹਦਾ ਇਲਾਜ ਦੱਸ ਦਿੱਤਾ ਕਿ ਪਿਆਰਿਆ, ਜੇ ਤਾਂ ਭਵਜਲ ਤਰਨਾ ਹੈ ਤਾਂ ਤਤਵੇ ਤੇ ਮਹਾਂਪੁਰਸ਼ਾਂ ਦੀ ਸੰਗਤ ਕਰਨੀ ਸ਼ੁਰੂ ਕਰ ਦੇ। ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਤਰੀਏ। ਇੱਥੇ ਬਚਨ ਸੁਣਨਾ ਨਹੀਂ ਕਿਹਾ ਮਹਾਰਾਜ ਜੀ ਨੇ, ਸੁਣਦੇ ਤਾਂ ਸਾਰੀ ਦੁਨੀਆਂ ਹੀ ਹੈ, ਤੁਸੀਂ ਵੀ ਸੁਣਦੇ ਹੋ, ਮੈਂ ਵੀ ਸੁਣਦਾ ਹਾਂ। ਪਰ ਮਹਾਰਾਜ ਜੀ ਨੇ ਇੱਕ ਵਿਸ਼ੇਸ਼ਣ ਲਾਤਾ ਕਮਾਉਣ ਦਾ, ਇੱਕ ਐਕਸ਼ਨ ਇਹਦੇ ਵਿੱਚ ਐਡ ਕਰ ਦਿੱਤਾ ਕਿ ਸੁਣਨਾ ਨਹੀਂ ਹੈ, ਕਮਾਉਣਾ। ਉਹ ਕੀ ਹੋਏਗਾ, ਕਹਿੰਦੇ ਉਹਦੇ ਉੱਤੇ ਕਿਰਪਾ ਹੋਊਗੀ, ਗੁਰੂ ਦੀ ਮਿਹਰ ਹੋਏਗੀ ਖਾਸ, ਉਹ ਭਵਜਲ ਨੂੰ ਤਾਰ ਦੇਵੇਗਾ। ਹੁਣ ਆਪਾਂ ਜੀਵਨ ਕਿਹਾ ਜਿਹਾ ਲਿਆ ਜਿਹਨੂੰ ਨਾ ਸੰਗਤ ਦੀ ਸੋਝੀ ਹੈ, ਨਾ ਕੋਈ ਪੁੰਨ ਕਰਮ ਕਰੇ ਨੇ, ਉਹਦੇ ਇਲਾਵਾ ਇੰਨੇ ਪਾਪ ਕਰੇ ਨੇ ਕਿ ਕਹਿਣਾ ਪਿਆ ਕਣਕਾ ਪਾਪਣ ਹੋਏ ਕਿ ਪਾਪਾਂ ਦਾ ਗਲ ਹਾਰ ਪਰੋਤਾ, ਇੰਨਾ ਪਾਪ ਕਰ ਲਿਆ। ਬੜੇ ਵਿਸਥਾਰ ਦੇ ਨਾਲ ਮੈਂ ਦੱਸਿਆ, ਪਾਪ ਬੁਰਾ ਪਾਪੀ ਕੋ ਪਿਆਰਾ। ਇਟਲੀ ਦੇ ਅੰਦਰ ਦੋ ਸ਼ਹਿਰ ਹੋਇਆ ਕਰਦੇ ਸੀ ਬਹੁਤ ਵੱਡੇ, ਜਦੋਂ ਰੋਮ ਛੋਟਾ ਜਿਹਾ ਸੀ, ਵੱਡਾ ਸ਼ਹਿਰ ਨਹੀਂ ਸੀ, ਇਹ ਕਲਚਰ ਆਈ ਸੀ, ਉਹਨਾਂ ਦੇ ਮਨ ਵਿੱਚੋਂ ਨਿਕਲ ਚੁੱਕਿਆ ਸੀ ਵੀ ਦੁਨੀਆਂ ਦੇ ਅੰਦਰ ਪਾਪ ਨਾਮ ਦੀ ਕੋਈ ਚੀਜ਼ ਨਹੀਂ ਹੈ, ਇਹ ਸਿਰਫ ਮਨੁੱਖ ਦੀ ਕਲਪਿਤ ਕੀਤੀ ਹੋਈ ਬਾਤ ਹੈ। ਉਹਨੇ ਮਨੁੱਖ ਦੀ ਆਜ਼ਾਦੀ ਦੇ ਉੱਤੇ ਬੰਦਿਸ਼ਾਂ ਲਾਈਆਂ ਹੋਈਆਂ ਨੇ, ਨਾ ਕੋਈ ਜੰਮਦਾ ਹੈ ਨਾ ਕੋਈ ਮਰਦਾ ਹੈ, ਆਹੀ ਜੀਵਨ ਹੈ, ਇਹ ਜਗ ਮਿੱਠਾ ਅਗਲਾ ਕਿ ਮਿੱਠਾ, ਅਗਲੇ ਦੇ ਡਰਾਬੇ ਦੇਈ ਜਾਣੇ। ਉਹ ਹਿਊਮਨ ਇੰਟਲੈਕਚੁਅਲ ਲੈਵਲ ਦੇ ਉੱਤੇ ਬੰਧਨ ਨੇ ਉਹ ਸਾਰੇ। ਇਹ ਤੋਂ ਪਹਿਲਾਂ ਕਹੀ ਜਾਣਾ ਉਹ ਵੀ ਸਾਨੂੰ ਫਸਾਉਂਦਾ, ਜੋ ਸੱਤ ਹੈ ਉਹ ਇਹ ਹੈ ਕਿ ਮਾਂ ਬਾਪ ਦੇ ਸੰਯੋਗ ਤੋਂ ਜੀਵ ਬਣਦਾ, ਸਰੀਰ ਬਣਦਾ, ਸੱਤ ਧਾਤਾਂ ਹੋਇਆ ਕਰਦੀਆਂ ਨੇ ਸਰੀਰ ਬਣਾਉਣ ਵਾਸਤੇ, ਉਹਦੇ ਬਾਅਦ ਉਹ ਨੈਚਰ ਦੇ ਹਿਸਾਬ ਨਾਲ ਪਲਦਾ ਪੈਦਾ ਹੋ ਜਾਂਦਾ, ਪੈਦਾ ਹੋ ਕੇ ਉਹਨੂੰ ਆਜ਼ਾਦਾਨਾ ਜੀਵਨ ਬਤੀਤ ਕਰਨਾ ਚਾਹੀਦਾ, ਕਿਸੇ ਵੀ ਬੰਦਿਸ਼ ਚ ਨਹੀਂ ਪੈਣਾ ਚਾਹੀਦਾ। ਇਹ ਖਿਆਲ ਸੀ, ਸਭਤਾ ਸੀ, ਕਲਚਰ ਸੀ, ਇਹ ਸੀ ਉਹਨਾਂ ਦਿਨਾਂ ਦੀ ਜਦ ਮੈਂ ਗੱਲ ਕਰ ਰਿਹਾ। ਈਸਾ ਜੀ ਬਾਅਦ ਚ ਆਏ ਨੇ, ਉੱਥੇ ਜਿਹੜਾ ਪਾਪ ਬਹੁਤਾ ਕਰਦਾ ਸੀ ਉਹ ਉਹਨਾਂ ਦੀ ਯਾਦਦਾਸ਼ਤ ਰੱਖਦਾ ਹੁੰਦਾ ਵੀ ਮੈਂ ਇੰਨੇ ਕਰ ਲਏ, ਹੁਣ ਮੇਰਾ 100ਵਾਂ ਆਇਆ, ਹੁਣ 101 ਮੈਂ, ਹੁਣ 115 ਮੈਂ। ਸਮਾਜ ਦੇ ਅੰਦਰ ਉਹਦੀ ਇੱਜ਼ਤ ਹੋਇਆ ਕਰਦੀ ਸੀ ਪਾਪ ਕਰਨ ਵਾਲੇ ਦੀ, ਦੂਜੇ ਨੂੰ ਕਹਿੰਦੇ ਸੀ ਵੀ ਇਹ ਨਾਕਸ ਬੰਦਾ, ਕਿਸੇ ਕੰਮ ਦਾ ਨਹੀਂ ਹੈ, ਇਹਨੂੰ ਤਾਂ ਜ਼ਿੰਦਗੀ ਦੇ ਬਹਾਰ ਦਾ ਹੀ ਨਹੀਂ ਪਤਾ ਕੀ ਹੁੰਦੀ ਹੈ। ਉਹਨਾਂ ਦਾ ਮੋਟੋ ਸੀ ਜ਼ਿੰਦਗੀ ਦਾ, ਈਟ ਡਰਿੰਕ ਐਂਡ ਬੀ ਮੈਰੀ ਫਾਰ ਵੀ ਸ਼ੈਲ ਹੈਵ ਟੂ ਡਾਈ, ਖਾਓ ਪੀਓ ਐਸ਼ ਕਰੋ ਬਾਬਰ ਆਲਮ ਦੁਆਰਾ ਨੇ। ਆਪਣੀ ਆਪਣੀ ਹੈ, ਬਹੁਤ ਸਾਰੇ ਹੁਣ ਵੀ ਅਜੇ ਵੀ ਹੈਗੇ ਇਸ ਖਿਆਲ ਦੇ। ਉਸ ਵੇਲੇ ਇਹ ਖਿਆਲ ਚੱਲ ਰਿਹਾ ਸੀ ਉਹਨਾਂ ਦੇ ਕੋਲ, ਹੁਣ ਦਾ ਵਿਚਾਰ ਸੀ ਨਾ ਲੰਘੇ ਤੋਂ ਕੋਈ ਸਿੱਖਿਆ ਤੇ ਨਾ ਆਉਣ ਵਾਲੇ ਤੋਂ ਕੋਈ ਸਹਿਮ। ਇਹ ਆਪ ਬਥਰਾ ਜੀਵਨ ਹੋਇਆ ਕਰਦਾ, ਇਹਦੇ ਸ਼ਾਂਤੀ ਨਹੀਂ ਹੋਇਆ ਕਰਦੀ, ਸ਼ਾਂਤੀ ਦਾ ਜੀਵਨ ਕੋਈ ਹੋਰ ਹੈ। ਮਹਾਰਾਜ ਕਹਿੰਦੇ ਉਹਦੀ ਸੋਝੀ ਹੁਣ ਇਹਨਾਂ ਲੋਕਾਂ ਨੂੰ ਕਿਵੇਂ ਦੇਵੇ। ਉੱਥੇ ਸੀ ਵੀ ਮਾਲਾ ਬਣੀਆਂ ਹੁੰਦੀਆਂ, ਗੰਢਾਂ ਦੇ ਦਿੰਦੇ ਸੀ, ਜਦ ਬਹੁਤੇ ਪਾਪ ਹੋ ਜਾਂਦੇ ਸੀ ਫੇਰ ਕਿਸੇ ਉੱਚੇ ਖੁੰਟੀ ਤੇ ਕੀਲੇ ਤੇ ਉਹ ਮਾਲਾ ਟੰਗ ਦਿੱਤੀ ਜਾਂਦੀ, ਗੰਢਾਂ ਦਿੰਦੇ ਤੁਰੇ ਜਾਂਦੇ, ਜਿਹਦੀ ਮਾਲਾ ਧਰਤੀ ਨਾਲ ਲੱਗ ਜਾਂਦੀ ਉਹਨਾਂ ਨੂੰ ਅਵਾਰਡ ਮਿਲਦਾ ਸੀ ਵੀ ਹਾਂ ਇਹਨਾਂ ਨੇ ਜ਼ਿੰਦਗੀ ਇੰਜੋਏ ਕਰੀ ਹੈ। ਕੁਦਰਤ ਦਾ ਸੰਤੁਲਨ ਵਿਗੜ ਜਾਂਦਾ ਜਿਸ ਵਕਤ ਖਿਆਲਾਂ ਦੇ ਵਿੱਚ ਅਪ ਡਾਊਨ ਆਇਆ ਕਰਦਾ, ਬਾਰਿਸ਼ਾਂ ਹੋਣ ਤੇ ਹਟ ਜਾਂਦੀਆਂ, ਫਸਲਾਂ ਹੋਣ ਤੇ ਹਟ ਜਾਂਦੀਆਂ, ਬਿਮਾਰੀਆਂ ਪੈ ਜਾਂਦੀਆਂ, ਯੁੱਧ ਸ਼ੁਰੂ ਹੋ ਜਾਂਦੇ, ਇਹ ਨੈਚੁਰਲ ਪ੍ਰੋਸੈਸ ਹੈ ਸਾਧ ਸੰਗਤ ਜੀ। ਉਹ ਇੰਨਾ ਪਾਪ ਵਧ ਗਿਆ ਸਾਡੀ ਜਵਾਨ ਦੇ ਅੰਦਰ, ਜਿਸ ਨਾਲ ਅਸੀਂ ਸੋਚਦੇ ਹਾਂ ਉਹ ਇਹ ਹੈ ਕਿ ਧਰਤੀ ਨੇ ਬੋਝ ਨਾ ਸਹਿ ਸਕਿਆ। ਉਸ ਵੇਲੇ ਆਪਣੀ ਜਿਹੜੀ ਸੱਤਾ ਸੀ, ਸਥਿਰਤਾ ਸੀ, ਉਹ ਪਾਪ ਦੇ ਬੋਝ ਕਰਕੇ ਬਿਲਕੁਲ ਖਤਮ ਹੋ ਗਈ। ਦੋ ਸ਼ਹਿਰ ਇਟਲੀ ਦੇ ਜਿਹੜੇ ਵੱਡੇ ਕਹਾਉਂਦੇ ਸੀਗੇ ਉਹ ਸਮੁੰਦਰ ਦੇ ਵਿੱਚ ਗਰਕ ਹੋ ਗਏ, ਇਕਦਮ ਐਸਾ ਹੋਇਆ ਉੱਥੇ, ਐਸਾ ਜ਼ਬਰਦਸਤ ਇੱਕ ਪਹਾੜ ਦੇ ਵਿੱਚੋਂ ਲਾਵਾ ਫੁੱਟਿਆ। ਉਹ ਸ਼ਹਿਰ ਗਰਕੇ ਨਹੀਂ ਹੋਏ, ਉਹਨਾਂ ਦੇ ਉੱਤੇ ਇੰਨਾ ਲਾਵਾ ਸੁੱਟ ਦਿੱਤਾ ਕਿ ਪਹਾੜ ਬਣ ਗਏ। ਇਤਿਹਾਸ ਉਹਨਾਂ ਦਾ ਬਚੋ, ਉਹਦੇ ਚ ਆ ਜਾਂਦੀ ਹੈ ਗੱਲ, ਕਿਉਂਕਿ ਪਾਪ ਪਿਆਰਾ ਸੀ, ਪਾਪ ਬੁਰਾ, ਪਾਪੀ ਕੋ ਪਿਆਰਾ। ਹੁਣ ਵੀ ਉਹ ਗੱਲ ਆਉਂਦੀ ਜਾਂਦੀ ਹੈ, ਬੜਾ ਖਤਰਨਾਕ ਬਾਤ ਹੋ ਰਹੀ ਹੈ। ਸਾਡਾ ਉਹ ਵਿਸ਼ਾ ਨਹੀਂ ਹੈ, ਜਿਹਦਾ ਹੈ ਸੱਚ ਦੀ ਆਵਾਜ਼ ਦੇਣਾ, ਉੱਥੇ ਹੀ ਹੋਇਆ ਕਰਦਾ। ਸਾਡੇ ਜੋ ਰਾਜਨੀਤਿਕ ਨੇਤਾ ਇਸ ਵੇਲੇ ਨੇ, ਇਹਨਾਂ ਦਾ ਡਿਪਾਰਚਰ ਹੋ ਗਿਆ ਪੁਰਾਣੀਆਂ ਕੀਮਤਾਂ ਤੋਂ। ਪੁਰਾਣੀ ਕੀਮਤ ਸੀ ਕਿ ਮੇਰਾ ਚਾਹੇ ਸਿਰ ਚ ਰਹਿ ਗਿਆ ਵੀ ਮੈਂ ਵਚਨ ਨਿਭਾਉਣਾ, ਮੇਰਾ ਸਭ ਕੁਛ ਤਬਾਹ ਹੋ ਜਾਵੇ। ਰਾਜੇ ਹਰੀਚੰਦ ਨੇ ਸੁਪਨੇ ਚ ਵਚਨ ਕੀਤਾ ਸੀ ਵੀ ਮੈਂ ਰਾਜਦਾਨ ਕਰਤਾ, ਸਵੇਰੇ ਹੀ ਆ ਗਿਆ ਵਿਸ਼ਵਾਮਿੱਤਰ, ਕਹਿਣ ਲੱਗਿਆ ਜੋ ਸੁਪਨੇ ਚ ਦਾਨ ਕਰਿਆ ਉਹ ਹੁਣ ਪ੍ਰਤੱਖ ਰੂਪ ਚ ਕਰ। ਉਹ ਕਹਿੰਦਾ ਮੈਂ ਤਾਂ ਮੇਰਾ ਰਿਹਾ ਹੀ ਨਹੀਂ ਹੈ ਰਾਜ। ਕਿੰਨੀਆਂ ਤਕਲੀਫਾਂ ਉਸਨੇ ਉਠਾਈਆਂ। ਮਹਾਰਾਜ ਕਹਿੰਦੇ ਨਖਾਸ ਵਿੱਚ ਜਿੱਥੇ ਬੰਦੇ ਵਿਕਿਆ ਕਰਦੇ ਉਸ ਮੰਡੀ ਚ ਜਾ ਕੇ ਵਿਕਿਆ, ਔਗਣ ਜਾਣੇ ਤਾਂ ਪੁੰਨ ਕਰੇ। ਪੁੰਨ ਕਿਉਂ ਕਰੇ? ਕਹਿੰਦੇ ਜੇ ਔਗਣ ਜਾਣ ਦਾ ਪੁੰਨ ਦਾ ਫਲ ਇਹ ਹੋਣਾ। ਨਤੀਜਾ ਕੀ ਹੋਇਆ? ਉਹ ਆਪੇ ਨਹੀਂ ਤਰਿਆ, ਸਾਰੀ ਨਗਰੀ ਨੂੰ ਲੈ ਕੇ ਉੱਚੇ ਲੋਕਾਂ ਚ ਲੈ ਗਿਆ ਸਾਰਿਆਂ ਦੀਆਂ ਰੂਹਾਂ। ਉਹ ਧਰਮ ਦਾ ਰਾਜ ਸੀ, ਅੱਜ ਬਚਨ ਦੀ ਕੋਈ ਕੀਮਤ ਨਹੀਂ ਹੈ। ਆਪ ਖੁਦਰਾ ਬਣਾ ਗਿਆ ਸਾਰੇ, ਇੱਧਰ ਵੀ ਝੂਠ, ਤੁਹਾਡੇ ਕੋਲ ਵੀ ਝੂਠ, ਐ ਕਰਾਂਗੇ ਅਸੀਂ ਐ ਕਰਾਂਗੇ, ਗਾਹ ਜਿਹਨਾਂ ਦੇ ਨਾਲ ਰਲਣਾ ਉਹਨਾਂ ਕੋਲ ਵੀ ਝੂਠ, ਜੇ ਕੁਝ ਕਹੇ ਵੀ ਤੁਸੀਂ ਭਾਈ ਬਚਨ ਕਰਿਆ ਤੁਸੀਂ ਹਾਰਦੇ ਕਿਉਂ? ਕਹਿੰਦੇ ਬਚਨ ਤਾਂ ਬੇਵਕੂਫਾਂ ਦਾ ਕੰਮ ਹੁੰਦਾ, ਮੌਕਾ ਪਛਾਣਨਾ ਵੀ ਹੁਣ ਕੀ ਮੌਕਾ, ਦੋ ਘੰਟੇ ਪਹਿਲਾਂ ਕੀ ਸੀਗਾ, ਦੋ ਘੰਟੇ ਪਹਿਲਾਂ ਬਚਨ ਕਰਨਾ ਜ਼ਰੂਰੀ ਬਣਦਾ ਸੀ, ਹੁਣ ਚਾਰ ਘੰਟੇ ਲੰਘ ਗਏ ਹੁਣ ਨਹੀਂ ਜ਼ਰੂਰੀ ਹੈ, ਹੁਣ ਸਿਚੁਏਸ਼ਨ ਬਦਲ ਚੁੱਕੀ ਹੈ। ਜਦੋਂ ਐਸੀਆਂ ਚੀਜ਼ਾਂ ਸਮਾਜ ਵਿੱਚ ਆ ਜਾਣ ਤਾਂ ਕੁਦਰਤ ਦਾ ਜਿਹੜਾ ਨਿਯਮ ਹੈ ਉਹ ਅਪਹੀਵਲ ਅਪ ਡਾਊਨ ਲਿਆਉਂਦਾ ਹੁੰਦਾ, ਚੰਗੇ ਵੀ ਮਾਰੇ ਜਾਂਦੇ ਨੇ ਮਾੜੇ ਵੀ ਮਾਰੇ ਜਾਂਦੇ ਨੇ। ਇਹ ਕੋਈ ਹੁਸ਼ਿਆਰੀ ਨਹੀਂ ਹੁੰਦੀ। ਜ਼ਿੰਦਗੀ ਦੀਆਂ ਕੀਮਤਾਂ ਨੇ ਜਿਨ੍ਹਾਂ ਨਾਲ ਅਸੀਂ ਜੁੜੇ ਹੋਏ ਹਾਂ, ਜੇ ਉਹਨਾਂ ਤੋਂ ਅਸੀਂ ਹਿੱਲ ਗਏ ਫਿਰ ਤਾਂ ਆਦਮੀ ਦੇ ਅਨੇਕਾਂ ਹੀ ਅਨੇਕਾਂ ਖਿਆਲ ਨੇ, ਅਨੇਕਾਂ ਸੋਚਾਂ ਨੇ, ਫਿਰ ਉਹਦੇ ਮੁਤਾਬਕ ਫਿਰ ਤਾਂ ਇਹ ਕੁਛ ਆਪ ਉਧਰਾ ਬਣਾ ਗਿਆ ਜ਼ਿੰਦਗੀ, ਇਹ ਫਿਰ ਪਲੈਨਟ ਰਹਿਣ ਦਾ ਥਾਂ ਨਹੀਂ ਹੈ, ਇਹ ਤਾਂ ਨਰਕ ਬਣ ਜਾਏਗਾ। ਸੋ ਇਹਨਾਂ ਗੱਲਾਂ ਦੀ ਥਾਂ ਦੇ ਉੱਤੇ ਉਹ ਸਿਧਾਂਤ ਗੁਰੂ ਦਿੰਦੇ ਨੇ ਵੀ ਤੁਸੀਂ ਪਰਮ ਸੁਖੀ ਹੋ ਜਾਵੋ, ਇੰਨੇ ਸੁਖੀ ਹੋ ਜਾਓ ਕਿ ਦੁੱਖ ਦਾ ਨਾਮ ਨਿਸ਼ਾਨ ਨਾ ਆਵੇ। ਥਿਊਰੀ ਉਹਦੀ ਇਹ ਹੈ, ਜੋ ਸੁਖ ਹੋ ਚਾਹੇ ਸਦਾ ਸ਼ਰਨ ਰਾਮ ਕੀ ਲੈ। ਜੇ ਤੂੰ ਚਾਹੁੰਦਾ ਕਿ ਮੈਨੂੰ ਸਦਾ ਹੀ ਸੁਖ ਮਿਲੇ ਤਾਂ ਤੂੰ ਰਾਮ ਦੀ ਸ਼ਰਨ ਵਿੱਚ ਆ ਜਾ। ਗੁਰੂ ਮਹਾਰਾਜ ਕਹਿੰਦੇ ਨੇ ਵੀ ਪਿਆਰਿਆ ਜੇ ਤੈਂ ਸੁਖ ਲੈਣਾ ਤੂੰ ਸਾਧੂ ਦੀ ਸੰਗਤ ਵਿੱਚ ਜਾ, ਉੱਥੇ ਤੈਨੂੰ ਸੁਖ ਦੀ ਪ੍ਰਾਪਤੀ ਹੋਏਗੀ, ਹੋਰ ਥਾਂ ਹੋਣੀ ਨਹੀਂ ਹੈ। ਮੇਰਾ ਖੱਜਲ ਖੁਆਰ ਹੋ, ਦੁੱਖ ਵੱਧਦੇ ਜਾਣਗੇ ਫਿਰ ਇਹਨਾਂ ਦਾ ਰਾਜ ਕੋਈ ਨਹੀਂ। ਸੋ ਇੱਕ ਜੀਵਨ ਹੈ ਸਾਧ ਜੀ, ਜਿਹਨੂੰ ਜਿਉਣ ਵਾਸਤੇ ਆਦਮੀ ਨੂੰ ਕੀਮਤ ਦੇਣੀ ਪੈਂਦੀ ਹੈ, ਸੈਕਰੀਫਾਈਸ ਕਰਨੀ ਪੈਂਦੀ ਹੈ, ਡਿਸਿਪਲਨ ਚ ਆਉਣਾ ਪੈਂਦਾ। ਬੰਦੇ ਸੇ ਜੇ ਪਵਹੇ ਵਿੱਚ ਬੰਦੀ ਵੇਖਣ ਭੋਜਦਾ, ਸੈਲਫ ਡਿਸਿਪਲਨ ਕਾਇਮ ਕਰਨਾ ਪੈਂਦਾ, ਕੀਮਤਾਂ ਜ਼ਿੰਦਗੀ ਦੀਆਂ ਅਪਣਾਉਣੀਆਂ ਪੈਂਦੀਆਂ ਜਿਹੜੀਆਂ ਸੁਖ ਦਿੰਦੀਆਂ। ਸੋ ਆਪਾਂ ਵਿਚਾਰ ਕਰਦੇ ਸੀ ਕਿ ਉਹ ਬੀਬੀ ਨੇ ਇੰਨੇ ਪਾਪ ਕਰ ਲਏ ਕਿ ਮਨੋ ਪਾਪਾਂ ਦਾ ਗਲ ਵਿੱਚ ਹਾਰੇ ਪਾ ਲਿਆ, ਕਣਕਾਂ ਪਾਪਣ ਹੋਏ ਕਿ ਪਾਪਾਂ ਦਾ ਗਲ ਹਾਰ ਪਰੋਤਾ। ਇੱਕ ਦੀਵਾਨ ਦੇ ਵਿੱਚ ਪੂਰੇ ਚ ਦੱਸਿਆ ਸੀ ਕਿ ਮਹਾਂਪੁਰਖ ਅਚਾਨਚਕ ਗੰਤਾ ਵਾੜੇ ਆਏ ਕਰੋਤਾ, ਢਾਈ ਘੰਟੇ ਦੋ ਘੰਟੇ ਇਸ ਗੱਲ ਦੇ ਉੱਤੇ ਹੀ ਆਪਾਂ ਲਏ ਸੀ ਵੀ ਮਹਾਂਪੁਰਖ ਅਚਾਨਕ ਕਿਵੇਂ ਆ ਗਿਆ। ਕਿਉਂਕਿ ਗੁਰੂ ਸਿਧਾਂਤ ਇਹ ਕਹਿੰਦਾ ਵੀ ਮਹਾਂਪੁਰਖ ਤਾਂ ਆਉਂਦਾ ਜੇ ਪਿਛਲੇ ਕਰਮ ਜਾਗ ਪੈਣ, ਭਾਗ ਜਾਗ ਪੈਣ, ਪੂਰਵ ਕਰਮ ਅੰਕਰ ਜਾ ਪ੍ਰਗਟਿਓ ਭੇਟਿਓ ਪੁਰਖ ਰਸਕ ਬੈਰਾਗੀ। ਰਸਕ ਬਰਾਗੀ ਦਾ ਮੇਲ ਤਾਂ ਹੁੰਦਾ ਜੇ ਪਿਛਲੇ ਕਰਮਾਂ ਦਾ ਕੋਈ ਅੰਕਰ ਜਾਗ ਪਵੇ। ਦੂਜਾ ਮਹਾਰਾਜ ਕਹਿੰਦੇ ਹਰ ਕੀਰਤ ਸਾਧ ਸੰਗਤ ਹੈ, ਸਾਧੂ ਦੀ ਸੰਗਤ ਤੇ ਕੀਰਤਨ ਸਾਰਿਆਂ ਤੋਂ ਸ਼੍ਰੋਮਣੀ ਕਰਮ ਹਨ। ਸਿਰ ਕਰਮ ਕੇ ਕਰਮ ਕਹੋ ਨਾਨਕ ਤਿਸ ਪਏ ਪ੍ਰਾਪਤ, ਜਿਸ ਪੁਰਬ ਲਿਖੇ ਕਰ ਲੈਣਾ। ਜਿਨ ਮਸਤਕ ਤੁਰ ਹਰ ਲਿਖਿਆ ਤੈਨੂੰ ਸਤਿਗੁਰ ਮਿਲਿਆ ਰਾਮ ਦਾ। ਅਚਾਨਕ ਦਾ ਮੇਲ ਹੁੰਦਾ ਨੀ ਸਾਧੂ ਦਾ, ਇਸ ਨੂੰ ਕਿਉਂ ਹੋ ਗਿਆ? ਉਹਦੇ ਵਾਸਤੇ ਜਿਹੜੇ ਅਨੁਭਵੀ ਮਹਾਂਪੁਰਸ਼ ਸੀ, ਜਿਹੜੇ ਭੂਤੇ ਭਵਿੱਖ ਤੇ ਵਰਤਮਾਨ ਨੂੰ ਇੱਕੋ ਦ੍ਰਿਸ਼ਟੀ ਨਾਲ ਦੇਖ ਲੈਂਦੇ ਨੇ। ਆਦਮੀ ਦੇ ਅੰਦਰ ਦੋ ਅਵਸਥਾ ਨੇ, ਇੱਕ ਤਾਂ ਉਹ ਹੈ ਜਿੱਥੇ ਅਸੀਂ ਮੈਟਰ ਦੇ ਨਾਲ ਜੁੜੇ ਰਹਿੰਦੇ ਹਾਂ, ਪੰਜਾਂ ਤੱਤਾਂ ਦੇ ਨਾਲ ਸਾਡਾ ਸੰਯੋਗ ਰਹਿੰਦਾ, ਅਸੀਂ ਇਹਨਾਂ ਤੱਤਾਂ ਦੀ ਜਿੰਨੀ ਕੁ ਸ਼ਕਤੀ ਆ ਉਨਾ ਕੁ ਦੇਖ ਸਕਦੇ ਹਾਂ, ਉਨਾ ਕੁ ਸੁਣ ਸਕਦੇ ਹਾਂ, ਉਨਾ ਕੁ ਬੋਲ ਸਕਦੇ ਹਾਂ। ਪਰ ਇੱਕ ਅਵਸਥਾ ਮਹਾਰਾਜ ਨੇ ਦੱਸੀ ਹੈ ਕਿ ਇਹਨਾਂ ਦੇ ਉੱਤੇ ਹੈ, ਜਿਹਨੂੰ ਉਨਮਨੀ ਅਵਸਥਾ ਕਹਿੰਦੇ ਨੇ। ਉਹਦੇ ਚ ਕੀ ਹੁੰਦਾ, ਜਿਹੜੀਆਂ ਤਿੰਨ ਭਵਨ ਨੇ ਸਾਡੇ ਆਲੇ ਦੁਆਲੇ, ਤਿੰਨ ਲੋਕ ਨੇ ਗੁਪਤ, ਇੱਕ ਤਾਂ ਉਹਨਾਂ ਦੀ ਸੋਝੀ ਹੋ ਜਾਂਦੀ ਹੈ, ਇੱਕ ਤ੍ਰਿਕਾਲਦਰਸ਼ੀ ਹੋ ਜਾਂਦਾ। ਤ੍ਰਿਕਾਲ ਤ੍ਰਿਕਾਲ ਕੀ ਹੁੰਦਾ, ਭੂਤ ਭਵਿੱਖ ਤੇ ਵਰਤਮਾਨ, ਤਿੰਨਾਂ ਨੂੰ ਦੇਖਣ ਦੀ ਤਾਕਤ ਉਹਦੇ ਚ ਆ ਜਾਂਦੀ ਹੈ। ਮਹਾਂਭਾਰਤ ਦੇ ਯੁੱਧ ਵਿਚ ਕ੍ਰਿਸ਼ਨ ਮਹਾਰਾਜ ਨੇ ਗੀਤਾ ਦਾ ਉਚਾਰਨ ਕਰਿਆ, ਉੱਥੇ ਨੇੜੇ ਤੇੜੇ ਕੋਈ ਨਹੀਂ ਸੀ ਕਿਉਂਕਿ ਆਪ ਰਥ ਚਲਾਉਂਦੇ ਸੀ, ਦੋਹਾਂ ਫੌਜਾਂ ਦੇ ਦਰਮਿਆਨ ਉਹਦਾ ਰਥ ਖੜਾਇਆ ਹੋਇਆ, ਘੋੜਿਆਂ ਦੀਆਂ ਬਾਗਾਂ ਆਪਦੇ ਹੱਥ ਵਿਚ ਫੜੀਆਂ ਹੋਈਆਂ ਨੇ, ਪਿੱਛੇ ਪਰਤ ਕੇ ਅਰਜਨ ਦੇ ਨਾਲ ਬਾਤ ਕਰਦੇ ਨੇ। ਅਰਜਨ ਘਬਰਾਇਆ ਹੋਇਆ, ਸਰੀਰ ਕੰਬ ਰਿਹਾ, ਬਾਹਾਂ ਕੰਬ ਰਹੀਆਂ ਨੇ, ਛਾਤਰ ਸਾਂਭਿਆ ਨਹੀਂ ਜਾਂਦਾ, ਐਸੀ ਲਚਾਰੀ ਆਈ ਕਿ ਉਸਨੇ ਆਪਣਾ ਜੋ ਧਨੁਸ਼ ਸੀ, ਗੰਡੀਵ ਧਨੁਸ਼, ਮਸ਼ਹੂਰ ਧਨੁਸ਼ ਹੈ, ਉਹਨੂੰ ਧਰਤੀ ਉਹਦੇ ਉੱਤੇ ਰੱਖਦਾ, ਰੱਖਦੇ ਨੇ ਸ਼ਸਤਰਾਂ ਹੋਣ ਲੱਗ ਗਿਆ। ਕ੍ਰਿਸ਼ਨ ਮਹਾਰਾਜ ਨੇ ਕਿਹਾ ਵੀ ਅਰਜਨ ਯੁੱਧ ਬਿਲਕੁਲ ਤਿਆਰ ਹੈ, ਤੇਰਾ ਵਿਘਨ ਵੱਜਦੀ ਸਾਰ ਯੁੱਧ ਸ਼ੁਰੂ ਹੋ ਜਾਣਾ। ਇਹ ਕਿਦੋਂ ਕਰਨ ਲੱਗ ਗਿਆ? ਉਸ ਵੇਲੇ ਉਹ ਮੋਹ ਦੇ ਵਿੱਚ ਫਸਿਆ ਹੋਇਆ, ਦ੍ਰਿਸ਼ਟਮਾਨ ਦੇ ਵਿੱਚ ਫਸਿਆ ਹੋਇਆ, ਜੀਵਾਂ ਦੇ ਪਿਆਰ ਵਿੱਚ ਫਸਿਆ ਹੋਇਆ, ਬੇਦਿਲ ਹੋਇਆ ਹੋਇਆ, ਕੰਬ ਰਿਹਾ, ਬੋਲ ਨਹੀਂ ਰਿਹਾ। ਕਹਿੰਦੇ ਤੈਨੂੰ ਹੋ ਕੀ ਗਿਆ, ਤੂੰ ਤਾਂ ਬਹਾਦਰ ਸੀ, ਇਹ ਜਿਹੜੀਆਂ ਤੂੰ ਗੱਲਾਂ ਹੁਣ ਸੋਚਦਾ ਇਹ ਪਹਿਲਾਂ ਸੋਚਣ ਵਾਲੀਆਂ ਸੀ। ਇਸ ਵੇਲੇ ਤੂੰ ਮੈਦਾਨੇ ਜੰਗ ਜਿੱਖਣਾ, ਯੁੱਧ ਹੋ ਜਾਣਾ, ਇੱਕ ਫੌਜ ਨੇ ਹਾਰ ਜਾਣਾ, ਇੱਕ ਨੇ ਜਿੱਤ ਜਾਣਾ, ਇਹ ਤੇਰੇ ਅੰਦਰ ਕਮਜ਼ੋਰੀ ਕਿੱਥੋਂ ਆ ਗਈ? ਉੱਥੇ 18 ਅਧਿਆ ਗੀਤਾ ਦੇ ਕ੍ਰਿਸ਼ਨ ਮਹਾਰਾਜ ਨੇ ਸਾਰੇ ਪੁਆਇੰਟ ਡਿਸਕਸ ਕੀਤੇ ਉੱਥੇ ਥੋੜੇ ਸਮੇਂ ਦੇ ਅੰਦਰ। ਉਹਦੇ ਬਾਅਦ ਉਹ ਸ਼ਸਤਰ ਉਹਨੇ ਚੁੱਕ ਲਏ, ਉਹਨੂੰ ਪਤਾ ਲੱਗਿਆ ਵੀ ਕਰਮਯੋਗ ਕੀ ਹੁੰਦਾ। ਯੁੱਧ ਹੋਇਆ ਤੇ 45 ਲੱਖ ਬੰਦਾ 18 ਦਿਨਾਂ ਦੇ ਅੰਦਰ, 10 ਘੱਟ 45 ਲੱਖ ਉੱਥੇ ਮਾਰਿਆ ਗਿਆ ਸੀ। 44,99,990 ਬੰਦੇ ਉੱਥੇ ਮਾਰੇ ਗਏ 18 ਦਿਨਾਂ 'ਚ, ਇੱਕ ਬੰਦਾ ਬਚਿਆ। ਕਿਉਂਕਿ ਆਰੀਅਨ ਕਲਚਰ ਦੇ ਅੰਦਰ ਇਹ ਸੀ ਕਿ ਛੱਤਰੀ ਕਦੇ ਪੈਰ ਪਿੱਛੇ ਨੂੰ ਨਹੀਂ ਪਾਏਗਾ, ਅੱਗੇ ਨੂੰ ਵਧਾਏਗਾ, ਅੱਗੇ ਨੂੰ ਵੱਧਦਾ ਪੈਰ ਉਹਦਾ ਉਹਨੂੰ ਸਵਰਗਾਂ 'ਚ ਲੈ ਜਾਏਗਾ, ਜੇ ਪਿੱਛੇ ਨੂੰ ਹਟੇਗਾ ਤਾਂ ਨਰਕਾਂ 'ਚ ਲੈ ਜਾਏਗਾ। ਉਸ ਵੇਲੇ ਜੈਦਰਥ ਦਾ ਪੈਰ ਪਿੱਛੇ ਹਟਿਆ, ਉਹ ਦੁਨੀਆਂ 'ਚ ਘੁੰਮਦਾ ਪੌਂਟੇ ਸਾਹਿਬ ਜਦ ਗੁਰੂ ਦਸਵੇਂ ਪਾਤਸ਼ਾਹ ਗਏ, ਉੱਥੇ ਉਹਨਾਂ ਨੇ ਸ਼ੇਰ ਬਣੇ ਹੋਏ ਦਾ ਆਧਾਰ ਕੀਤਾ। 5,000 ਸਾਲ ਉਸ ਵੇਲੇ ਉਹਨੂੰ ਘੁੰਮਦੇ ਨੂੰ ਹੋ ਗਏ ਸੀ, ਥੋੜੇ ਸਾਲ ਘੱਟ। ਸੋ ਇਹ ਆਪਣੇ ਫਰਜ਼ ਦੇ ਇੰਨੇ ਪੱਕੇ ਹੁੰਦੇ, ਯੁੱਧ ਕਰਦੇ ਸੀ। ਉਹ ਤੋਂ ਬਾਅਦ ਜਦ ਸ਼ਾਂਤੀ ਹੋ ਗਈ, ਉਸ ਵੇਲੇ ਜਿਹੜੇ ਸਿਆਣੇ ਬੰਦੇ ਸੀ ਉਹ ਵੇਦ ਵਿਆਸ ਜੀ ਕੋਲ ਗਏ, ਕਹਿਣ ਲੱਗੇ ਮਹਾਂਪੁਰਸ਼ੋ, ਜੋ ਬਾਤ ਅਰਜਨ ਔਰ ਕ੍ਰਿਸ਼ਨ ਮਹਾਰਾਜ ਦੀ ਹੋਈ ਹੈ ਉਹ ਤੁਸੀਂ ਕਿਰਪਾ ਕਰਕੇ ਸਾਡੀ ਗਿਆਤ ਵੀ ਲਿਆਓ, ਕਿਉਂਕਿ ਉਹ ਬਹੁਤ ਅੱਛੀ ਬਾਤ ਹੈ। ਕਿ ਉਹਨੇ ਸ਼ਸਤਰ ਸਿੱਟੇ ਹੋਏ ਤੇ ਉਹਨਾਂ ਨੇ ਉਹਨੂੰ ਕਰਮ ਦਾ ਕਰਮ ਦੀ ਮਹੱਤਤਾ ਦੱਸ ਕੇ ਮੁੜ ਕੇ ਯੁੱਧ ਵਾਸਤੇ ਤਿਆਰ ਕਰ ਦਿੱਤਾ। ਉਸ ਵੇਲੇ ਹੋਇਆ ਕਿ ਉਹਨਾਂ ਨੇ ਭੂਤਕਾਲ ਲਿਆਂਦਾ, ਜਿਵੇਂ ਅਸੀਂ ਫਿਲਮ ਪਿਛਲੀ ਕੱਢ ਲਈ ਹੈ ਨਾ, ਉਲਟੇ ਫੇਰ ਦੀ ਹੈ, ਪਿਛਲੀ ਫਿਲਮ ਆ ਜਾਂਦੀ ਹੈ, ਜਿੱਥੋਂ ਸੁਣਨੀ ਹੈ ਉੱਥੇ ਤੱਕ ਪਹੁੰਚ ਜਾਏਗੀ। ਉਹਨਾਂ ਨੇ ਉਹ ਕਾਲ ਭੂਤਕਾਲ ਪ੍ਰੈਜੈਂਟ ਟੈਂਸ ਦੇ ਵਿੱਚ ਬਦਲ ਦਿੱਤਾ। ਦੂਰੀਆਂ ਖਤਮ ਕਰਕੇ ਉਸ ਥਾਂ ਦੇ ਉੱਤੇ ਪਹੁੰਚ ਜਾਂਦੇ ਨੇ ਜਿੱਥੇ ਮੈਦਾਨੇ ਜੰਗ ਚ ਫੌਜਾਂ ਖੜੀਆਂ ਨੇ, ਉਹ ਸਥਿਤੀ ਸਾਰੀ ਆਪਣੇ ਉੱਤੇ ਲੈ ਲੈਂਦੇ ਨੇ। ਉਸ ਵੇਲੇ ਉਹਨਾਂ ਨੇ ਗੀਤਾ ਲਿਖਾਈ, ਜੋ ਅੱਜ ਸਾਰੀ ਦੁਨੀਆਂ ਦੇ ਅੰਦਰ 176 ਜਵਾਨਾਂ ਚ ਹੋ ਕੇ ਮਾਰਗਦਰਸ਼ਨ ਕਰਾ ਰਹੀ ਹੈ। ਗੁਰਸਿੱਖਾਂ ਨੇ ਬਾਬਾ ਗੁਰਬਖਸ਼ ਸਿੰਘ ਜੀ ਨੂੰ ਕਿਹਾ, ਕਹਿਣ ਲੱਗੇ, ਮਹਾਂਪੁਰਸ਼ੋ, ਸਮਾਂ ਲੰਘਣਾ ਤੁਰਿਆ ਜਾ ਰਿਹਾ, ਗੁਰੂ ਮਹਾਰਾਜ ਨੂੰ ਕਾਫੀ ਸਮਾਂ ਹੋ ਗਿਆ, ਗਿਆ ਨੂੰ 35 ਸਾਲ ਦੇ ਕਰੀਬ ਹੋ ਗਏ, ਤੇ ਉਹਨਾਂ ਦੇ ਬਾਰੇ ਅਨੇਕ ਕਿਸਮ ਦੀਆਂ ਕਹਾਣੀਆਂ ਪ੍ਰਚਲਿਤ ਨੇ। ਕਈ ਐਸੀਆਂ ਨੇ ਜੋ ਸਵੈ ਵਿਰੋਧੀ ਨੇ ਤੇ ਗੁਰਮੁਖ ਦੇ ਮੁਤਾਬਕ ਨਹੀਂ ਪੂਰੀਆਂ ਉਤਰਦੀਆਂ। ਆਪ ਗੁਰੂ ਦਸਵੇਂ ਪਾਤਸ਼ਾਹ ਦੇ ਨਾਲ ਰਹੇ ਹੋ, ਕਿਰਪਾ ਕਰੋ ਇਤਿਹਾਸ ਦੇ ਬਾਰੇ ਕੁਛ ਸਾਨੂੰ ਦੱਸੋ। ਉਸ ਵੇਲੇ ਬਾਬਾ ਜੀ ਨੇ ਭੂਤਕਾਲ ਨੂੰ ਖਿੱਚ ਕੇ ਪ੍ਰੈਜੈਂਟ ਚ ਲਿਆ ਕੇ ਸਮਾਧੀ ਲਾ ਕੇ ਬੋਲਦੇ ਨੇ, ਤੇ ਇਧਰਲੇ ਪਾਸੇ ਭਾਈ ਸਾਹਿਬ ਸਿੰਘ ਲਿਖਦਾ ਤੁਰਿਆ ਜਾ ਰਿਹਾ, ਜਿੱਥੇ ਬੇਸ ਕਰਦਾ ਸਾਡਾ ਇਤਿਹਾਸ। ਜਿਹੜੇ ਅੱਜ ਕੱਲ ਦੇ ਲਿਖਾਰੀ ਨੇ, ਇਹ ਕੱਚੇ ਲਿਖਾਰੀਆਂ ਦੀਆਂ ਗੱਲਾਂ ਲਿਖਦੇ ਨੇ, ਜੀ ਫਲਾਣੇ ਨੇ ਐਂ ਲਿਖਿਆ, ਫਲਾਣੇ ਨੇ ਐਂ ਲਿਖਿਆ। ਉਸ ਵੇਲੇ ਸਾਡੇ ਤਾਂ ਕਿਸੇ ਬੰਦੇ ਨੇ ਲਿਖਿਆ ਹੀ ਨਹੀਂ ਸੀਗਾ, ਉਹ ਤਾਂ ਜਿਹੜੀਆਂ ਲਿਖਣੀਆਂ ਨੇ ਉਹਨੇ ਆਪਣੇ ਐਨ ਕੁਝ ਜਿਹਾ ਜਿਹਾ ਖਿਆਲ ਆ, ਉਹ ਜਿਹੇ ਸਾਡੇ ਇਤਿਹਾਸ ਰੰਗ ਦਿੱਤੇ। ਗਲਤ ਗੱਲਾਂ ਇਹਦੇ ਵਿੱਚ ਹਿਊਮਨ ਮਾਇੰਡ ਦੀਆਂ ਇਹਦੇ ਚੈਂਟਰ ਕਰਾ ਦਿੱਤੀਆਂ, ਸਾਨੂੰ ਨਹੀਂ ਪਤਾ ਲੱਗਦਾ ਕਿੱਥੇ ਕੁ ਸੱਚਤਾ ਹੈ ਕਿਸੇ। ਜੇ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਨਾ ਹੁੰਦੇ, ਰੌਲਾ ਪੈ ਜਾਣਾ ਸੀ ਸਾਰੇ। ਇਹਨੂੰ ਮਹਾਰਾਜ ਜੀ ਸਿੱਕੇਬੰਦ ਕਰ ਗਏ। ਸੋ ਇਸ ਤਰ੍ਹਾਂ ਦੇ ਨਾਲ ਭੂਤ ਭਵਿੱਖ ਵਰਤਮਾਨ ਜਿਹੜੇ ਤਿੰਨ ਕਾਲ ਨੇ, ਇਹ ਜਦੋਂ ਉਨਮਨੀ ਵਿਰਤੀ ਹੋ ਜਾਂਦੀ ਹੈ, ਆਤਮ ਵਿਸ਼ੈਣੀ ਬੁੱਧੀ ਹੋ ਜਾਂਦੀ ਹੈ, ਆਤਮਾ ਸਾਕਸ਼ਾਤਕਾਰ ਹੋ ਜਾਂਦੀ ਹੈ, ਉਸ ਵੇਲੇ ਟੈਂਸ ਕੋਈ ਨਹੀਂ ਰਹਿੰਦਾ, ਸਾਰਾ ਵਰਤਮਾਨ ਬਣ ਜਾਂਦਾ। ਉਹਦੇ ਚ ਲੰਘਿਆ ਹੋਇਆ ਤਾਂ ਕੁਛ ਨਹੀਂ ਰਹਿੰਦਾ, ਇੱਕ ਦ੍ਰਿਸ਼ ਸਾਰਾ ਦਿਸ ਰਿਹਾ ਸਾਰੇ। ਇੱਧਰ ਨੂੰ ਦੇਖੋ ਭੂਤਕਾਲ ਕਹਿੰਦੇ ਨੇ, ਲੇਕਿਨ ਸਮਾਂ ਹੈ ਨਹੀਂ, ਅਕਾਲ ਅਵਸਥਾ ਹੈ ਉੱਥੇ। ਸੋ ਮਹਾਂਪੁਰਖ ਇਹ ਗੱਲ ਦੇਖ ਲੈਂਦੇ ਨੇ, ਮਹਾਂਪੁਰਖਾਂ ਨੇ ਦੇਖਿਆ ਕਿ ਬੀਬੀ ਪਿਛਲੇ ਜਨਮ ਦੇ ਅੰਦਰ ਇਸ ਦੇ ਬੜੇ ਹੀ ਉੱਚੇ ਸੰਸਕਾਰ ਸੀ, ਉਹ ਕਰਮ ਜਿਹੜੇ ਨੇ ਆਪਣਾ ਫਲ ਦੇਣ ਨੂੰ ਤਿਆਰ ਹੋ ਰਹੇ ਨੇ, ਲੇਕਿਨ ਸਮਾਂ ਨਹੀਂ ਮਿਲ ਰਿਹਾ। ਬੀ ਜੰਮਣਾ ਚਾਹੁੰਦਾ, ਬਾਰਿਸ਼ ਨਹੀਂ ਹੋਈ, ਧਰਤੀ ਖੁਸ਼ਕ ਹੈ, ਗਰਮ ਹੋਈ ਹੋਈ ਹੈ, ਉਹ ਪੈਦਾ ਹੁੰਦਾ ਉਸੇ ਵੇਲੇ, ਉਹ ਲੂਹ ਦਿੰਦਾ ਉਹਨੂੰ ਕੌਂਪਲ ਨੂੰ। ਮਹਾਂਪੁਰਸ਼ਾਂ ਨੇ ਦਇਆ ਕੀਤੀ ਤੇ ਉਹਦੇ ਬਾਲੇ ਜਾ ਕੇ ਖੜੇ ਹੋ ਗਏ। ਇਹ ਕਾਰਨ ਸੀ ਉਹਦੇ ਦਰਵਾਜ਼ੇ ਤੇ ਜਾਣ ਖੜਨ ਦਾ। ਇਹ ਕੋਈ ਸਿਧਾਂਤ ਦੀ ਉਲਟੀ ਬਾਤ ਨਹੀਂ ਹੈ, ਉਹਦੇ ਮੁਤਾਬਕ ਹੀ ਹੈ, ਕਿਉਂਕਿ ਉਹਦੇ ਪੂਰਵ ਕਰਮ ਦਾ ਅੰਤਰ ਫੁੱਟਿਆ ਉਸ ਵੇਲੇ। ਮਹਾਂਪੁਰਖ ਅਚਾਨਕ ਗਰਕਾ ਬਾਲੇ ਆਏ ਖਲੋਤ, ਉੱਥੇ ਉਹਨਾਂ ਨੇ ਆਪਣੀ ਕਿਰਪਾ ਕਰਕੇ ਇੱਕ ਐਸੀ ਤਾਕ ਕੀਤੀ ਉਹਦੇ ਬੀਬੀ ਦੇ ਨਾਲ, ਜੇ ਅਸੀਂ ਧਿਆਨ ਦੇ ਨਾਲ ਸਰਵਣ ਕਰ ਲਈਏ, ਉਹ ਗੱਲਬਾਤ ਸਾਡੇ ਹਿਰਦੇ ਚ ਬੈਠ ਜਾਵੇ। ਜੇ ਉਹ ਇੰਨੇ ਪਾਪ ਕਰਨ ਵਾਲੀ ਤਰ ਸਕਦੀ ਹੈ, ਮਹਾਰਾਜ ਕਹਿੰਦੇ ਪਿਆਰਿਆ ਤੂੰ ਵੀ ਤਰ ਸਕਦਾ, ਤੈਂ ਵੀ ਉਤਰ ਸਪਾਰਾ, ਤੂੰ ਵੀ ਉਤਰ ਜਾਏਗਾ, ਗੱਲ ਨੂੰ ਫੜ ਲੈ, ਗੱਲ ਨੂੰ ਕਮਾ ਲੈ। ਪਿਛਲੀ ਵਾਰੀ ਆਪਾਂ ਵਿਚਾਰ ਕਰਦੇ ਸੀ ਉਸ ਵਿਚਾਰ ਦੀ ਲੜੀ ਜੋੜਨ ਵਾਸਤੇ ਫਿਰ ਸਮਝਣ ਦਾ ਯਤਨ ਕਰੋ। ਜਿਹੜੀ ਦੇਈ ਨੂੰ ਲੋਚ ਦੇ ਦੇਵਤੇ, ਜਿਹੜੀ ਦੇਈ ਨੂੰ ਲੋਚ ਦੇ ਦੇਵਤੇ, ਉਹ ਦੇਈ ਤੈਨੂੰ ਮਿਲਗੀ ਪਿਆਰਿਆ ਪਿਆਰਿਆ, ਉਹ ਦੇਈ ਤੈਨੂੰ ਮਿਲਗੀ ਜਿਹੜੀ ਦੇਈ ਨੂੰ। ਚੁਰਾਸੀ ਲੱਖ ਕਿਸਮ ਦੀਆਂ ਦੇਹਾਂ ਅਰਥ ਪਲੈਨਟ ਉੱਪਰ ਹਨ। ਇਹਦੇ ਚ ਇੱਕ ਜਗਤ ਉਹ ਹੈ ਜਿਹੜਾ ਇਹਨਾਂ ਖੁੱਲੀਆਂ ਅੱਖਾਂ ਨਾਲ ਨਜ਼ਰ ਆਉਂਦਾ, ਇੱਕ ਜਗਤ ਉਹ ਹੈ ਜਿਹੜਾ ਇਹਨਾਂ ਅੱਖਾਂ ਨਾਲ ਨਜ਼ਰ ਨਹੀਂ ਆਉਂਦਾ ਲੇਕਿਨ ਹੈਗਾ। ਉਹ ਕਿਉਂ ਨਹੀਂ ਨਜ਼ਰ ਆਉਂਦਾ? ਕਿਉਂਕਿ ਇਹਨੂੰ ਇਸ ਅੱਖ ਦੀ ਸ਼ਕਤੀ ਲਿਮਿਟਡ ਹੈ। ਇਹ ਉਹੀ ਚੀਜ਼ ਦੇਖ ਸਕਦੀ ਹੈ ਜਿਹਦੇ ਉੱਤੇ ਰੋਸ਼ਨੀ ਪਵੇ, ਪੱਤ ਕੇ ਇਹਦੀ ਅੱਖ ਵਿੱਚ ਪਵੇ ਤਾਂ ਇਹ ਦੇਖ ਸਕਦੀ ਹੈ, ਨਹੀਂ ਦੇਖ ਸਕਦੀ। ਉਹ ਨਾ ਛੂਏ ਜਾ ਸਕਦੇ ਨੇ, ਨਾ ਸੁੰਘੇ ਜਾ ਸਕਦੇ ਨੇ, ਨਾ ਟੇਸਟ ਹੈ ਉਹਨਾਂ ਦਾ, ਨਾ ਉਹ ਫੜੇ ਜਾ ਸਕਦੀ ਹੈ ਉਹ ਦੁਨੀਆ। ਦੋ ਤਰ੍ਹਾਂ ਦੀ ਦੁਨੀਆ ਹੈ ਇਹਦੇ ਵਿੱਚ, 84 ਲੱਖ ਦੇਹਾਂ ਗਿਣੀਆਂ ਗਈਆਂ ਨੇ, 83,99,900 ਸਰੀਰਾਂ ਨੂੰ ਪ੍ਰਵਾਨ ਨਹੀਂ ਕੀਤਾ ਗਿਆ, ਕਿਸੇ ਗਿਣਤੀ ਦੇ ਵਿੱਚ ਨਹੀਂ ਆਉਂਦੇ। ਭੋਗ ਜੁਨੀਆਂ ਨੇ, ਆਦਮੀ ਕਰਮ ਕਰਦਾ ਹੈ ਫਿਰ ਮੁੜ ਕੇ ਉਹਨਾਂ ਦੇ ਵਿੱਚ ਚਲਾ ਜਾਂਦਾ। ਇਸ ਪੌੜੀ ਤੇ ਜੋ ਨਾ ਚੁੱਕੇ ਆਏ ਜਾਏ ਦੁੱਖ ਪਾਏ ਦਾ, ਮਨ ਮੁੱਖਾਂ ਨੂੰ ਫੇਰ ਜਾਣਦਾ ਨਾਨਕ ਹਰ ਪਾਏ। ਇਹ ਕੇਵਲ ਇੱਕ ਦੇ ਹੀ ਆ ਜਿਹੜੀ ਤੁਹਾਡੇ ਹੱਥ ਵਿੱਚ ਹੈ। ਅਰੇ 24,000 ਸਵਾਸ ਇਹਦਾ ਰੋਜ਼ ਘਟਦਾ, ਹਰ ਰੋਜ਼ ਘਟਦਾ। ਇਹ ਬੜੀ ਰਾਸ ਲੈ ਕੇ ਇੱਥੇ ਆਇਆ ਸੀ, ਪਰ ਇਹਦੀ ਰਾਸ ਜਿਹੜੀ ਹੈ ਉਹ ਲੁੱਟੀ ਗਈ, ਇਹਦੇ ਪੱਲੇ ਨਹੀਂ ਰਿਹਾ, ਕੰਗਾਲ ਹੋ ਗਿਆ। ਜਦ ਇੱਥੋਂ ਜਾਂਦਾ ਕੰਗਾਲ ਹੋ ਕੇ ਜਾਂਦਾ, ਆਉਂਦਾ ਸ਼ਾਹ ਬਣ ਕੇ, ਬਣਜਾਰਾ ਬਣ ਕੇ ਆਉਂਦਾ, ਕਿਸੇ ਚੀਜ਼ ਨੂੰ ਖਰੀਦਣ ਵਾਸਤੇ ਆਉਂਦਾ। ਮਹਾਰਾਜ ਕਹਿੰਦੇ ਜਿਹੜੀ ਚੀਜ਼ ਨੂੰ ਤੂੰ ਖਰੀਦਣ ਆਇਆ ਨਾ, ਐਵੇਂ ਨਾ ਭਟਕਦਾ, ਫਿਰ ਉਹ ਸਾਧੂਆਂ ਕੋਲ ਹੈ, ਜਿਸ ਵੱਖਰ ਕੋਲ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਪਰ ਤੂੰ ਲੁੱਟਿਆ ਜਾ ਰਿਹਾ ਦਿਨੇ ਵੀ ਰਾਤ ਨੂੰ ਵੀ। ਇੱਕ ਪੁਰਾਣਾ ਜਿਹੜੇ ਸਾਹਿਤ ਹੈ ਸਾਡਾ, ਉਹਦੇ ਚ ਉਪਨਿਸ਼ਦਾਂ ਦਾ ਸਾਹਿਤ ਬਹੁਤ ਉੱਚਾ ਗਿਣਿਆ ਗਿਆ। ਉਹਦੇ ਚ ਚੱਲ ਰਹੀ ਹੈ, ਹੁਣ ਨਵਾਂ ਆਇਆ, ਲੇਖ ਸ਼ੁਰੂ ਹੋਏ ਨੇ, ਪਵਿੱਤਰ ਰਾਸ ਸੈਕਰਡ ਪਾਠ, ਪੜ੍ਹਨ ਦੇ ਨਾਲ ਸੰਬੰਧ ਰੱਖਦਾ, ਸਮਝਣ ਨਾਲ ਸੰਬੰਧ ਰੱਖਦਾ। ਤੇ ਕੱਲ ਮੈਂ ਰਾਤ ਹੀ ਦੇਖਦਾ ਸੀ, ਬੀਬੀ ਮਲਹੋਤਰਾ ਨੇ ਲਿਖਿਆ, ਉਹਦੇ ਦੀ ਕਹਾਣੀ ਨਾਲ ਗੱਲ ਸਮਝਾਈ ਗਈ ਹੈ ਇਹਦੀ। ਉਹ ਇਹ ਕਿ ਜਦੋਂ ਪਰਮੇਸ਼ਰ ਨੇ, ਇਹ ਪ੍ਰਤੀਕ ਹੁੰਦੀ ਹੈ ਸਾਧ ਸਿੰਘ ਦੀ, ਤਾਂ ਕਿ ਗੱਲ ਸਮਝ ਆ ਜਾਵੇ, ਇਹਨੂੰ ਦ੍ਰਿਸ਼ਟਾਂਤ ਸਮਝ ਲਓ, ਸਾਖੀ ਸਮਝ ਲਓ, ਇਹਦੀ ਸੱਤਤਾ ਕਿੰਨੀ ਕੁ ਹੈ ਕਿੰਨੀ ਕੁ ਨਹੀਂ ਹੈ, ਉਹ ਇਹ ਮਤਲਬ ਨਹੀਂ ਹੁੰਦਾ। ਮਤਲਬ ਇਹ ਹੁੰਦਾ ਵੀ ਜਿਹੜਾ ਇਹਦੇ 'ਚ ਖਿਆਲ ਹੈ ਉਹਨੂੰ ਫੜੋ, ਉਹ ਸੱਤ ਹੁੰਦਾ, ਉਹਦੇ ਦੁਆਲੇ ਅੱਖਰਾਂ ਦਾ ਭੁਲਾਈਆਂ ਹੁੰਦੀਆਂ, ਕੁਛ ਸੁਲਝਾਉਣ ਵਾਸਤੇ ਹੁੰਦੀਆਂ, ਕੋਈ ਰਾਹ ਹੁੰਦਾ। ਉਹਦੇ 'ਚ ਆਉਂਦਾ ਕਿ ਜਿਸ ਵਕਤ ਪਰਮੇਸ਼ਰ ਨੇ ਸੰਸਾਰ ਰਚ ਲਿਆ, ਸਭ ਤੋਂ ਪਿੱਛੋਂ ਆਦਮੀ ਦੀ ਰਚਨਾ ਹੋਈ, ਉਸ ਵੇਲੇ ਇੱਕ ਦੇਵਤੇ ਨੂੰ ਬੁਲਾਇਆ, ਉਹਨੇ ਕਿਹਾ ਸੰਸਾਰ ਚੱਲਦਾ ਰੱਖਣਾ, ਲੇਕਿਨ ਇਹ 84 ਲੱਖਵੀਂ ਜੂਨ ਚ ਆ ਕੇ ਸੰਸਾਰ ਖਤਮ ਹੁੰਦਾ ਤੁਰਿਆ ਜਾਏਗਾ। ਇੱਕ ਐਸੀ ਵਿਚਿੱਤਰ ਚੀਜ਼ ਹੈ ਜਿਹੜੀ ਮੈਂ ਛੁਪਾ ਕੇ ਰੱਖਣੀ ਚਾਹੁੰਦਾ, ਉਹਦਾ ਪਤਾ ਨਾ ਲੱਗ ਜਾਵੇ। ਜੇ ਉਹਦਾ ਪਤਾ ਲੱਗ ਗਿਆ ਉਹਦਾ ਜੰਮਣ ਮਰਨ ਘੱਟ ਜਾਣਾ ਉਸੇ ਵੇਲੇ। ਕਹਿਣ ਲੱਗੇ ਫਿਰ ਮੈਨੂੰ ਕੀ ਸੇਵਾ, ਕਹਿੰਦੇ ਇਹੋ ਜਿਹੇ ਥਾਂ ਛੁਪਾ ਇਹਨੂੰ ਜਿੱਥੇ ਲੱਭੇ ਹੀ ਨਾ। ਉਸੇ ਵੇਲੇ ਉਹ ਧਰਤੀ ਦੇ ਦੁਆਲੇ ਉਹਨੇ ਨਿਗਾਹ ਮਾਰੀ, ਕਹਿਣ ਲੱਗਿਆ ਮਹਾਰਾਜ ਉੱਚੇ ਉੱਚੇ ਬਰਫਾਨੀ ਪਹਾੜ, ਜਿਨ੍ਹਾਂ ਦੀਆਂ ਬਰਫ਼ਾਂ ਕਦੇ ਵੀ ਨਹੀਂ ਢਲਦੀਆਂ, ਉਹਨਾਂ ਪਹਾੜਾਂ ਦੇ ਪੇਟ ਵਿੱਚ ਲੁਕੋ ਦਿੰਦੇ ਹਾਂ। ਕਹਿੰਦੇ ਨਹੀਂ, ਉੱਥੇ ਦਾ ਆਦਮੀ ਨੇ ਟੋਲ ਲੈਣਾ ਇਹਨੂੰ, ਜਿਹੜਾ ਆਦਮੀ ਮੈਂ ਬਣਾ ਰਿਹਾ ਇਹਨੇ ਨਾ ਸਮੁੰਦਰ ਦਾ ਕੋਈ ਕੋਨਾ ਛੱਡਣਾ, ਨਾ ਪਹਾੜਾਂ ਦਾ ਛੱਡਣਾ। ਬੜੇ ਡੂੰਘੇ ਡੂੰਘੇ ਜਿਹੜੇ ਪਏ ਨੇ ਕੀਮਤੀ ਸੋਨਾ ਚਾਂਦੀ ਤੇ ਹੋਰ, ਇਹਨੇ ਉਹ ਵੀ ਟੋਲ ਲੈਣੇ ਨੇ, ਟੋਲੇ ਦੇ ਪੈਟਰੋਲ ਟੋਲ ਲਿਆ, ਸੋਨੇ ਚਾਂਦੀ ਦੀਆਂ ਸੁਰਗਾਂ ਬਣਾ ਲਈਆਂ, ਕੋਲੇ ਦੀਆਂ ਬਣਾ ਲਈਆਂ, ਦਿਨ ਰਾਤ ਲੱਗਿਆ ਰਹਿੰਦਾ। ਕਹਿੰਦੇ ਇਹਨੇ ਫੋਲਾ ਫਾਲੀ ਕਰਕੇ ਟੋਲ ਲੈਣੀ ਹੈ, ਫਿਰ ਸਾਰਿਆਂ ਨੂੰ ਪਤਾ ਲੱਗ ਜਾਣਾ ਤੇ ਦੁਨੀਆਂ ਜਿਹੜਾ ਮਨੁੱਖ ਬਣਿਆ ਉਹ ਮੁੜ ਕੇ ਨਹੀਂ ਆਉਣਾ, ਖੇਲ ਖਤਮ ਹੋ ਜਾਏ। ਸਾਖੀ ਹੈ, ਪ੍ਰਤੀਕ ਹੈ, ਗੱਲ ਸਮਝਣ ਵਾਲੀ ਹੈ, ਕਿੰਤੂ ਕਰਨ ਵਾਲੀ ਨਹੀਂ ਵੀ ਰੱਬ ਨੇ ਕਿਉਂ ਕੀਤਾ, ਗੱਲ ਸਮਝਾ ਰਹੇ। ਉਹ ਕਹਿੰਦੇ ਨੇ ਇੱਥੇ ਟੋਲ ਲੈਣ, ਉਹ ਕਹਿਣ ਲੱਗਿਆ ਮੈਨੂੰ ਆਗਿਆ ਦੇਵੋ, ਸਮੁੰਦਰ ਬੜਾ ਗਹਿਰਾ 5 ਮੀਲ, ਉਹਦੇ ਥੱਲੇ ਮੈਂ ਰੱਖ ਦਿੰਦਾ। ਕਹਿੰਦੇ ਉੱਥੇ ਵੀ ਆਦਮੀ ਨੇ ਛੱਡਣਾ ਨਹੀਂ ਹੈ, ਹੁਣ ਗਹਿਰੇ ਸਮੁੰਦਰਾਂ ਦੇ ਵਿੱਚ ਪਾਈਪ ਲਾ ਕੇ ਥੱਲਿਓਂ ਤੇਲ ਕੱਢ ਲਿਆ, ਜਿਹੜਾ ਇੰਪੋਸੀਬਲ ਹੈ ਵੀ ਪਾਣੀ ਦੇ ਵਿੱਚੋਂ ਥੱਲਿਓਂ ਤੇਲ ਆਉਂਦਾ, ਉੱਥੇ ਪਾਣੀ ਉਹ ਪਾਣੀ ਖੜਾ। ਕਹਿੰਦੇ ਉੱਥੇ ਵੀ ਨਹੀਂ ਇਹਨੇ ਛੱਡਣੀ, ਅਖੀਰ ਵਿਚਾਰਾਂ ਹੁੰਦੀਆਂ ਨੇਗੀਆਂ ਵੀ ਕਿੱਥੇ ਰੱਖੀਏ। ਅਖੀਰ ਇਹ ਫੈਸਲਾ ਹੋਇਆ ਵੀ ਇਹਨੂੰ ਆਦਮੀ ਦੇ ਵਿੱਚ ਲੁਕੋ ਦੋ, ਇਹਨੇ ਬਾਹਰ ਢੂੰਡਣਾ, ਇਹਨੇ ਆਪਣਾ ਆਪ ਨਹੀਂ ਖੋਜਣਾ। ਉਹ ਕਹਿਣ ਲੱਗਿਆ ਮਹਾਰਾਜ ਜੇ ਆਪਣਾ ਆਪ ਖੋਜਣ ਲੱਗਿਆ, ਕਹਿੰਦੇ ਇਹਦੇ ਅੱਗੇ ਉਹ ਚੀਜ਼ਾਂ ਬਿਠਾ ਦਿਓ ਜਿਹੜਾ ਇਹਨੂੰ ਗਾਹਾਂ ਲੰਘਣੇ ਨਾ ਦੇਣ, ਜਿਹਦੇ ਬਾਰੇ ਗੁਰੂ ਮਹਾਰਾਜ ਨੇ ਫਰਮਾਨ ਕੀਤਾ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨੇ ਵਿਚਾਰ, ਰਸਨਾ ਸੋਈ ਲੋਭ ਮਿੱਠੇ ਸਾਧ, ਮਨ ਸੋਇਆ ਮਾਇਆ ਵਿਸ਼ਵਾਸ, ਸਗਲ ਸੇਰੀ ਆਪਣੇ ਰਸਮਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ, ਮੁਸਨ ਆਰੇ ਪੰਜ ਬਟਵਾਰੇ, ਸੁਨੇ ਨਗਰ ਪੜੇ ਠਾਕਾਰੇ। ਕਹਿੰਦੇ ਉੱਥੇ ਇਹਨਾਂ ਨੂੰ ਖਿਲਾ ਦੋ, ਜਿਸ ਦੇ ਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਓੰਕਾਰ ਓੰਕਾਰਾ, ਉਹਨਾਂ ਦਾ ਕੰਮ ਕੀ ਅੰਮ੍ਰਿਤ ਲੁੱਟੇ, ਨਹੀਂ ਜਾਣ ਦੇਣਾ ਇਹਨੂੰ ਜੇ ਭਜਨ ਕਰਨ ਲੱਗਿਆ, ਨਹੀਂ ਉਹਦਾ ਫੁਰਨੇ ਹਟਣ ਦੇਣੇ, ਥੱਕ ਜਾਏਗਾ ਆਪੇ ਹੀ, ਫੁਰਨੇ ਨਹੀਂ ਹਟਦੇ, ਬਈ ਮੈਂ ਨੰਗਾ ਕਿਵੇਂ। ਮਹਾਰਾਜ ਕਹਿੰਦੇ ਖਬਰ ਵੀ ਇਹ ਸਾਧੂਆਂ ਨੇ ਦੱਸ ਦਿਆ ਕਰਨਾ ਮਹਾਰਾਜ, ਫੇਰ ਇਹ ਅੰਦਰ ਦੀ ਖੋਜ ਕਰ ਲੂਗਾ। ਸਾਧੂ ਇਹਨੂੰ ਆਵਾਜ਼ਾਂ ਮਾਰ ਮਾਰ ਕੇ ਦੱਸਦੇ ਨੇ ਇਸ ਤਰ੍ਹਾਂ ਪੜੋ ਕਿ ਪਿਆਰਿਆ ਤੂੰ ਆਪਣੇ ਅੰਦਰ ਚਾਖ, ਜਿਹੜੀ ਤੈਨੂੰ ਵੱਡੀ ਰੁਕਾਵਟ ਹੈ ਉਹਨਾਂ ਤੇ ਤੂੰ ਸਾਵਧਾਨ ਹੋ, ਤਾਂ ਉਹ ਚੀਜ਼ ਤੋਲਣੀ ਹੈ ਜਿਹੜੀ ਚੀਜ਼ ਤੋਲ ਕੇ ਜੰਮਣ ਵਾਲਣ ਦਾ ਚੱਕਰ ਖਤਮ ਹੋ ਜਾਵੇ। ਪੰਜਾਂ ਚੋਰਾਂ ਨੇ ਲੁੱਟ ਲਿਆ ਜੱਗ ਸਾਰਾ, ਪੰਜਾਂ ਚੋਰਾਂ ਨੇ ਲੁੱਟ ਲਿਆ ਜੱਗ ਸਾਰਾ, ਪੰਜਾਂ ਚੋਰਾਂ ਨੇ ਦੁਖਿਆ ਜਗ ਸਾਰਾ, ਉਸ ਰਸਤੇ ਪੈਣ ਨਹੀਂ ਦਿੰਦੇ ਕਿਉਂਕਿ ਇਹਨਾਂ ਦਾ ਪਹਿਰਾ ਰਸਤੇ ਵਿੱਚ ਔਰ ਬਹੁਤ ਭਿਅੰਕਰ ਨੇ। ਇੱਕ ਤੋਂ ਇੱਕ ਪੁਸਤਕ ਲਿਖੀ ਹੈ ਜਿਹਦੇ ਵਿੱਚ ਹੈ ਅਗਾਮ ਗੋਚਰ ਮਾਰਗ, ਉਹਦੇ ਵਿਚ ਇਸ ਰਸਤੇ ਦੀ ਗੱਲ ਕਰੀਏ ਅੱਧੇ ਅੱਧਾ ਅੱਧਾ ਰਿਹਾ, ਅੱਧੀ ਰਹਿੰਦੀ ਹੈ ਲਿਖਣ ਤੇ, ਅੱਧੀ ਲਿਖੀ ਹੈ ਛਪ ਗਈ ਉਹ। ਉਹਦੇ ਚ ਹੈ ਕਿ ਦਰਵਾਜ਼ੇ ਦੀ ਗੱਲ, ਦਰਵਾਜ਼ੇ ਤੋਂ ਸ਼ੁਰੂ ਹੁੰਦੀ ਹੈ ਹੇਠਲੀ ਗੱਲ, ਤਾਂ ਹੋਰ ਥਾਵਾਂ ਤੇ ਹੋ ਚੁੱਕੀ ਹੈ। ਉਹਨਾਂ ਨੇ ਕਿਹਾ ਵੀ ਉਹ ਦਰਵਾਜ਼ੇ ਦੇ ਜਿਹੜੇ ਪਹਿਰੇਦਾਰ ਨੇ ਬੜੇ ਹੀ ਸਖ਼ਤ ਨੇ, ਤੇ ਦਰਵਾਜ਼ਾ ਵੀ ਬਹੁਤ ਵਿਗੜਾ ਹੈ, ਦੁੱਖ ਦਰਵਾਜ਼ਾ ਰੋਹ ਰਖਵਾਲਾ, ਆਸਾ ਅੰਦੇਸ਼ਾ ਪੱਟ ਜਿਹੜੇ, ਆਸਾ ਦੇ ਅੰਦੇਸ਼ੇ ਦੇ ਉੱਥੇ ਦਰਵਾਜ਼ੇ ਲੱਗੇ ਹੋਏ ਨੇ। ਦੁੱਖਾਂ ਦਾ ਦਰਵਾਜ਼ਾ ਹੈ, ਕ੍ਰੋਧ ਇਹਦਾ ਰਖਵਾਲਾ ਬਣਿਆ ਹੋਇਆ ਹੈ। ਨੰਗੇ ਕਿਵੇਂ ਜੀਵਾਤਮਾ ਵਿਚਾਰਾ ਗਰੀਬ ਨੇੜੇ ਜਾਂਦਾ ਹੈ, ਉਹ ਐਡਾ ਦੁੰਦਰ ਹੈ ਕ੍ਰੋਧ ਨੂੰ ਨੇੜੇ ਨਹੀਂ ਆਉਣ ਦਿੰਦਾ। ਫਿਰ ਉਹਦੇ ਸਾਥੀ ਨੇ ਕਿਤੇ ਕਾਮ ਹੈ, ਕਿਤੇ ਕ੍ਰੋਧ ਹੈ, ਕਿਤੇ ਲੋਭ ਹੈ, ਕਿਤੇ ਮੋਹ ਹੈ, ਕਿਤੇ ਅਹੰਕਾਰ ਹੈ, ਕਿਤੇ ਆਸ ਹੈ, ਕਿਤੇ ਤ੍ਰਿਸ਼ਨਾ ਹੈ। ਬੜੇ ਵਿਸਥਾਰ ਦੇ ਨਾਲ ਉਹਦੇ ਚ ਗੱਲਾਂ ਚੱਲੀਆਂ ਹੋਈਆਂ ਨੇ, ਲਿਖੀਆਂ ਨੇ, ਕੋਈ ਸ਼ੌਕ ਵਾਲਾ ਪੜ ਲਵੇ। ਉਹ ਲੰਘਣ ਨਹੀਂ ਦਿੰਦੇ। ਪੰਚ ਬੈਰੂਆ ਦਰਮੇ ਰਹਿਤੇ ਚੰਗਾ ਨਹੀਂ ਪਤਿਆਰਾ, ਬੇਵਿਸ਼ਵਾਸ ਚੌਂਕੀਦਾਰ। ਉਹ ਚੋਰਾਂ ਨੂੰ ਤਾਂ ਹਟਾਉਂਦੇ ਨੀ, ਆਪ ਹੀ ਟੁੱਟਣ ਲੱਗ ਜਾਂਦੇ। ਮੁਸਨਾਰੇ ਪੰਚ ਬਟਵਾਰੇ, ਸੁਨੇ ਨਗਰ ਪੜੇ ਠਗਾ, ਤੇ ਲੁੱਟਦੇ ਕੀ ਨੇ ਨਾਮ ਤਨ, ਉਹਨੂੰ ਜਾਣ ਨਹੀਂ ਦਿੰਦੇ। ਸਵਾਸ ਲੁੱਟੇ ਜਾ ਰਹੇ ਨੇ, ਨਾਮ ਅੰਦਰ ਹੈ, ਨੌਨੇ ਤਾਂ ਅੰਮ੍ਰਿਤ ਪ੍ਰਭ ਕਾ ਨਾਮ ਦੇਈ ਮੈਂ ਇਸਕਾ ਵਿਸਰਾਮ, ਸੁਨ ਸਮਾਧ ਆਨਾ ਤੈਨਾਤ ਕਹਿ ਨਾ ਜਾਈ ਚੱਜ ਸਮਾਧ। ਫੈਸਲਾ ਹੋ ਗਿਆ ਵੀ ਇਹ ਨਾ ਉਹ ਚੀਜ਼ ਨਾ ਤਾਂ ਪਹਾੜਾਂ ਦੇ ਥੱਲੇ ਰੱਖੋ, ਨਾ ਸਮੁੰਦਰ ਥੱਲੇ ਰੱਖੋ, ਨਾ ਜੰਗਲਾਂ ਚ ਕਿਤੇ ਦਬੋ, ਧਰਤੀ ਪੱਟ ਕੇ ਮਨੁੱਖ ਨੇ ਕੱਢ ਲੈਣ। ਇਹ ਚੀਜ਼ ਇਹਦੇ ਅੰਦਰ ਹੀ ਰੱਖ ਦੋ। ਇਹ ਕਹਾਣੀ ਹੈ, ਸਿੱਖਿਆਦਾਇਕ ਹੁੰਦੀਆਂ, ਛੋਟੀ ਛੋਟੀਆਂ ਗੱਲਾਂ ਹੁੰਦੀਆਂ। ਕੋਈ ਬੰਦਾ ਸਫ਼ਰ ਕਰ ਰਿਹਾ, ਹਾਵੜੇ ਨੂੰ ਜਾ ਰਿਹਾ, ਉਹਦੇ ਕੋਲ ਧਨ ਸੀਗਾ, ਉਹਨੇ ਦੇਖ ਲਿਆ ਵੀ ਮੇਰੇ ਆਲੇ ਦੁਆਲੇ ਜਿਹੜੇ ਬੈਠੇ ਨੇ ਇਹਨਾਂ ਦੀ ਨਿਗਾਹ ਸਹੀ ਨਹੀਂ, ਮੇਰੇ ਵੱਲ ਐਂ ਧਾਰਦੇ ਨੇ ਜਿਵੇਂ ਕਿਤੇ ਇਹਨਾਂ ਨੇ ਮੈਨੂੰ ਲੁੱਟਣਾ ਹੁੰਦਾ। ਉਹ ਆਪਸ ਵਿੱਚ ਤਾਰਦੇ ਨੇ ਵੀ ਜਦ ਇਹ ਸੌਂਗਾ, ਲੰਮਾ ਸਫ਼ਰ ਹੈ, ਫਿਰ ਲੁੱਟ ਲਾਂਗੇ, ਕੋਈ ਕਾਹਲੀ ਹੈ ਕੋਈ। ਉਹ ਸਲੀਪਰ ਲਏ ਹੋਏ ਨੇ, ਵਿਚਾਲੇ ਸਲੀਪਰ ਚ ਪਿਆ, ਉਹ ਹੀ ਸੋਚਦਾ ਵੀ ਜੇ ਮੈਨੂੰ ਨੀਂਦ ਆ ਗਈ ਮੈਂ ਲੁੱਟਿਆ ਜਾਣਾ, ਕੋਈ ਤਰੀਕਾ ਸੋਚੋ। ਉਹਨੇ ਤਰੀਕਾ ਸੋਚ ਲਿਆ, ਉਹ ਸੌਂ ਗਿਆ ਬੇਫਿਕਰ ਹੋ ਕੇ। ਉਹ ਉੱਠੇ, ਉਹਨਾਂ ਨੇ ਸਾਰਾ ਮਾਲ ਉਹਦਾ ਦੇਖ ਲਿਆ, ਜੇਬਾਂ ਦੇਖ ਲਈਆਂ, ਸਰਾਣੇ ਦੇਖ ਲਿਆ। ਉਹਨੂੰ ਤਾਂ ਤਰਸਦੇ ਬਸ ਨਹੀਂ ਹੁੰਦਾ, ਜੇ ਜਾਗ ਵੀ ਆਉਂਦੀ ਉਹ ਫਿਕਰੇ ਨਹੀਂ ਕਰਦਾ। ਕਹਿਣ ਲੱਗੇ ਕਮਾਲ ਦੀ ਬਾਤ ਹੈ, ਤਾਨੇ ਦੇ ਕੋਲ ਬਹੁਤ ਹੈ ਜਿਹੜਾ ਲਈ ਜਾ ਰਿਹਾ, ਪਰ ਲੱਭ ਨਹੀਂ ਰਿਹਾ ਕਿੱਥੇ ਛੁਪਾਤ ਆਏ ਨੇ। ਚਲਦੇ ਚਲਦੇ ਰਾਤ ਖਤਮ ਹੋ ਗਈ, ਹਾਵੜਾ ਆਉਣ ਵਾਲਾ ਹੋ ਗਿਆ, ਤੇ ਉੱਥੇ ਉਤਰਨਾ ਸੀ, ਸਮਾਨ ਬਣਨੇ ਸ਼ੁਰੂ ਹੋ ਗਏ। ਉਹ ਠੱਗ ਇਸੇ ਖਿਆਲ ਚ ਪਏ ਹੋਏ ਨੇ, ਜੇਬ ਕੁਦਰੇ ਸਾਰੇ ਵੀ ਸਮਾਨ ਕਿੱਥੇ ਰੱਖਤਾ ਹੈ। ਉਹ ਹੈਰਾਨ ਹੋ ਗਏ ਜਦ ਉਹਨੇ ਜਿਹੜਾ ਉੱਤੇ ਪਿਆ ਸੀ ਉਹਦੇ ਸਿਰਾਣੇ ਥੱਲੇ ਹੱਥ ਪਾਇਆ ਤੇ ਆਪਣਾ ਪਰਸ ਕੱਢ ਲਿਆ। ਓਹੋ, ਕਹਿੰਦੇ ਇਹ ਤਾਂ ਸਾਡੇ ਹੀ ਸਿਰਾਣੇ ਰੱਖਤਾ ਸੀ ਇਹਨੇ, ਅਸੀਂ ਤਾਂ ਹੋਰ ਪਾਸੇ ਟੁੱਲਦੇ ਨੇ। ਇਹ ਕਹਾਣੀ ਹੈ, ਹੋਈ ਬੱਤੀ ਹੋਣੀ ਹੈ ਜ਼ਰੂਰ ਕਿਸੇ ਨਾਲ, ਤਾਂ ਹੀ ਇਹ ਗੱਲ ਚੱਲੀ ਹੈ। ਪਰ ਇਹ ਗੱਲਾਂ ਰੂਹਾਨੀਅਤ ਦੇ ਵਿੱਚ ਬੜੀਆਂ ਮਰਜ ਹੁੰਦੀਆਂ। ਉਹ ਇਹ ਕਿ ਪਰਮੇਸ਼ਰ ਨੇ ਇਹ ਮਨੁੱਖ ਦੇ ਅੰਦਰ ਧਨ ਛੁਪਾ ਤਾ, ਉਹਦਾ ਮੁੱਲ ਕੋਈ ਨਹੀਂ ਹੈ ਇਸ ਧਨ ਦਾ। ਕਹਿਣ ਲੱਗੇ ਵੀ ਇਹਦੇ ਅੰਦਰ ਛੁਪਾ ਦੋ, ਟੁੱਲਦਾ ਰਹੂਗਾ। ਹੁਣ ਬਾਬਾ ਫਰੀਦ ਨੇ 18 ਸਾਲ ਦੀ ਉਮਰ ਤੋਂ ਬਾਅਦ 12 ਸਾਲ ਪਹਿਲਾਂ ਤਪ ਕਰਿਆ, 12 ਸਾਲ ਫੇਰ ਕਰਿਆ, 14 ਸਾਲ ਮੁਰਸ਼ਿਦ ਦੀ ਸੇਵਾ ਚ ਲਿਆ, 18 ਤੇ 12 30 ਔਰ 12 42 ਤੇ 14 54 ਸਾਲ ਦਾ ਹੋ ਕੇ ਉਸ ਨੂੰ ਇਹ ਪਤਾ ਲੱਗਿਆ ਵੀ ਧਨ ਕਿੱਥੇ ਲੁਕਿਆ ਪਿਆ। 54 ਸਾਲ ਲਾ ਤੇ ਉਹਨੇ ਟੋਲ ਦੇਣ, ਫੇਰ ਉਹਨੇ ਕਿਹਾ ਫਰੀਦਾ ਜੰਗਲ ਜੰਗਲ ਕਿਆ ਪਾਵਾ, ਬਣ ਕੰਡੇ ਮੋੜੇ ਵਸੇ ਰੱਬੇ ਆਲੀਆ ਜੰਗਲ ਕਿਆ ਟੂੰਡੇ। ਸੋ ਮਹਾਰਾਜ ਜੀ ਨੇ ਉਹ ਅਕਾਲ ਪੁਰਖ ਜੀ ਨੇ ਉਹ ਜਿਹੜੀ ਅਲੌਕਿਕ ਚੀਜ਼ ਸੀ ਜਿਹਦਾ ਕੋਈ ਮੁੱਲ ਨਹੀਂ ਹੈ, ਅਮੁੱਲੀ ਚੀਜ਼ ਹੈ, ਉਹ ਇਹਦੇ ਵਿੱਚ ਰੱਖਤੀ। ਇਸ ਕਰਕੇ ਜਦੋਂ ਇਹਦੇ ਵਿੱਚ ਰੱਖੀ ਗਈ ਸਭ ਤੋਂ ਕੀਮਤੀ ਚੀਜ਼ ਇਹਦੇ ਵਿੱਚ ਰੱਖੀ ਗਈ। ਨਾ ਨਿਧਮ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਧ ਅਨੰਤ ਤੈਨਾਤ ਕਹਿ ਨਾ ਜਾਈਏ ਚਾਰਜ ਵਿਸਮਾਰ। ਮਹਾਂਪੁਰਸ਼ਾਂ ਨੂੰ ਇਸ ਗੱਲ ਦਾ ਭੇਤ ਹੈ, ਉਹ ਕਹਿੰਦੇ ਨੇ ਗੁਰਸੇਵਾ ਤੇ ਭਗਤ ਕਮਾਈ ਤਾਵੇ ਮਨ ਦੇਹੀ ਪਾਏ, ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਪਾਇਆ ਹਰ ਕਿਸੇ। ਦੇਵਤਿਆਂ ਨੂੰ ਤਾਂ ਦੀਵਾਰ ਕੀਤਾ ਹੋਇਆ ਗਿਆਨ ਨਹੀਂ ਹੋ ਸਕਦਾ, ਭੋਗ ਭੋਗੇ ਹੋ ਸਕਦੇ, ਬਾਕੀ ਜਿਹੜੀਆਂ ਜੂਨਾਂ ਨੇ ਇਹਨਾਂ ਨੂੰ ਗਿਆਨ ਨਹੀਂ ਹੋ ਸਕਦਾ, ਕਿਉਂਕਿ ਪਰਮੇਸ਼ਰ ਨੇ ਨਾ ਉਹਨਾਂ ਨੂੰ ਬੁੱਧੀ ਦਿੱਤੀ ਹੈ ਨਾ ਵਿਚਾਰ ਵਿਵੇਕ ਬਿਰਤੀ ਦਿੱਤੀ ਹੋਣੀ ਹੈ। ਇਹ ਕੇਵਲ 84 ਲੱਖ ਜੂਨਾਂ ਚ ਇੱਕ ਮਨੁੱਖ ਹੈ ਜਿਹਨੂੰ ਇਹ ਬੜੀ ਅਲੌਕਿਕ ਚੀਜ਼ ਦੇ ਤੀ। ਮਹਾਂਪੁਰਸ਼ ਕਹਿੰਦੇ ਬੀਬਾ ਤੂੰ ਇਹਨੂੰ ਮਾਮੂਲੀ ਚੀਜ਼ ਨਾ ਸਮਝ, ਇਹ ਦੇਹੀ ਤੈਨੂੰ ਜਿਹੜੀ ਮਿਲੀ ਹੈ ਇਹਦਾ ਮੁੱਲ ਕੋਈ ਨੀ, ਇਹਨੂੰ ਦੇਵਤੇ ਵੀ ਲੋਚਦੇ ਨੇ, ਲੋਚਦੇ ਨੇ। ਕਿਉਂ ਲੋਚਦੇ ਨੇ? ਉਹ ਆਪਣੇ ਅੰਦਰੋਂ ਉਹ ਚੀਜ਼ ਵਸਤੂ ਰੱਖੀ ਹੋਈ ਨੀ, ਰੱਖੀ ਹੋਈ ਮਨੁੱਖ ਦੇ ਅੰਦਰ ਛੁਪਾ ਕੇ, ਬਾਕੀਆਂ ਦੇ ਰੱਖੀ ਹੈ ਤਾਂ ਉਹਨਾਂ ਦਾ ਰਾਹ ਬਣਦਾ ਟੋਟਲੀ। ਮਨੁੱਖ ਦੇ ਅੰਦਰ ਰਾਹ ਵੀ ਰੱਖ ਦਿੱਤਾ, ਉੱਥੇ ਪਹੁੰਚਣ ਨੂੰ ਇੰਨੀ ਕਿਰਪਾ ਕਰ ਦਿੱਤੀ ਵੀ ਇਹ ਰਸਤਾ ਰੱਖ ਦਿੰਦੇ ਆ, ਪਰ ਹੈ ਬੜਾ ਔਖਾ ਉਹ ਰਸਤਾ। ਤੇ ਇਹ ਦੇਹੀ ਕੀਮਤੀ ਬਣ ਗਈ, ਇਹਦੇ ਚ ਨਵਨਿਤ ਪ੍ਰਭੂ ਦਾ ਨਾਮ ਹੈ, ਇਹਦੇ ਵਿੱਚ ਆਤਮਾ ਹੈ, ਆਤਮਾ ਪ੍ਰਗਟ ਹੋ ਸਕਦੀ। ਤੇ ਐ ਸਮਝ ਲਓ ਵੀ ਵਾਹਿਗੁਰੂ ਜੀ ਆਪ ਹੈ, ਕਿਉਂਕਿ ਆਤਮਾ ਤੇ ਪਰਮਾਤਮਾ ਚ ਕੋਈ ਫਰਕ ਨਹੀਂ ਹੋਇਆ ਕਰਦਾ, ਗੱਲ ਕਹਿਣ ਵਾਸਤੇ ਹੁੰਦੀ ਹੈ। ਜਿਹੜੀ ਸ਼ਕਤੀ ਆਦਮੀ ਦੇ ਸਰੀਰ ਚ ਵਰਤਦੀ ਹੈ ਨਾ ਉਹਨੂੰ ਆਤਮਾ ਕਹਿੰਦੇ ਨੇ, ਜਿਹੜੀ ਸਾਰੇ ਬ੍ਰਹਮੰਡਾਂ ਚ ਵਰਤਦੀ ਹੈ ਉਹ ਉਹੀ ਸ਼ਕਤੀ ਹੁੰਦੀ ਹੈ, ਉਹਨੂੰ ਪਰਮਾਤਮਾ ਕਹਿੰਦੇ। ਪਰਮਾਤਮਾ ਤੇ ਆਤਮਾ ਇੱਕੋ ਹੀ, ਆਤਮਾ ਪਰਾਤਮਾ ਇੱਕੋ ਘਰੇ, ਅੰਤਰ ਕੀ ਦੋ ਧਾਮ ਅੰਤਰ ਮਨ। ਤੇ ਮਹਾਂਪੁਰਸ਼ਾਂ ਦੇ ਕੋਲ ਜਾਂਦਾ ਹੈ, ਉਹ ਇਸ ਮਨੁੱਖ ਨੂੰ ਆਪਣਾ ਪੂਰੀ ਖਬਰ ਦੇ ਦਿੰਦੇ ਨੇ, ਰਹੱਸ ਦੇ ਦਿੰਦੇ ਨੇ, ਭੇਤ ਦੱਸ ਦਿੰਦੇ ਨੇ, ਕਹਿ ਤੂੰ ਭਟਕਦਾ ਨਾ ਫਿਰ ਪੜੋ। ਪਿਆਰੇ ਜੀ ਮਥੁਰਾ ਇਸ ਮਥੁਰਾ ਦੇ ਦਿੱਤਾ। ਜਿਹੜੀ ਚੀਜ਼ ਨੂੰ ਟੋਲਣ ਵਾਸਤੇ ਆਇਆ ਉਹਨੂੰ ਬਾਹਰ ਟੋਲਣ ਵਿੱਚ ਸਮਾਂ ਬਰਬਾਦ ਨਾ ਕਰ, ਐਵੇਂ ਨਾ ਤੁਰਿਆ ਫਿਰ ਕਮਲਿਆਂ ਵਾਂਗ। ਜਾਣਾ ਦਰਸ਼ਨ ਮੇਲੇ ਕਰਨੇ ਨੇ, ਹਜ਼ੂਰ ਸਾਹਿਬ ਜਾਣਾ, ਹੇਮਕੁੰਡ ਜਾਣਾ, ਕਾਬੇ ਜਾਣਾ, ਕਾਸ਼ੀ ਜਾਣਾ, ਹੋਰ ਅਨੇਕਾਂ ਥਾਵਾਂ ਆਦਮੀਆਂ ਦੀਆਂ ਭਾਵਨਾਵਾਂ ਨੇ ਵੀ ਉੱਥੇ ਮੈਨੂੰ ਰੱਬ ਮਿਲ ਜਾਏਗਾ ਦਰਸ਼ਨ ਹੋਣਗੇ। ਇਹ ਆਪਣੀ ਭਾਵਨਾ ਹੈ। ਵੀਰ ਸਾਹਿਬ ਕਹਿੰਦੇ ਮੈਨੂੰ ਵੀ ਕਹਿਤਾ ਵੀ ਕਾਬੇ ਜੇ ਚੱਲੇ ਉੱਥੇ ਰੱਬ ਦੇ ਦੀਦਾਰ ਹੋ ਜਾਂਦੇ ਨੇ। ਉਹ ਵਿਅੰਗ ਭਾਵ ਨਾਲ ਲਿਖਦੇ ਨੇ। ਕਹਿੰਦੇ ਮੈਂ ਵੀ ਤਿਆਰ ਹੋ ਗਿਆ, ਸਮਾਨ ਸਮੂਨ ਬੰਨ ਲਿਆ, ਮੈਂ ਖਾਣ ਪੀਣ ਦੀਆਂ ਚੀਜ਼ਾਂ ਵੀ ਬੰਨ ਲਈਆਂ, ਸਿਰ ਤੇ ਪੋਟਲੀ ਚੱਕ ਲਈ। ਜਦ ਮੈਂ ਕਾਸ਼ੀ ਤੋਂ ਬਾਹਰ ਨਿਕਲਿਆ ਮੈਂ ਹੈਰਾਨ ਹੋ ਗਿਆ, ਖਿਲਾ ਰਿਹਾ। ਕਹਿੰਦਾ ਅੱਜ ਮੇਰੇ ਵੱਲੋਂ ਉਹ ਪਿਆਰ ਨਾਲ ਨਹੀਂ ਦੇਖ ਰਿਹਾ, ਅੱਜ ਬਹੁਤ ਕਰੂਰ ਦ੍ਰਿਸ਼ਟੀ ਨਾਲ ਮੇਰੇ ਨਾਲ ਮੇਰੇ ਵੱਲ ਦੇਖ ਰਿਹਾ, ਮੈਂ ਡਰ ਗਿਆ ਉਹਨੂੰ ਦੇਖ ਕੇ। ਕਹਿੰਦਾ ਹੱਥ ਬੰਨ ਲਏ। ਕਹਿੰਦਾ ਸੁਣੋ ਕਬੀਰ, ਉਹ ਤੈਨੂੰ ਕਿਹਨੇ ਦੱਸ ਦਿੱਤੀ ਪੁੱਠੀ ਗੱਲ ਵੀ ਮੈਂ ਕਾਬੇ ਚ ਰਹਿਣਾ? ਇੰਨਾ ਤੈਨੂੰ ਦੇਖ ਕੇ ਲੋਕ ਗੁੰਮਰਾਹ ਹੋ ਜਾਣਗੇ, ਇਹ ਤੈਨੂੰ ਕਿਹਨੇ ਗੱਲ ਦੱਸਤੀ? ਇਹ ਉਹਨੇ ਵਿਅੰਗ ਨਾਲ ਲਿਖਿਆ, ਕਬੀਰ ਹੱਜ ਕਾਬੇ ਹੋ ਜਾਏ ਥਾ ਅੱਗੇ ਮਿਲਿਆ ਖੁਦਾਏ, ਸਾਈ ਮੁਝ ਸੋ ਲੜ ਪੜਿਆ ਤੂੰ ਕਿਨ ਪਰਵਾਈ ਗਾਏ। ਕਹਿੰਦਾ ਲੋਕ ਕਹਿੰਦੇ ਨੇ, ਕਹਿੰਦਾ ਲੋਕ ਕਹਿੰਦੇ ਨੇ, ਤੈਨੂੰ ਵੀ ਇਹ ਗੱਲ ਭੁੱਲ ਗਿਆ ਤੂੰ ਇਹ ਗੱਲ? ਮੈਂ ਮੇਰਾ ਤਾਂ ਮੰਦਰ ਆਪਣਾ ਹੈ ਮਹਾਂ ਪਵਿੱਤਰ ਮੰਦਰ, ਇੱਟਾਂ ਵੱਟਿਆਂ ਦੇ ਮੰਦਰਾਂ ਚ ਨਹੀਂ ਰਹਿੰਦਾ। ਮੇਰਾ ਜਿਹੜਾ ਮੰਦਰ ਹੈ ਉਹ ਗਗਨ ਮੰਡਲ ਵਿੱਚ ਹੈ, ਜਿੱਥੇ ਮੈਲ ਜਾ ਨਹੀਂ ਸਕਦੀ, ਪੋਲਿਊਸ਼ਨ ਜਾ ਨਹੀਂ ਸਕਦੀ। ਕਾਇਆ ਨਗਰ ਨਗਰ ਗੜ੍ਹ ਅੰਦਰ, ਸਾਚਾ ਵਾਸਾ ਪੁਰ ਗਗਨ ਅੰਦਰ, ਅਸਥ ਸਥਾਨ ਸਦਾ ਨਰਮਾਏ ਲਾਪੇ ਆਪ ਉਪਾਏਗਾ। ਉਹਦਾ ਵੀ ਇੰਨਾ ਨਿਰਮਲ ਹੈ ਕਬੀਰ, ਮੈਂ ਆਪੇ ਹੀ ਬਣਾਇਆ ਹੋਇਆ ਆਪਣੇ ਵਾਸਤੇ, ਉਹਨੂੰ ਭੁੱਲ ਕੇ ਤੂੰ ਬਾਹਰ ਟੋਲਦਾ ਫਿਰਦਾ? ਫਰੀਦ ਨੂੰ ਕਿਹਾ, ਫਰੀਦਾ ਕਿਉਂ ਜੰਗਲਾਂ ਦੇ ਕੰਡੇ ਮੋੜਦਾ? ਉਹ ਤੇਰੇ ਅੰਦਰ ਹੀ ਵੱਸਦਾ, ਜਿਹਨੂੰ ਤੂੰ ਟੋਲਦਾ ਫਿਰਦਾ ਟੋਲ ਲੈ। ਗੁਰੂ ਮਹਾਰਾਜ ਕਹਿੰਦੇ ਸਰੀਰ ਉੱਤਮ ਹੈ ਪਿਆਰਿਓ, ਇਹਨੂੰ ਐਵੇਂ ਨਾ ਸਮਝੋ। ਜੇ ਤੁਸੀਂ ਇਹਨਾਂ ਦੀ ਬਣਤਰ ਸਮਝੋ ਤਾਂ ਹੈਰਾਨ ਹੋ ਜਾਵੋ ਰੱਬ ਦੀ ਕਾਰੀਗਰੀ ਤੇ। ਆ ਇੱਕ ਲੇਖ ਆਤਮ ਮਾਰਗ ਚ ਮੈਂ ਰਾਤ ਪੜ੍ਹਿਆ ਸੀ, ਛਪ ਰਿਹਾ, ਬੜਾ ਸੋਹਣਾ ਹੈ, ਉਹ ਵੀ ਕਿਸੇ ਨੇ ਪ੍ਰੇਮੀ ਨੇ ਲਿਖਿਆ। ਮੈਂ ਤਾਂ 14 ਖਰਬੇ ਕਹਿੰਦਾ, ਉਹਨੇ 60 ਸੰਖ ਕਹਿਤਾ। ਸੰਖ ਇੱਕ ਗਿਣਤੀ ਹੁੰਦੀ ਹੈ 12 ਸਿਫਰਿਆਂ ਦੀ। ਕਹਿਣ ਲੱਗਾ ਇਹਨੇ ਸੈੱਲ ਇਹ ਬਾਡੀ ਨੂੰ ਲੱਗੇ ਹੋਏ ਨੇ ਯੂਨਿਟਸ, ਇੱਕ ਹਰ ਸੈੱਲ ਦੇ ਵਿੱਚ ਜਾਨ ਹੈ, ਹਰ ਸੈੱਲ ਐਕਟੀਵਿਟੀ ਹੈ, ਆਪਣੀ ਆਪਣੀ ਥਾਂ ਤੇ ਹਰ ਸੈੱਲ ਕਰਦਾ ਹੈ, ਬਾਡੀ ਨੂੰ ਲੱਗੇ ਹੋਏ ਨੇ। ਮੈਂ 14 ਖਰਬ ਕਹਿੰਦਾ ਹੁੰਦਾ ਸੀ, ਕਿਉਂਕਿ ਮੈਨੂੰ 14 ਖਰਬ ਦਾ ਹੀ ਪਤਾ ਲੱਗਿਆ ਸੀ। ਉਹਨੇ 60 ਸੰਖ ਲਿਖਤੀ, ਨੀਲ ਦੈ ਨੀਲ, ਖਰਬ ਦੈ ਖਰਬ, ਨੀਲ ਦੈ ਨੀਲ, ਸੰਖ ਦੈ ਸੰਖ, ਇੱਥੇ ਚਲੇਗਾ 12 ਜ਼ੀਰੋ ਦੀ ਗਿਣਤੀ ਤੇ। ਉਹ ਕਹਿੰਦੇ ਏਡਾ ਵਚਿੱਤਰ ਮੰਦਰ ਬਣਿਆ ਹੋਇਆ, ਯੋਗੀ ਦੱਸਦੇ ਨੇ ਕਿ 72,72,72,210 ਇਹਦੇ ਵਿੱਚ ਬਲੱਡ ਚੈਨਲਾਂ ਲੱਗੀਆਂ ਹੋਈਆਂ। ਪਹਿਲਾਂ ਤਾਂ ਗਿਣਤੀ ਉਹ ਦੇਖ ਲਓ, ਅਰਬਾਂ ਖਰਬਾਂ ਤੋਂ ਘੱਟ ਗੱਲੇ ਨਹੀਂ ਬਣਦੀ। ਬ੍ਰੇਨ ਦੇ ਵਿੱਚ 15 ਬਿਲੀਅਨ 15 ਅਰਬ ਯੂਨਿਟ ਲੱਗੀ ਹੋਈ ਹੈ, ਸੈੱਲ ਲੱਗੇ ਹੈ। ਇੰਨੀ ਸੋਹਣੀ ਰਚਨਾ ਪਰਮੇਸ਼ਰ ਨੇ ਬਣਾਈ ਹੈ, ਐਡੀ ਕੌਸਟੀ ਇਹ ਸਰੀਰ ਦੀ ਰਚਨਾ ਰਚੀ ਹੈ, ਜਿਹੜੀ ਅਸੀਂ ਗਿਣੇ ਨਹੀਂ ਸਕਦੇ। ਅਸੀਂ ਇਸੇ ਕਰਕੇ ਸਾਨੂੰ ਸਜ਼ਾ ਮਿਲਦੀ ਹੈ ਵੀ ਤੂੰ ਇੰਨਾ ਸੋਹਣਾ ਜਨਮ ਗਵਾ ਲਿਆ, ਕੰਗਾਲ ਹੋ ਕੇ ਆ ਗਿਆ ਤੂੰ। ਮੈਂ ਤਾਂ ਇਹੋ ਜਿਹਾ ਕੀਮਤੀ ਧਨ ਤੈਨੂੰ ਦਿੱਤਾ ਸੀ, ਚੋਰਾਂ ਦੇ ਲੁਟਵਾ ਕੇ ਆ ਗਿਆ, ਹੁਣ ਕੰਗਾਲ ਹੋਇਆ ਹੋਇਆ, ਹੁਣ ਦੇਖ ਤੇਰਾ ਥਾਂ ਕਿੱਥੇ ਹੈ। ਜਦ ਥਾਂ ਉਹਨੂੰ ਦੱਸਿਆ ਰੋ ਰਿਹਾ ਵੀ ਆਹ ਮੇਰਾ ਥਾਂ, ਕਹਿੰਦੇ ਹਾਂ ਵੀ ਕੰਗਾਲਾਂ ਦੇ ਸੌਦੇ ਇਹੋ ਜਿਹੇ ਹੁੰਦੇ ਨੇ, ਇਹ ਤਾਂ ਜਿਹੜੇ 5 star ਹੋਟਲ ਨੇ ਉਹਨਾਂ ਨੂੰ ਹੀ ਮਿਲਦੇ ਨੇ ਜਿਹਨਾਂ ਕੋਲ ਧਨ ਹੁੰਦਾ, ਬਾਕੀ ਤਾਂ ਭੁੰਜੇ ਸੌਂਦੇ ਨੇ, ਮੱਛਰ ਲੜਦਾ, ਪੋਲਿਊਸ਼ਨ ਹੁੰਦੀ ਹੈ, ਹਰ ਵਕਤ ਲੁੱਟ ਲੁਟਾਈ ਹੈ ਇੱਥੇ, ਹੁਣ ਉੱਥੇ ਨੀ ਹੁਣ ਥਾਂ ਮਿਲਦਾ। ਮਹਾਰਾਜ ਕਹਿੰਦੇ ਨੇ ਜਿੱਦੇ ਰੋਵੇਗੀ ਤੇ ਰੋ ਰੋ ਪੱਛੋ ਤਾਵੇਗੀ, ਫੇਰ ਤੇਰਾ ਕੋਈ ਨਾ ਕਰ, ਉਹੀ ਚੀਜ਼ ਐਕਸਪੈਕਟ ਕਰ ਜਿਹੜੀ ਤੈਂ ਬੀਜੀ ਹੈ, ਜੇ ਆ ਬੀਜੇ ਸੋ ਲੈਣਾ ਕਰਮਾ ਸੁੰਦਰਾ ਖੇਤ, ਜਿਹੜੇ ਬੀਜੇਗਾ ਉਹਦੇ ਤੈਨੂੰ ਵੱਢਣ ਨੂੰ ਮਿਲੇਗਾ, ਪਾਪ ਬੀਜੇਗਾ ਪਾਪਾਂ ਦਾ ਫਲ ਭੋਗੇਗਾ, ਪੁੰਨ ਬੀਜੇਗਾ ਪੁੰਨਾਂ ਦਾ ਫਲ, ਨਾਮ ਬੀਜੇਗਾ ਨਾਮ ਦਾ ਅਨੇਕ ਫਲ ਮਿਲੇਗਾ। ਤੋ ਕਹਿੰਦੇ ਦੇਹੀ ਦੇ ਵਿੱਚ ਵਾਹਿਗੁਰੂ ਬੈਠਾ, ਇਹ ਯਾਦ ਰੱਖ। ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਜਿਹੜੀ ਸਾਡੇ ਅੰਦਰ ਹੋਸ਼ ਹੈ ਨਾ, ਇਹ ਦੋ ਕਿਸਮ ਦੀ ਹੈ, ਇੱਕ ਸੁਪਰ ਹੋਸ਼ ਹੈ, ਇੱਕ ਲੋਅਰ ਲੈਵਲ ਦੀ ਹੋਸ਼ ਹੈ। ਜਾਨਵਰਾਂ ਵਿੱਚ ਵੀ ਹੋਸ਼ ਹੈ, ਉਹ ਕਈ ਗੱਲਾਂ ਚੋਂ ਜਾਨਵਰ ਹੋਸ਼ ਦੇ ਹਿਸਾਬ ਨਾਲ ਸਾਡੇ ਨਾਲ ਮਿਲਦੇ ਵੀ ਨੇ, ਕਈ ਵਾਰੀ ਉਹ ਚੰਗੇ ਵੀ ਨੇ, ਅਸੀਂ ਉਹਨਾਂ ਦੀ ਮਦਦ ਭਾਲਦੇ ਹਾਂ। ਕੁੱਤੇ ਦੇ ਅੰਦਰ ਟੈਲੀਪੈਥੀ ਹੈ ਜਿਹੜੀ ਉਹ ਸਮਝਦਾ ਪੂਰੀ ਤਰ੍ਹਾਂ ਨਾਲ, ਬੰਦਾ ਕੋਈ ਤੁਰਿਆ ਜਾਂਦਾ ਹੋਵੇ ਉਹਦੇ ਖਿਆਲਾਂ ਨੂੰ ਰੀਡ ਕਰ ਲੈਂਦਾ, ਤੁਰੇ ਜਾਂਦੇ ਚਾਕੇ ਨਾ ਚਾਕੇ। ਉਸ ਵੇਲੇ ਉਹ ਵਾਰਨਿੰਗ ਦਿੰਦਾ ਵੀ ਤੂੰ ਕਿੱਧਰ ਨੂੰ ਜਾ ਰਿਹਾ, ਆਪਣੀ ਬੋਲੀ ਚ ਕਹਿੰਦਾ ਪਹੁੰਚਦਾ। ਉਹਨੂੰ ਸੁੰਘਣ ਦੀ ਇੰਨੀ ਜ਼ਬਰਦਸਤ ਸ਼ਕਤੀ ਦਿੱਤੀ ਹੈ, ਅੱਖਾਂ ਬੰਦ ਹੋਦੀਆਂ, 100 ਮੀਲ ਲੈ ਜਾਓ, ਰਾਤ ਨੂੰ ਆਪ ਉੱਥੇ ਆਰਾਮ ਕਰੋ, ਉਹਨੂੰ ਛੱਡ ਦਿਓ, ਦੂਏ ਦਿਨ ਜਾਂ ਇੱਥੇ ਆਓਗੇ ਤਾਂ ਉੱਥੇ ਪਹਿਲਾਂ ਬੈਠਾ ਹੋਊ। ਇੱਥੇ ਆਦਮੀ ਕੋਲ ਨਹੀਂ, ਆਦਮੀ ਤਾਂ ਸ਼ਹਿਰ ਚ ਭੁੱਲ ਜਾਂਦਾ ਵੀ ਕਿੱਥੇ ਜੀ ਮੈਂ ਗਿਆ ਸੀ, ਪਹਿਲੀ ਵਾਰੀ ਕਿੱਥੋਂ ਨਹੀਂ ਲੰਘਿਆ ਸੀ। ਇਹ ਹੋਸ਼ਾਂ ਦਾ ਫਰਕ ਹੈ। ਮਨੁੱਖ ਕੋਲ ਇੱਕ ਹੋਸ਼ ਦਿੱਤੀ ਹੈ ਪਰਮੇਸ਼ਰ ਨੇ, ਜਿਹੜੀ ਕਵਰਡ ਹੈ, ਲੁਕੀ ਹੋਈ ਹੈ, ਛੁਪੀ ਹੋਈ। ਮਹਾਰਾਜ ਕਹਿੰਦੇ ਜੇ ਤੂੰ ਉਹ ਛੁਪੀ ਹੋਈ ਜਿਹੜਾ ਪੋਰਸ਼ਨ ਹੈ ਉਹਨੂੰ ਛੱਡ ਦੇਵੇ ਨਾ, ਤਾਂ ਤੂੰ ਸਹੀ ਹੋਸ਼ ਵਿੱਚ ਆ ਜਾ। ਉਹ ਹੈ ਹੋਸ਼ ਜਿਹਨੂੰ ਅਸੀਂ ਹੰਗਤਾ ਤੇ ਮਮਤਾ ਦੀ ਹੋਸ਼ ਕਹਿੰਦੇ ਹਾਂ, ਆਈ ਐਂਡ ਮਾਈ, ਇਹਨੂੰ ਹਮੈ ਦੀ ਹੋਸ਼ ਕਿਹਾ ਜਾਂਦਾ। ਹੋਸ਼ ਜਿਹੜੀ ਹੈ ਸੁਰਤ ਹੈ, ਸੁਰਤ ਕਰਕੇ ਅਸੀਂ ਜਿਉਂਦੇ ਹਾਂ, ਜੇ ਸੁਰਤ ਨਾ ਹੋਵੇ ਅਸੀਂ ਪਾਗਲ ਹੋ ਜਾਈਏ। ਘੱਟ ਸੁਰਤ ਹੋਵੇ ਪਾਗਲ ਕਰਨੇ ਚ ਲੈ ਜਾਂਦਾ ਬੰਦਾ, ਉਹਨੂੰ ਪਤਾ ਹੀ ਨਹੀਂ ਰਹਿੰਦਾ। ਉਹ ਹੋਸ਼ ਦਿੱਤੀ ਹੋਈ ਹੈ ਰੱਬ ਨੇ ਸਾਨੂੰ ਸਾਰਿਆਂ ਨੂੰ। ਮਹਾਰਾਜ ਕਹਿੰਦੇ ਜੇ ਤਾਂ ਕਰਨੀ ਹੈ ਨਾ ਸਾਡਾ ਵਚਨ ਮਾਨਣਾ, ਉਹ ਹੋਸ਼ ਨੂੰ ਛੱਡ ਦੇ। ਉਹ ਹੋਸ਼ ਕੀ ਕਰਦੀ ਹੈ, ਜਿਹੜੀਆਂ ਚੀਜ਼ਾਂ ਸੱਤ ਨਹੀਂ ਉਹਦੇ ਨਾਲ ਮੋਹ ਪਵਾ ਦਿੰਦੀ ਹੈ। ਕੋਈ ਵੀ ਨਹੀਂ ਬਚਦਾ, ਇੱਕ ਬੰਦਾ ਨਹੀਂ ਬਚਦਾ। ਹੈਰਾਨੀ ਦੀ ਗੱਲ ਇਹ ਹੈ ਵੀ ਪੜ੍ਹਦੇ ਸਾਰੇ ਹੈ, ਸੁਣਦੇ ਸਾਰੇ ਨੇ, ਪਰ ਬਚਾਓ ਕਿਸੇ ਦਾ ਨਹੀਂ ਹੁੰਦਾ। ਹੰਗਤਾ ਤੇ ਮਮਤਾ ਨਾਲ ਕੀ ਧਾਰਦਾ ਵੀ ਇਹ ਸਭ ਤੋਂ ਪਹਿਲਾਂ ਇਹ ਮੇਰਾ ਘਰ ਹੈ, ਘਰ ਰਹਿਣ ਵਾਸਤੇ ਮਿਲਿਆ, ਉਹਦੀ ਬੜੀ ਭਾਰੀ ਮਿਹਰਬਾਨੀ ਹੈ, ਪਰ ਇਹ ਤਾਂ ਛੱਡ ਜਾਣਾ, ਇਹ ਘਰ ਛੱਡ ਗਵਾਉਣਾ। ਜਿਹੜਾ ਛੱਡ ਜਾਣਾ, ਜਿੰਨਾ ਚਿਰ ਉਹਦੇ ਚ ਰਹਿਣਾ ਉਨਾ ਚਿਰ ਠੀਕ ਆ, ਉਹਨੂੰ ਸਵਾਰਨਾ ਵੀ ਹੈ, ਵਧੀਆ ਵੀ ਰੱਖਣਾ, ਸਾਫ਼ ਸੁਥਰਾ ਵੀ ਰੱਖਣਾ, ਉਹ ਸਾਡੇ ਆਪਣੇ ਹਿੱਤ ਵਿੱਚ ਹੈ। ਪਰ ਉਹਦੇ ਨਾਲ ਮੋਹ ਪਾਉਣਾ, ਮੇਰਾ ਘਰ, ਮੇਰਾ ਤਾਂ ਇੱਥੇ ਕੋਈ ਹੈ ਹੀ ਨਹੀਂ, ਕੋਈ ਚੀਜ਼ ਨਹੀਂ ਹੈ ਮੇਰੀ, ਰੋਜ਼ ਦੇਖਦੇ ਹਾਂ। ਮਹਾਰਾਜ ਕਹਿੰਦੇ ਜਿੰਨਾ ਚਿਰ ਇਹ ਤੇਰੀ ਸੁਰਤ ਹੈ ਨਾ, ਜਬ ਲੱਗ ਮੇਰੀ ਮੇਰੀ ਕਰੇ ਤਬ ਲੱਗ ਕਾਜ ਇਹ ਨਹੀਂ ਸਰ, ਇਹ ਕੰਮ ਰੋਹਾਨੀਆਂ ਦਾ ਨਹੀਂ ਕਰ ਸਕਦਾ। ਜਦ ਮੇਰੀ ਮੇਰੀ ਮਿਟ ਜਾਏ, ਜਦੋਂ ਇਹ ਖਤਮ ਹੋ ਗਈ, ਉਸ ਵੇਲੇ ਤੇਰੇ ਕੰਮ ਪੈ ਗੁਰੂ ਨੇ ਆਪ। ਪਰ ਉਹਦੇ ਨਾਲ ਮੋਹ ਪਾਉਣਾ, ਮੇਰਾ ਘਰ, ਮੇਰਾ ਤਾਂ ਇੱਥੇ ਕੋਈ ਹੈ ਹੀ ਨਹੀਂ, ਕੋਈ ਚੀਜ਼ ਨਹੀਂ ਹੈ ਮੇਰੀ, ਰੋਜ਼ ਦੇਖਦੇ ਹਾਂ। ਮਹਾਰਾਜ ਕਹਿੰਦੇ ਜਿੰਨਾ ਚਿਰ ਇਹ ਤੇਰੀ ਸੁਰਤ ਹੈ ਨਾ, ਜਬ ਲੱਗ ਮੇਰੀ ਮੇਰੀ ਕਰੇ ਤਬ ਲੱਗ ਕਾਜ ਇਹ ਨਹੀਂ ਸਰ, ਇਹ ਕੰਮ ਰੋਹਾਨੀਆਂ ਦਾ ਨਹੀਂ ਕਰ ਸਕਦਾ। ਜਦ ਮੇਰੀ ਮੇਰੀ ਮਿਟ ਜਾਏ, ਜਦੋਂ ਇਹ ਖਤਮ ਹੋ ਗਈ, ਉਸ ਵੇਲੇ ਤੇਰੇ ਕੰਮ ਪੈ ਗੁਰੂ ਨੇ ਆਪ ਕਰਦੇ ਨੇ। ਜੇ ਕਹੇ ਜੀ ਮੇਰੇ ਮੈਂ ਮੇਰੀ ਨਾ ਕਹਾਂ, ਫਿਰ ਗਾਂ ਚੈਨਲ ਬਦਲ ਜਾਂਦੀ ਹੈ, ਉੱਥੇ ਰੱਬ ਦਾ ਐਕਸ਼ਨ ਸ਼ੁਰੂ ਹੋ ਜਾਂਦਾ ਨਾ, ਹੁਕਮ ਕਹਿੰਦੇ ਨੇ। ਉਹ ਹੁਕਮ ਹੈ ਢਲ ਚੀਜ਼, ਚਾਹੇ ਇੱਧਰ ਰਹੋ ਚਾਹੇ ਉੱਧਰ ਰਹੋ, ਇੱਧਰ ਖਾਮ ਖਾ ਕਹਿੰਦਾ ਮੈਂ ਕਰਿਆ, ਜਿੱਥੇ ਹੁਕਮ ਦੀ ਮੰਜ਼ਿਲ ਹੈ ਉੱਥੇ ਕਹਿੰਦਾ ਵੀ ਇਹ ਤਾਂ ਹੋ ਰਿਹਾ, ਹੁਕਮ ਚ ਹੋ ਰਹੀ ਹੈ ਸਾਰੀ ਚੀਜ਼। ਕਾ ਬਣਨਾ ਹੀ ਸਾਥ ਕਰਨ ਕਰਾਮ ਸਰ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋ ਤੁਸੀਂ ਪਾਵਾ ਸੋਈ ਥੀ। ਮਹਾਰਾਜ ਕਹਿੰਦੇ ਉਹਨੂੰ ਛੱਡ ਦੇ, ਬੋਲਿਆ ਹੁਣ ਮੈਂ ਸੁਰਤ ਵਿਸਾਰ ਦਿੱਤਾ, ਉਹ ਸੁਰਤ ਨੂੰ ਲੈਣਾ, ਇਹਨੂੰ ਛੱਡ ਦੇ। ਹੁਣ ਉਹ ਸੁਰਤ ਨੂੰ ਪਤਾ ਲੱਗਦਾ ਇਹ ਸਰੀਰ ਸਭ ਧਰਮ ਹੈ, ਇਹ ਸਰੀਰ ਮਿਲਿਆ ਧਰਮ ਕਮਾਉਣ ਵਾਸਤੇ, ਮਜ਼ਬ ਕਮਾਉਣ ਵਾਸਤੇ ਨਹੀਂ ਮਿਲਿਆ, ਧਰਮ ਕਮਾਉਣ ਵਾਸਤੇ ਮਿਲਿਆ। ਇੱਥੇ ਫਰਕ ਪੈ ਜਾਂਦਾ ਸੰਤਾਂ ਦਾ ਤੇ ਸ਼ਰੀਅਤ ਵਾਲੇ ਬੰਦਿਆਂ ਦਾ। ਉਹ ਸ਼ਰੀਅਤ ਹੁੰਦੀ ਹੈ ਸੈਲਫ ਡਿਸਿਪਲਨ, ਕੋਈ ਪਰਪਸ ਨਹੀਂ ਹੈ, ਉਹ ਕੋਈ ਸਾਡਾ ਗੋਲ ਨਹੀਂ ਹੈ, ਉਹ ਇੱਕ ਸਾਧਨ ਹੈ ਸਾਡਾ, ਤਾਂ ਕਿ ਅਸੀਂ ਉਹ ਉੱਚੇ ਉੱਠ ਸਕੀਏ। ਉਹ ਡਿਸਿਪਲਿਨ ਚ ਅਸੀਂ ਆਉਂਦੇ ਹਾਂ ਵੀ ਪੰਜ ਕਕਾਰ ਪਹਿਨਣੇ ਨੇ, ਅਸੀਂ ਰਹਿਤਾਂ ਕਮਾਉਣੀਆਂ ਨੇ, ਕ੍ਰੇਤਾਂ ਤੋਂ ਅਸੀਂ ਬਚਣਾ ਹੈ। ਉਹ ਸੈਲਫ ਡਿਸਿਪਲਿਨ ਹੈ ਸਾਡਾ। ਇਹ ਬੋਡੀ ਦੀਆਂ ਰਹਿਤਾਂ ਨੇ, ਜਿਹੜੀਆਂ ਅੰਦਰਲੀਆਂ ਰਹਿਤਾਂ ਨੇ, ਉਹ ਜਿਹੜੀਆਂ ਰਹਿਤਾਂ ਅੰਦਰਲੀਆਂ ਨੇ ਉਹਨੂੰ ਧਰਮ ਕਹਿੰਦੇ ਨੇ। ਉਹਦੇ ਵਿੱਚ ਦਇਆ ਹੈ, ਖਿਮਾ ਹੈ, ਤੀਰਜ ਹੈ, ਸੰਤੋਖ ਹੈ, ਤਪ ਹੈ, ਦਾਨ ਹੈ, ਸ਼ੀਲ ਹੈ, ਸੋਚ ਹੈ, ਪਵਿੱਤਰਤਾ ਜਿਹਨੂੰ ਕਹਿੰਦੇ ਨੇ, ਸ਼ੀਲ ਕਰੈਕਟਰ ਨੂੰ ਕਹਿੰਦੇ ਨੇ, ਮਿੱਠਾ ਬੋਲਣਾ ਹੈ, ਆਪਦਾ ਗੁਆ ਕੇ ਦੂਜੇ ਦੀ ਸੇਵਾ ਕਰਨਾ ਹੈ। ਮਹਾਰਾਜ ਕਹਿੰਦੇ ਇਹ ਕੰਮ ਵਾਸਤੇ ਤੈਨੂੰ ਇਹ ਬੋਡੀ ਮਿਲੀ ਹੈ, ਇਹ ਹੈਲਪਫੁੱਲ ਨੇ। ਜਿਹੜੀ ਗੱਲ ਅਸੀਂ ਤੈਨੂੰ ਅੱਗੇ ਦੱਸਦੇ ਹਾਂ, ਜੇ ਖੇਤੀ ਬੀਜਣੀ ਹੈ, ਉਹਦੇ ਚ ਹਲ ਪਾਉਣਾ ਹੈ, ਖਾਦ ਪਾਉਣਾ ਹੈ, ਨਦੀਨ ਕੱਢਦਾ ਹੈ, ਪਾਣੀ ਦਿੰਦਾ ਹੈ, ਉਹ ਕਾਹਦੇ ਵਾਸਤੇ ਨੇ ਕਿ ਤੈਨੂੰ ਫਲ ਹੱਥ ਆ ਜਾਵੇ। ਜੇ ਨਾ ਨਦੀਨ ਕੱਢੋ, ਫਲੇ ਨੀ ਹੱਥ ਚ ਆਉਂਦਾ, ਬਿਨ ਸੇਵਾ ਫਲ ਕਿਸੇ ਦਾ ਹੈ। ਮਹਾਰਾਜ ਕਹਿੰਦੇ ਫਲ ਭਾਲਦੇ ਹੋ, ਤੂੰ ਤਾਂ ਆਪਣਾ ਗੁਆਈ ਬੈਠਾ ਹੈ, ਤੇ ਨਦੀਨ ਇੰਨਾ ਹੋ ਗਿਆ ਜੀ, ਉਹਨੇ ਫਸਲ ਨਹੀਂ ਹੋਣ ਦੇਣੀ। ਇਸ ਕਰਕੇ ਧਰਮ ਕਮਾਉਣਾ ਜ਼ਰੂਰੀ ਹੈ, ਵਾਈ ਧਰਮ ਹੈ ਧਰਮ ਦੀ। ਇਹ ਸਰੀਰ ਸਭ ਧਰਮ ਹੈ, ਧਰਮ ਕਮਾਉਣ ਵਾਸਤੇ ਹੈ, ਕਿਉਂਕਿ ਇਹ ਸਰੀਰ ਦੇ ਅੰਦਰ ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਇਹਦੇ ਚ ਵਾਹਿਗੁਰੂ ਦੀ ਜੋਤ ਹੈ ਜਿਹੜੀ ਛੁਪਾ ਕੇ ਧਰੀ ਹੋਈ ਹੈ, ਵੀ ਕਿਤੇ ਆਦਮੀ ਤੋੜ ਲੰਘ ਗਿਆ। ਹੁਣ ਇਹ ਹੋ ਗਿਆ ਵੀ ਪਤਾ ਤਾਂ ਲੱਗ ਗਿਆ, ਜਿਹੜੇ ਸ਼ੌਕ ਵਾਲੇ ਨੇ ਵੀ ਲੱਭੂ ਕਿਵੇਂ। ਕਹਿੰਦੇ ਗੋਹੋਜ ਰਤਨ ਵਿੱਚ ਛੁਪ ਰਹੇ, ਉਹ ਇੰਨੇ ਛੁਪਾਏ ਪਏ ਨੇ ਗੋਹੋਜ ਰਤਨ, ਆਪਣੇ ਆਪ ਨਹੀਂ ਉਹ ਹੱਥ ਚ ਆਉਂਦੇ ਜੋਰ ਲਾਈ ਜੋ। ਫੇਰ ਕਹਿੰਦੇ ਕੋਈ ਗੁਰਮੁਖ ਸੱਜਣ ਕੱਢਾ ਖੋਤ, ਖੋਤ ਇੱਕ ਐਕਸ਼ਨ ਹੈ ਪੰਜਾਬ, ਜਿਹੜੇ ਮਾਰੂ ਇਲਾਕਿਆਂ ਚ ਰਹਿੰਦੇ ਸੀ, ਉਡਾਰ ਦੇ ਟਿੱਬਿਆਂ ਚ ਰਹਿੰਦੇ ਸੀ ਕਿਸਾਨ, ਉਹਨਾਂ ਨੂੰ ਪਤਾ ਵੀ ਖੋਤ ਕੀ ਹੁੰਦੀ ਹੈ। ਖੋਤ ਓਡਾਂ ਤੋਂ ਪਵਾਉਂਦੇ ਹੁੰਦੇ ਅਸੀਂ, ਓਡ ਇੱਥੇ ਬਹੁਤ ਆਉਂਦੇ ਸੀ ਯਾਰ, ਉਹਨਾਂ ਕੋਲ ਬੱਕਰੀਆਂ ਹੁੰਦੀਆਂ ਭੇਡਾਂ, ਉਹ ਖੇਤ ਦੇ ਵਿੱਚ ਤੋਰੀ ਜਾਂਦੇ ਸੀ। ਉਹਦਾ ਸੁਭਾਅ ਹੈ, ਬੱਕਰੀ ਨੂੰ ਐਸਾ ਗਿਆਨ ਦਿੱਤਾ ਰੱਬ ਨੇ, ਉਹ ਕਦੇ ਖੂਹ ਚਾਹੇ ਬੰਦ ਹੋਇਆ ਹੋਵੇ 100 ਸਾਲ ਦਾ, ਉੱਥੋਂ ਵਿਗ ਬਾਜੂਗੀ, ਕਦੇ ਵੀ ਨਹੀਂ ਸਿੱਧੀ ਚੱਲਦੀ ਹੈ। ਉਹ ਬੱਕਰੀਆਂ ਦੇ ਇੱਜੜ ਛੱਡਣੇ, ਉਹਨਾਂ ਥਾਂ ਉਹ ਛੱਡ ਕੇ ਲੰਘਦੇ ਸੀ, ਉਹ ਗੋਲ ਬਣ ਜਾਣੀ, ਉਹਨਾਂ ਨੇ ਦੱਸ ਦੇਣਾ ਲੈ ਬਈ ਇੱਥੇ ਖੋਦ ਕਰ ਲਓ। ਉਹ ਖੋਦ ਕਰਨ ਵਾਸਤੇ ਫਿਰ ਮਿੱਟੀ ਕੱਢਣੀ ਸ਼ੁਰੂ ਹੁੰਦੀ, ਪਾਣੀ ਆ ਜਾਂਦਾ ਸੀ, ਪਾਣੀ ਦੇ ਵਿੱਚੋਂ ਫਿਰ ਮਿੱਟੀ ਕੱਢਦੇ ਸੀ, ਖੂਹ ਚੱਲ ਪੈਂਦਾ ਸੀ, ਰੌਣਕਾਂ ਲੱਗ ਜਾਂਦੀਆਂ। ਐਸੇ ਤਰ੍ਹਾਂ ਮਹਾਰਾਜ ਕਹਿੰਦੇ ਇਹ ਦੇਹੀ ਦੇ ਅੰਦਰ ਨਾ ਉਹ ਚੀਜ਼ ਪਈ ਆ ਜਿਹੜੀ ਛੁਪਾਈ ਹੈ ਪਰਮੇਸ਼ਰ ਨੇ, ਉਹ ਗੁਰਮੁਖ ਗੁਰੂ ਦੀ ਗਾਈਡੈਂਸ ਦੇ ਅੰਦਰ ਖੋਤ ਨਹੀਂ ਪੈਂਦੀ ਹੈ, ਖੋਦ ਕੇ ਕੱਢਣੀ ਪੈਂਦੀ ਹੈ। ਉਹ ਜਦੋਂ ਨਿਕਲਿਆ ਜੀ, ਉਹ ਚੀਜ਼ ਕਿਹੜੀ ਸੀ? ਕਹਿੰਦੇ ਹੈਰਾਨੀ ਹੋ ਗਈ, ਤਾਂ ਵਾਹਿਗੁਰੂ ਆਪ ਹੀ ਪਸਰਿਆ ਹੋਇਆ, ਸਭ ਆਤਮ ਰਾਮ ਪਸਾਰਿਆ, ਇੱਕ ਰਵਿਆ, ਇੱਕ ਓਤ ਪੋਤ, ਇੱਕ ਦੇਖਿਆ, ਇੱਕ ਮੰਨਿਆ, ਇੱਕ ਸੁਣਿਆ, ਸਰਵਨ ਸਰੋਤ। ਹੈਰਾਨੀ ਦੀ ਗੱਲ ਹੋ ਗਈ ਵੀ ਉਹ ਤਾਂ ਇਹ ਸਰੀਰ ਦੇ ਅੰਦਰ ਹੀ ਬੈਠਾ ਜਿਹਨੂੰ ਭਾਲਣ ਆਏ ਸੀ। ਫਿਰ ਉਹ ਕਹਿੰਦਾ ਬਾਹਰ ਭਾਲ ਤੋਂ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮੈਂ ਦਿਖਾਇਆ। ਮਹਾਰਾਜ ਕਹਿੰਦੇ ਕਾਇਆ ਕੋਟ ਅਪਾਰ ਹੈ ਅੰਦਰ ਹੱਟ ਨਾਲੇ, ਗੁਰਮੁਖ ਸੌਦਾ ਜੋ ਕਰੇ ਹਰ ਵਸਤ ਸੰਭਾਲੇ। ਗੁਰਮੁਖ ਦੇ ਰਾਹੀਂ ਸੌਦਾ ਕਰਨਾ ਪੈਂਦਾ ਤੇ ਵਸਤ ਖੁਦ ਸੰਭਾਲੇ। ਉਹ ਚੀਜ਼ ਕੀ ਹੈ? ਕਹਿੰਦੇ ਨਾਮ ਨਿਧਾਨ ਹਰ ਬਣਦੀ ਹੈ, ਹੀਰੇ ਪਰਵਾਲੇ। ਬਿਨ ਕਾਇਆ ਦੇ ਹੋਰ ਥਾਂ ਧਨ ਖੋਜਦੇ, ਉਹ ਕੌਣ ਨੇ? ਕਹਿੰਦੇ ਸੇ ਮੂੜ ਬੇਤਰਲੇ, ਬੇਤਰਲਾ ਭੂਤ ਨੂੰ ਕਹਿੰਦੇ ਨੇ, ਭੂਤ ਨੇ ਉਹ ਜਿਹੜੇ ਸਰੀਰ ਨੂੰ ਛੱਡ ਕੇ ਹੋਰ ਥਾਂ ਤੇ ਰੱਬ ਨੂੰ ਖੋਜਦੇ ਫਿਰਦੇ। ਕਾਇਆ ਨਗਰ ਬਸਤਾ ਸਵਾਮੀ ਹਰ ਨਿਰਭਉ ਨਿਰਵੈਰ ਨਿਰੰਕਾਰ, ਹਰ ਨੇਕ ਤੋਂ ਬਸ ਤਾਂ ਕੁਛ ਨਜ਼ਰ ਨਾ ਆਵੇ, ਹੈਗਾ ਨੇੜੇ ਦਾ ਤਾਂ ਨਿਗਾਹ ਨਹੀਂ ਆਉਂਦਾ। ਤੇ ਰੱਬ ਦਾ ਕਿਵੇਂ ਕਹਿੰਦੇ, ਗੁਰੂ ਦੇ ਬਚਨ ਸੁਣ ਕੇ ਉਹਦੀ ਵਿਚਾਰ ਕਰੇ, ਹਰ ਲਾਹਾ ਗੁਰ ਵਿਚਾਰ। ਪਰ ਉਹਦਾ ਪਤਾ ਨਹੀਂ ਲੱਗਦਾ ਕਿਉਂਕਿ ਇੰਨੀ ਮੈਲ ਦੇ ਤੋਦੇ ਉੱਤੇ ਜੰਮ ਗਏ ਨਾ, ਅਸਲੀ ਚੀਜ਼ ਛੁਪੀ ਪਈ ਹੈ, ਇਹਨੂੰ ਮੈਲ ਲੱਗ ਗਈ ਹਮੈ ਦੀ। ਮਹਾਰਾਜ ਕਹਿੰਦੇ ਜਿੰਨਾ ਚਿਰ ਇਹ ਮੈਲ ਦੂਰ ਨਹੀਂ ਹੁੰਦੀ, ਉਹ ਵਸਤੂ ਜਿਹੜੀ ਮੁੱਲ ਵਸਤੂ ਰੱਬ ਨੇ ਇਹਦੇ ਵਿੱਚ ਛੁਪਾ ਕੇ ਰੱਖੀ ਹੋਈ ਹੈ, ਉਹਦੀ ਪ੍ਰਾਪਤੀ ਨਹੀਂ ਹੁੰਦੀ। ਐਂ ਪੜ੍ਹ ਲਓ, ਰੱਬ ਹਮੇ ਮੈਲ ਨਹੀਂ, ਸ਼ੀਸ਼ੇ ਵਿੱਚ ਹੀ ਮੂੰਹ ਦਿਖ ਨਹੀਂ ਸਕਣਾ, ਜਨਮ ਜਨਮ ਕੀ ਇਸ ਮਨ ਕੋ ਲੱਗ ਗਈ, ਮਨ ਕੋ ਮਨ ਲੱਗ ਗਈ, ਕਾਲਾ ਹੋਇਆ ਪਿਆ, ਖੰਡੀ ਧੋਤੀ ਉਜਲ ਨਾ ਹੋਵੇ ਜੇ ਸੋ ਤਪ ਕਾਇਕ ਸ਼ੁੱਧ ਹੋਮੇ ਮਨ ਲਾਈ, ਜੇ ਸੌ ਧੋਵੇ ਤਾਂ ਮੈਲ ਨਾ ਜਾਈ, ਸੌ ਵਾਰੀ ਧੋ ਲੈ, ਲੱਖ ਵਾਰੀ ਹਜ਼ਾਰ ਵਾਰੀ ਧੋ ਲੈ, ਮੈਲ ਜਾਂਦੀ। ਮਹਾਰਾਜ ਕਹਿੰਦੇ ਇਹਦਾ ਇਹਦੀ ਜੁਗਤ ਜਿਹੜੀ ਹੈ ਨਾ, ਜਿਵੇਂ ਸਿਆਹੀ ਲੱਗ ਜਾਂਦੀ ਹੈ, ਨਿੰਬੂ ਦੇ ਨਾਲ ਲੈਂਦੀ ਹੈ, ਕਈ ਦਾਗ ਜਿਹੜੇ ਨੇ ਦੁੱਧ ਨਾਲ ਲੈਂਦੇ ਨੇ, ਆਪਣੀਆਂ ਆਪਣੀਆਂ ਚੀਜ਼ਾਂ ਨੇ ਉਹਨਾਂ ਨਾਲ ਕੱਪੜਿਆਂ ਦੇ ਉੱਤੇ ਪਏ ਹੋਏ ਦਾਗ ਦੂਰ ਹੋ ਜਾਂਦੇ। ਇਸੇ ਤਰ੍ਹਾਂ ਕਹਿੰਦੇ ਇਹ ਜਿਹੜੀ ਮੈਲ ਹੈ, ਇਹ ਦੂਰ ਕਰਨ ਦਾ ਜੋ ਨੁਸਖਾ ਹੈ ਉਹ ਹੈ ਕਿ ਗੁਰੂ ਦਾ ਜਿਹੜਾ ਪੰਜ ਪਿਆਰੇ ਨੇ ਸ਼ਬਦ ਦਿੱਤਾ ਹੈ, ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਖੋਈ, ਉਸ ਮੰਤਰ ਦੀ ਕਮਾਈ ਕਰ ਦੋ, ਸ਼ਬਦ ਤੋਂ ਪੈ ਤਾਂ ਅੱਛੀ ਹੋਵੇ, ਫੇਰ ਗਰੰਟੀ ਹੈ ਜਦੋਂ ਇੱਕ ਵਾਰੀ ਅੱਛੀ ਹੋ ਗਈ ਫੇਰ ਮੈਲੀ ਮੋਲ ਨਾ ਹੋਈ, ਫੇਰ ਨਹੀਂ ਹੁੰਦੀ ਮੈਲੀ, ਕਿਉਂਕਿ ਵਿੱਚੋਂ ਜਿਹੜੀ ਜੜ ਸੀ ਉਹ ਕੱਟ ਦਿੱਤੀ, ਜਿਹਨੂੰ ਹੋਮੈ ਦੀ ਜੜ ਕਹਿੰਦੇ ਨੇ। ਹੋਮੈ ਨੂੰ ਸਮਝਣਾ ਬੜਾ ਔਖਾ ਹੈ, ਸਾਰੀ ਗੱਲ ਹੀ ਹੋਮੇ ਦੀ ਹੈ, ਜੋ ਸੰਸਾਰ ਚੱਲ ਰਿਹਾ ਹੋਮੇ ਕਰਕੇ ਚੱਲ ਰਿਹਾ, ਜੇ ਹੋਮੈ ਨੂੰ ਸਮਝ ਲਿਆ ਹੋਮੈ ਬੁੱਝਿਆ ਤਾਂ ਦਰ ਸੂਝਿਆ ਗਿਆਨ ਹੋ ਜਾਂਦਾ। ਸੋ ਆਪਣੇ ਆਪ ਨੀ ਮਹਾਰਾਜ ਕਹਿੰਦੇ ਪਤਾ ਚੱਲਦਾ, ਕਹਿੰਦੇ ਜਿਸ ਤਰ੍ਹਾਂ ਦੇ ਨਾਲ ਕੋਈ ਲੱਖ ਸਾਲ ਦਾ ਦਰਵਾਜ਼ਾ ਖੜਾ ਹੋਵੇ ਮਜ਼ਬੂਤ, ਉਹਦੇ ਵੱਡੇ ਵੱਡੇ ਤਾਰੇ ਲੱਗੇ ਹੋਣ, ਇੰਨੇ ਚਿਰ ਦੇ ਵਿੱਚ ਤਾਰਿਆਂ ਨੂੰ ਜੰਗਾਲ ਪੈ ਕੇ ਬੰਦ ਹੋ ਜਾਂਦਾ, ਚੜਾਂ ਚੱਲਦੀਆਂ ਨੇ। ਵੱਡੇ ਵੱਡੇ ਜਿੰਦੇ ਦੇਖਿਆ, ਮੈਂ ਅਸਖਰ ਦਾ ਦੇਖਿਆ ਸੀ, ਕਿੱਡਾ ਬੜਾ ਜਿੰਦਾ ਉਹ ਪੁੱਲ ਨੂੰ ਲਾਇਆ ਹੋਇਆ, ਉਹ ਵਿਚਾਰੇ ਖੋਲ ਦੋ ਪੁੱਲ ਉੱਚਾ ਹੋ ਜਾਂਦਾ, ਐਵੇਂ ਲੰਡਨ ਚ ਟ੍ਰੇਨ ਦੇ ਉੱਤੇ ਜਦੋਂ ਜਹਾਜ਼ ਆਉਂਦੇ ਨੇ ਪੁੱਲ ਖੋਲ ਦਿੰਦੇ ਨੇ ਉੱਚਾ ਹੋ ਜਾਂਦਾ, ਐਵੇਂ ਸ਼ਿਕਾਗੋ ਚ ਉੱਥੇ ਵੀ ਹੇਠਾਂ ਦੀ ਜਦ ਕੋਈ ਚੀਜ਼ਾਂ ਲੰਘਦੀਆਂ ਸ਼ਹਿਰ ਚ ਉਹ ਪੁੱਲ ਖੋਲ ਦਿੰਦੇ ਨੇ, ਉਹ ਉੱਤੇ ਨੂੰ ਖੜਾ ਹੋ ਜਾਂਦਾ ਭਾਈ ਦੋਵੇਂ ਪਾਸਿਆਂ ਤੋਂ। ਉਹ ਖੁੱਲਦਾ ਤਾਂ ਹੈ ਜੇ ਉਹਦੀ ਚਾਬੀ ਲੈ ਕੇ ਪ੍ਰੋਪਰ ਲਾਈ ਜਾਵੇ, ਬੜਾ ਤਾਲ ਹੈ। ਸੋ ਮਹਾਰਾਜ ਸਾਡਾ ਧਿਆਨ ਵਾਰ ਵਾਰ ਇਸ ਗੱਲ ਦੇ ਉੱਤੇ ਦਬਾਉਂਦੇ ਨੇ ਕਿ ਚਾਬੀ ਤੋਂ ਬਗੈਰ ਇਹ ਦਰਵਾਜ਼ਾ ਨਹੀਂ ਖੁੱਲਣਾ, ਚਾਬੀ ਲੋਲੋ ਵੀ ਕਿਹਦੇ ਕੋਲ, ਇਹ ਬੈਗ ਨੂੰ ਨੇ ਉਹ ਚੀਜ਼ ਰੱਖ ਕੇ ਤਾਲਾ ਲਾ ਤਾ, ਦਰਵਾਜ਼ੇ ਬਹੁਤੇ ਹੀ ਸਖ਼ਤ ਲਾ ਤੇ। ਕਹਿੰਦੇ ਜਿਹੜੀ ਚਾਬੀ ਹੈ ਇਹ ਤੈਨੂੰ ਸਮਰੱਥ ਗੁਰੂ ਤੋਂ ਮਿਲਣੀ ਹੈ, ਗੁਰੂ ਦੇ ਹੱਥ ਵਿੱਚ ਵਾਹਿਗੁਰੂ ਨੇ ਚਾਬੀ ਦੇ ਦਿੱਤੀ ਹੈ, ਪੜ੍ਹ ਲਓ। ਬਿਨਾ ਕੁੰਜੀਓ ਨਾ ਖੁੱਲਣੇ ਤਾਲੇ, ਕੁੰਜੀ ਹੱਥ ਸੱਸ ਮਿਲਦੇ
ਵਰਤਦੇ ਵਰਤਦੇ ਵਰਤਦੇ
ਬਜਰ ਕਪਾਟ ਨਾ ਖੁੱਲੇ ਗੁਰ ਸ਼ਬਦ ਕਲੀਚ ਹੈ। ਇਹ ਸਰੀਰ ਦੇ ਅੰਦਰ ਇਹ ਸਭ ਕੁਛ ਪਾਇਆ ਹੋਇਆ, ਗੁਰੂ ਦੇ ਸ਼ਬਦ ਨਾਲ ਖੁੱਲਦਾ ਹੈ। ਸੋ ਇਸ ਤੋਂ ਬਗੈਰ ਮਹਾਰਾਜ ਕਹਿੰਦੇ ਜਦੋਂ ਖੁੱਲ ਗਿਆ ਅਨਹਦ ਵਜੇ ਧੁਨ ਵੱਜਦੇ, ਨਿਸ਼ਾਨੀ ਇਹ ਹੈ ਆਟੋਮੈਟਿਕ ਸੰਗੀਤ ਸੁਣਾਈ ਦੇਵੇਗਾ ਆਤਮ ਮੰਡਲ ਦਾ, ਜੋ ਮਹਾਨ ਮਿੱਠਾ ਹੈ ਅਨਹਦ ਬਾਣੀ ਸ਼ਬਦ ਨਿਰਾਲਾ, ਤਾਂ ਕਿ ਧੁਨ ਮੋਹੇ ਗੋਪਾਲ। ਫੇਰ ਪ੍ਰਕਾਸ਼ ਹੋਵੇਗਾ ਗਿਆਨ ਦਾ, ਅਨੁਭਵ ਦਾ ਪ੍ਰਕਾਸ਼। ਉਹ ਪ੍ਰਕਾਸ਼ ਚ ਕੀ ਦੇਖੇਗਾ? ਇਹ ਤਾਂ ਪਿਆਰ ਨਾਲ ਮਿਲਦਾ, ਸਾਧਨਾ ਨਾਲ ਜ਼ੋਰ ਨਾਲ ਨਹੀਂ ਮਿਲਦਾ। ਤੇ ਨਜ਼ਰ ਆਵੇਗਾ ਸਾਹਮਣੇ ਇੱਕੋ ਵਰਤਦਾ ਜਿਹਨਾਂ ਆਪੇ ਰਚਨ ਚ ਆਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨੇ, ਜਿਹੜੀ ਰੱਬ ਨੇ ਚੀਜ਼ ਲਕੋਈ ਸੀ ਉਹ ਲੱਭ ਗਈ। ਸੋ ਇਸ ਤਰ੍ਹਾਂ ਦੇ ਨਾਲ ਉਹਨਾਂ ਮਹਾਂਪੁਰਸ਼ਾਂ ਨੇ ਸੰਖੇਪ ਦੇ ਵਿੱਚ ਸਮਝਾਇਆ, ਬੀਬਾ ਗੁਰਸੇਵਾ ਤੇ ਭਗਤ ਗਵਾਈ, ਤਾਵੇ ਮਾਨਸ ਦੇਹੀ ਪਾਈ, ਇਸ ਦੇ ਕੋ ਸਿਮਰੇ ਦੇਵ ਸੋ ਦੇਹੀ ਪਾਜਾ। ਤੇਰੇ ਅੰਦਰ ਮਹਾਨ ਸੁੱਖ ਪਿਆ, ਉਹ ਸੁੱਖ ਨੂੰ ਅੰਦਰੋਂ ਟੋਲ ਲੈ, ਮਿਹਨਤ ਕਰ। ਕਹਿੰਦੀ ਬਾਬਾ ਜੀ ਲੰਗੜਾ ਕਦਾ ਫਸ ਗਿਆ ਉਹਦੇ ਵਿੱਚ, ਜਿਹਨਾਂ ਤਿੰਨ ਲੱਤਾਂ ਕੰਮ ਕਰਦੀਆਂ ਇੱਕ ਚੌਥੀ ਨਹੀਂ ਕਰਦੀ, ਉਹ ਜਿੰਨਾ ਜ਼ੋਰ ਮਾਰਦਾ ਇੱਕ ਲੱਤ ਜਿਹੜੀ ਪਿਛਲੀ ਹੈ ਉਹ ਜ਼ੋਰ ਨਹੀਂ ਸਹਿਦੀ ਹੈ ਤੇ ਉਹ ਥੱਲੇ ਨੂੰ ਹੇਠਾਂ ਨੂੰ ਜਾਂਦੀ। ਬਈ ਲੰਗੜੇ ਕਦੇ ਨੇ ਤਾਂ ਤਾਂ ਨਿਕਲਣਾ ਜੇ ਕੋਈ ਬਾਹਰੋਂ ਕੱਢਣ ਦਾ ਯਤਨ ਕਰੇ। ਉਹਦੀ ਇਹ ਗੱਲ ਸੁਣ ਕੇ ਮਹਾਂਪੁਰਸ਼ਾਂ ਨੇ ਦੇਖਿਆ ਵੀ ਪਾਪ ਦੇ ਵਿੱਚ ਪ੍ਰਵਿਰਤਾ ਹੈ, ਪਾਪ ਦੇ ਮੰਦਰ ਵਿੱਚ ਰਹਿੰਦੀ ਹੈ, ਇਹਦੇ ਅੰਦਰ ਫੇਰ ਇਹ ਸੋਝੀ ਪੈਦਾ ਹੋਈ ਹੈ ਵੀ ਮੈਂ ਆਪ ਨਹੀਂ ਨਿਕਲ ਸਕਦੀ, ਇਹਨੇ ਸੱਤ ਗੱਲ ਕਹੀ ਹੈ। ਉਸ ਵੇਲੇ ਉਹਨਾਂ ਨੇ ਕਿਹਾ ਬੀਬਾ ਮੈਂ ਇਹਦਾ ਇਲਾਜ ਕਰ ਦਿੰਦਾ, ਆਹ ਮੇਰੇ ਹੱਥ ਚ ਪਿੰਜਰਾ ਹੈ, ਆਹ ਤੋਤਾ ਹੈ, ਆਹ ਚੀਜ਼ਾਂ ਇਹ ਖਾਂਦਾ ਹੈ, ਤੇ ਇਹਨੂੰ ਅਸੀਂ ਰਾਮ ਦੇ ਨਾਮ ਦੀ ਮਹਾਰਨੀ ਭੁਲਾਈ ਹੋਈ ਹੈ, ਇਹ ਆਪੇ ਹੀ ਗਿਰਜੂ, ਰਾਮ 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 ਰਾਮ। ਉਹ ਜਿਹੜਾ ਵਿੱਚ ਗਾਇਬ ਹੈ ਇਹਦੇ ਚ ਤੂੰ ਕਹੀ ਜਾਈ ਤਾਂ ਕਿ ਇਹ ਲਗਾਤਾਰ ਬਣ ਜਾਵੇ, ਇਹੀ ਚਾਬੀ ਮੈਂ ਅਸੀਂ ਤੈਨੂੰ ਦੇਣੀ ਹੈ। ਫੇਰ ਜਿਸ ਵਕਤ ਇਹਨੇ ਕਰਨਾ, ਇਹਨੇ ਤੇਰਾ ਮੈਲ ਤੋਂ ਦੇਣੀ ਹੈ ਅੰਤਸ਼ਕਰ ਦੀ, ਪ੍ਰਕਾਸ਼ ਆ ਜਾਣਾ ਉੱਥੇ, ਉਹ ਮੈਲ ਧੋਤੀ ਤੇ ਨਿਰਮਲਤਾਈ ਆ ਜਾਣੀ ਹੈ। ਫੇਰ ਇਹੀ ਜਿਹੜਾ ਤੂੰ ਰਾਮ 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 ਕਰਦੀ ਹੈ ਨਾ, ਇਹਦੇ ਵਿੱਚ ਰਸ ਆ ਜਾਣਾ, ਇਹਦੇ ਖੁਸ਼ਕ ਨਹੀਂ ਰਹਿਣਾ, ਮਨ ਨੇ ਦੌੜਨਾ ਨਹੀਂ, ਮਨ ਕੋਈ ਚੀਜ਼ ਚਾਹੁੰਦਾ ਤਾਂ ਸਾਹਮਣੇ ਮਿਲਦੀ ਨਹੀਂ ਹੈ, ਉਹ ਫਿਰ ਛਲਾਂਗਾ ਮਾਰਦਾ। ਜਦੋਂ ਇਹਨੂੰ ਰਸ ਮਿਲ ਗਿਆ ਨਾਮ ਨੂੰ, ਉਹ ਸਾਰੇ ਰਸਾਂ ਦੇ ਨਾਲੋਂ ਸਭ ਤੋਂ ਸ੍ਰੇਸ਼ਟ ਹੈ। ਫੇਰ ਇਹ ਕੱਟ ਕੱਟ ਕੇ ਪੀ ਜਾਈ, ਕਿਉਂਕਿ ਪਰਮੇਸ਼ਰ ਨੇ ਇੰਨਾ ਜ਼ਬਰਦਸਤ ਖੂਹ ਅੰਦਰ ਲਾਇਆ ਹੋਇਆ ਕਿ ਜਿਹੜਾ ਨਾ ਤਾਂ ਆਪ ਕੱਢਿਆ ਮੁੱਕਦਾ ਨਾ ਵੰਡਿਆ ਮੁੱਕਦਾ, ਜਿੰਨਾ ਵੰਡੇ ਓਨਾ ਹੀ ਜ਼ਿਆਦੇ ਆਉਂਦਾ, ਜਿੰਨਾ ਵੰਡੇ ਓਨਾ ਜ਼ਿਆਦੇ ਆਉਂਦਾ। ਇਹ ਤੂੰ ਪੀ, ਉਸ ਵੇਲੇ ਐਸਾ ਫਰਮਾਨ ਹੈ ਭਾਈ ਗੁਰਦਾਸ ਜੀ ਨੇ ਦੱਸਿਆ। ਸੰਤਾਂ ਨੇ ਤੂੰ ਤਾਂ ਕਣਕਾਂ ਕਹਿੰਦੇ ਲੈ ਬੀਬੀ ਜੇ ਤੇਰਾ ਇਰਾਦਾ ਬਣ ਗਿਆ ਨਾ ਤਾਂ ਇਹ ਇੱਕ ਵਾਰੀ ਰਾਮ ਰਾਮ ਕਹੇਗਾ, ਥੋੜਾ ਜਿਹਾ ਗੈਪ ਪਾਉਂਦਾ ਉਹਦੇ ਵਿੱਚ ਤੂੰ ਕਹੀ ਰਾਮ ਰਾਮ, ਇਹ ਫੇਰ ਕਹੂਗਾ। ਘੱਟ ਤੇ ਘੱਟ ਢਾਈ ਘੰਟੇ ਬੈਠਣ ਦਾ ਵਿਧਾਨ ਹੈ, ਨਾਮ ਅੱਧੇ ਘੰਟੇ ਨਾਲ ਪੌਣੇ ਘੰਟੇ ਨਾਲ ਘੰਟੇ ਨਾਲ ਨਹੀਂ ਅੰਦਰ ਜਾਇਆ ਕਰਦਾ। ਉਹਦੀ ਲੱਜ ਜਿਹੜਾ ਜਿੱਥੇ ਖੂਹ ਦੇ ਵਿੱਚ ਨਾਮ ਹੈ ਨਾ, ਲੱਜ ਬੜੀ ਲੰਮੀ ਉਹਦੇ ਪੈਂਦੀ ਹੈ, ਤਿਆਰੀ ਕਰਨੀ ਪੈਂਦੀ ਹੈ ਡੋਲ ਦੇ ਲੱਜ ਬੰਨ, ਫਿਰ ਪਾਣੀ ਲਿਆ ਪਾਣੀ ਫਿੱਟ ਕਰ, ਫਿਰ ਉਹ ਲੱਜ ਜਾ ਕੇ ਅੰਮ੍ਰਿਤ ਦੇ ਖੂਹ ਤੱਕ ਪਹੁੰਚਦੀ ਹੈ। ਬੜੀ ਬੜੀ ਦੇਰ ਲੱਗ ਜਾਂਦੀ ਹੈ। ਮੈਂ ਮਾਨਸਾ ਜਾਂ ਪਹਿਲਾਂ ਪਹਿਲਾਂ ਗਿਆ ਸੀ, ਹੁਣ ਤਾਂ ਨਹੀਂ, ਹੁਣ ਤਾਂ ਪਾਣੀ ਉੱਤੇ ਆ ਗਏ। ਉਹ ਤਾਰੇ ਮੰਗਣ ਥੱਲੇ ਤੇ ਜਾ ਕਰਦਾ ਸੀ, ਉਹ ਪਾਣੀ ਪੀਂਦੇ ਸੀ ਲੋਕ, ਚਰਸ ਨਾਲ ਕੱਢਦੇ ਹੁੰਦੇ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ, ਇਹ ਇਹ ਤੈਨੂੰ ਅੰਦਰੋਂ ਕੱਢਣਾ ਪੈਣਾ। ਉਹਦਾ ਤਰੀਕਾ ਅਸੀਂ ਤੈਨੂੰ ਦੱਸ ਦਿੱਤਾ, ਹੁਣ ਧਿਆਨ ਦੇ ਨਾਲ ਫੇਰ ਸੁਣ, ਤੈਨੂੰ ਹੋਰ ਤਰੀਕੇ ਦੇ ਨਾਲ ਦੱਸ। ਅੰਦਰੋਂ ਅਮਰਤ ਅੰਮ੍ਰਿਤ ਦਾ ਪਿਆਰ ਨਾ ਪੀ ਲੈ, ਰਸਨਾ ਨਾਲ ਨਾਮ ਜਪ ਕੇ ਨਾਮ ਜਪ ਨਾ ਸਾਰੀਆਂ ਭੁੱਖਾਂ ਮਿਟ ਜਾਣਗੀਆਂ, ਸਾਰੀਆਂ ਵਾਸ਼ਨਾਵਾਂ ਖਤਮ ਹੋ ਜਾਣਗੀਆਂ। ਇਹ ਮੈਲ ਦਾ ਜਿਹੜਾ ਮੰਡਲ ਹੈ ਉਹਨੂੰ ਕ੍ਰੋਸ ਕਰਦਾ। ਧਰਤੀ ਗੌਰ ਕਰਦੇ ਹਾਂ, ਪਹਿਲਾਂ ਕਿਸੇ ਦੇ ਰੇਤਾ ਆਉਂਦਾ, ਕਿਸੇ ਸਭ ਜ਼ਮੀਨ ਆਉਂਦੀ ਹੈ, ਲੇਲੀ ਆਉਂਦੀ ਹੈ, ਬਹੁਤ ਔਖਾ ਆਉਂਦਾ, ਉੱਥੇ ਗੌਰ ਚੱਲਦਾ ਨਹੀਂ ਹੈ। ਹੋਰ ਵਜਨ ਦੋ, ਹੋਰ ਵਜਨ ਦੋ, ਬੋਰੀਆਂ ਲਿਆ ਲਿਆ ਕੇ ਮੁੱਕ ਜਾਂਦੀਆਂ ਨੇ ਵਜਨ ਦਿੰਦਿਆਂ ਦੀਆਂ। ਉਹ ਕਿੰਨਾ ਕੁ ਚੱਲਦੀ ਹੈ? ਅੱਧਾ ਘੁੰਮਣ ਗੋਕੀ ਮਾਰੀ, ਅੱਧਾ ਉਮਰ ਵੀ ਨਹੀਂ ਜਾਂਦੀ, ਇੱਥੋਂ ਵੀ ਘੱਟ ਜਾਂਦੀ। ਕਹਿੰਦੇ ਪਹਿਲਾਂ ਪਹਿਲਾਂ ਬਹੁਤ ਔਖਾ ਹੋਣਾ ਤੈਨੂੰ, ਪਰ ਹੌਸਲਾ ਨਾ ਛੱਡੀ। ਇਹ ਜਿਹੜੀ ਲੇਲੀ ਹੈ ਬਹੁਤੀ ਨਹੀਂ ਹੈ, ਜਦੋਂ ਟੁੱਟ ਗਈ ਨਾ ਫੇਰ ਬਹੁਤ ਸੋਹਣਾ ਪੱਤਣ ਨਿਕਲ ਆਉਣਾ, ਰੇਤਾ ਚੱਲ ਪੈਣਾ। ਜਦੋਂ ਬਿਲਕੁਲ ਕੰਗੂ ਵਰਗਾ ਪਾਣੀ ਆਉਣਾ ਸ਼ੁਰੂ ਹੋ ਗਿਆ, ਉੱਥੇ ਸਮਝ ਲਈ ਵੀ ਅਮਰ ਦਾ ਪਿਆਲਾ ਆ ਗਿਆ। ਇਹ ਇੱਕ ਪ੍ਰਤੀਕ ਹੈ ਜਿਹਦੇ ਨਾਲ ਮੈਂ ਗੱਲ ਦੱਸ ਰਿਹਾ। ਮਾਇਆ ਮਹਾਰਾਜ ਜੀ ਕਹਿੰਦੇ ਪਹਿਲਾਂ ਜਿਹੜਾ ਮੰਡਲ ਆਉਣਾ ਨਾ, ਤਹ ਆਉਣੀਆਂ ਨੇ, ਉਹ ਹਉਮੈ ਦੀ ਮੈਲ ਦੀਆਂ। ਇਹਨੂੰ ਕੋਈ ਚੀਜ਼ ਦੁਨੀਆਂ ਚ ਨਹੀਂ ਕੱਟ ਸਕਦੀ, ਇਹਦੇ ਚੋਂ ਲੰਘਦਾ ਤਾਂ ਕੇਵਲ ਨਾਮ ਲੱਗਦਾ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਬਸੇ। ਇਹ ਨਾਮ ਦਾ ਤੇ ਹਉਮੈ ਦਾ ਵਿਰੋਧ ਹੈ। ਜਦੋਂ ਨਾਮ ਨੇ ਆਉਣਾ ਹੈ ਇਹਨੇ ਢਲ ਜਾਣਾ ਹੈ, ਇਹੋ ਜਿਹਾ ਤਰੜਾ ਪੱਥਰ ਹੈ, ਨਾ ਤਾਂ ਬੂਕੀਆਂ ਮਾਰੀਆਂ ਤੇ ਟੁੱਟਦਾ ਹੈ ਹਉਮੈ ਦਾ, ਬਲਾਸਟਿੰਗ ਕਰੇ ਤੇ ਵੀ ਨਹੀਂ ਟੁੱਟਦਾ। ਇਹ ਤਾਂ ਖਾਸ ਕੋਈ ਮਸਾਲਾ ਹੋਵੇ ਜਿਹਦੇ ਨਾਲ ਪੱਥਰ ਟਲ ਜਾਵੇ। ਮਹਾਰਾਜ ਕਹਿੰਦੇ ਉਹ ਇਹ ਨਾ ਗੁਰੂ ਦੀ ਮੱਤ ਤਾਂ ਫਰਮਾਨ ਹੈ ਕਿ ਹਮੇ ਮਾਇਆ ਮੈਲ ਹੈ, ਮਾਇਆ ਮੈਲ ਭਰੀ ਗਹਿਰਾ। ਇੰਨੀ ਮਾਇਆ ਦਾ ਹੈਰਾ ਹਮੇ ਦਾ ਸਖ਼ਤ ਪੱਤਣ, ਉਹ ਇੰਨਾ ਮੈਲਾ ਹੈ, ਭਰਿਆ ਪਿਆ ਮੈਲ ਤੇ ਨਾਲ। ਹੁਣ ਇਹਨੂੰ ਲੰਘਣਾ। ਮਹਾਰਾਜ ਕਹਿੰਦੇ ਗੁਰੂ ਦੀ ਮੱਤ ਧਾਰਨ ਕਰ ਲੈ। ਰਸਨਾ ਨਾਲ ਤੂੰ ਕਹਿਣਾ ਸ਼ੁਰੂ ਕਰਦੇ ਵਾਹਿਗੁਰੂ 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 ਵਾਹਿਗੁਰੂ। ਬਾਟੇ ਮਾਨਸ ਮਾਰਦਾ ਬੈਠਾ ਬਾਲ ਵੀ ਬਟਵਾਰਾ, ਪੂਰਾ ਸਤਿਗੁਰ ਪੇਟਿਆ, ਮਨ ਵਿਚ ਹੋਆ ਖਿੰਜੋ ਤਾੜਾ। ਮਾਰਨੋ ਲੋਚੇ ਘੜਾ, ਹੱਥ ਨਾ ਕੱਢਾ ਕੱਢ ਨਾ ਸਕਾ ਹੱਥੋਂ ਵਾਰਾ, ਸਤਿਗੁਰ ਮਨ ਮੈਂ ਰੱਖਿਆ ਹੋਏ ਨਾ ਆਵੇ ਉੱਚੋ ਵਾਰਾ। ਮਾਰਨੂੰ ਲੋਚਦਾ ਲੇਕਿਨ ਮਾਰ ਨਹੀਂ ਸਕਦਾ। ਸੰਤਾਂ ਦੇ ਦਰਸ਼ਨ ਹੋ ਗਏ, ਦਰਸ਼ਨਾਂ ਦਾ ਫਲ ਇੰਨਾ ਹੋ ਗਿਆ, ਖੜ ਗਿਆ ਮਾਰਨ ਤੋਂ, ਰੁਕ ਗਿਆ। ਕਹਿੰਦੇ ਆਹੀ ਹਾਲ ਹੈ ਪਿਆਰਿਆ ਤੇਰਾ ਵੀ, ਇੰਨੀ ਮੈਲ ਤਾਂ ਭਰੀ ਪਈ ਹੈ ਨਾ ਕਰਮਾਂ ਦੀ, ਉਲਟੇ ਕੰਮ ਕਰ ਕਰਕੇ, ਉਲਟੀਆਂ ਗੱਲਾਂ, ਨਿੰਦਿਆ ਚੁਗਲੀ, ਈਰਖਾ ਪਛੀਲੀ, ਚੋਰੀਆਂ ਝੂਠ ਤੂਫਾਨ ਛਲ ਕਪਟ। ਉਹ ਮੈਲ ਜਿਹੜੀ ਹੈ ਉਹ ਇਹਨੂੰ ਮਾਇਆ ਦੀ ਮੈਲ ਕਹਿੰਦੇ ਨੇ। ਉਹ ਹੈ ਨਿਰਮਲ, ਉਹ ਨਿਰਮਲ ਜਿਹੜਾ ਪਾਣੀ ਆਉਣਾ ਨਾ ਗਾਹਾਂ, ਉਹ ਗੁਰੂ ਦੀ ਮੱਤ ਧਾਰਨ ਕਰਕੇ ਆਉਣਾ। ਪਹਿਲਾਂ ਮੈਲਾ ਪਾਣੀ ਆਊ ਬਦਬੂਦਾਰ, ਕਿਉਂਕਿ ਉਹ ਜਿਹੜਾ ਪੱਤਣ ਹੈ ਉਹ ਬੜਾ ਲੇਦੀ ਦਾ ਪੱਤਣ ਬਹੁਤ ਮਜ਼ਬੂਤ ਹੈ, ਜਦ ਪਾਣੀ ਆ ਜਾਂਦਾ ਫਿਰ ਮਾੜਾ ਮਾੜਾ ਆਉਂਦਾ ਪਾਂਡੂ ਜਿਹਾ ਨਿਕਲਦਾ। ਕਹਿੰਦੇ ਜਦੋਂ ਭੰਨ ਲਿਆ ਨਾ ਨਹਾਉਣ ਗਿਆ ਉੱਥੇ ਫਿਰ ਨਿਰਮਲ ਪਾਣੀ ਆਉਣਾ ਸ਼ੁਰੂ ਹੋ ਜਾਣਾ, ਉਹ ਆਉਣਾ ਬੋਕੀ ਮਾਰੀ ਜਾ ਵਾਹਿਗੁਰੂ 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 ਕਰੀ ਜਾ 2.5 ਘੰਟੇ 3 ਘੰਟੇ 5 ਘੰਟੇ 10 ਘੰਟੇ ਦਮ ਲੈ ਲੈ ਥੱਕ ਗਿਆ ਫੇਰ ਚੱਲ ਬਸ। ਇਹ ਪਹਿਲਾਂ ਪਹਿਲਾਂ ਐਵੇਂ ਕਰਨਾ, ਤੁਸੀਂ ਟਿਊਬਵੈਲ ਲਾਉਂਦੇ ਪਤਾ ਹੀ ਆ ਤੁਹਾਨੂੰ ਸਾਰਿਆਂ ਨੂੰ, ਲੈਲੀ ਤੋਂ ਤੰਗ ਪੈ ਜਾਂਦਾ ਆਦਮੀ, ਇਹ ਤਾਂ ਮੁੱਕਣ ਚ ਨਹੀਂ ਆਉਂਦੀ, ਪਰ ਉਹ ਹੋਪਫੁੱਲ ਹੁੰਦਾ ਵੀ ਹੇਠਾਂ ਪੱਤਣ ਹੈ, ਫਲਾਣੇ ਦਾ ਟਿਊਬਵੈਲ ਚੱਲਦਾ, ਫਲਾਣੇ ਦਾ ਚੱਲਦਾ, ਮੈਂ ਵੀ ਪੱਤਣ ਤੱਕ ਪਹੁੰਚਣਾ, ਹਿੰਮਤ ਨਹੀਂ ਉਹ ਛੱਡਦਾ, ਕਿਉਂਕਿ ਉਹਦੀ ਜ਼ਿੰਦਗੀ ਦਾ ਦਾਰੋ ਮਦਾਰ ਇਸੇ ਗੱਲ ਤੇ ਹੁੰਦਾ ਵੀ ਪਾਣੀ ਤੱਕ ਪਹੁੰਚ ਜਾ ਤੇ ਮੇਰੀ ਫਸਲ ਹੋਣੀ ਸ਼ੁਰੂ ਹੋ ਜਾਵੇ, ਅਸੀਂ ਕਰਜ਼ੇ ਤੋਂ ਮੁਕਤ ਹੋ ਜਾਈਏ, ਜੀਵਨ ਸਾਡਾ ਸੋਹਣਾ ਹੋ ਜਾਵੇ। ਉਹ ਹਿੰਮਤ ਕਰਦਾ, ਹੁਣ ਇਹ ਜਗਿਆਸੂ ਨੇ ਹਿੰਮਤ ਕਰਨੀ ਹੈ ਵੀ ਜਿਹੜੀ ਲੈਲੀ ਆਈ ਹੋਈ ਹੈ ਨਾ ਮੈਲ ਦੀ, ਇਹ ਮੈਂ ਤੋੜਨੀ ਹੈ ਬੋਕੀਆਂ ਮਾਰ ਮਾਰ। ਉਹ ਬੋਕੀ ਹੈ ਵਾਹਿਗੁਰੂ ਵਾਹਿਗੁਰੂ ਦੀ। ਕਹਿੰਦੇ ਗੁਰੂ ਦੀ ਮਤ ਧਾਰਨ ਕਰਕੇ ਜਦੋਂ ਉਹ ਥਾਂ ਆ ਜਾਣਾ ਫਿਰ ਮਨ ਨਿਰਮਲ ਹੋ ਜਾਣਾ, ਅੰਤਸ਼ਕਰਨ ਨਿਰਮਲ ਹੋ ਜਾਣਾ, ਫਿਰ ਜਿਹੜੀ ਰਸਨਾ ਹੈ ਪਹਿਲਾਂ ਤਾਂ ਖੁਸ਼ ਖੋਈ ਪਈ ਆ, ਫਿਰ ਇਹਦੇ ਚ ਰਸ ਆਉਣ ਲੱਗ ਜਾਣਾ। ਫਰੀਦਾ ਅੱਜ ਨਾ ਸੁੱਤੀ ਕੰਸੋ ਮੇਰਾ ਅੰਗ ਮੁੜੇ ਮੁੜ ਜਾਏ, ਪਿੱਛੋ ਜਾਏ ਡੁਹਾਗਣੇ ਤੁਮਕੋ ਰੰਗ ਲਿਆਏ। ਕਹਿੰਦੇ ਮੈਂ ਸਾਨੂੰ ਤਾਂ ਇੰਨਾ ਆਨੰਦ ਹੋ ਗਿਆ, ਸਾਡੇ ਜੀਵਨ ਦੇ ਵਿੱਚ ਨਾਮ ਇੰਨਾ ਸਮਾ ਗਿਆ, ਇੱਕ ਦਿਨ ਬੇਤੀ ਨਹੀਂ ਲੱਗੀ। ਕਹਿੰਦੇ ਸਾਰੇ ਅੰਗ ਮੁੜ ਮੁੜ ਜਾਂਦੇ ਨੇ, ਇਹ ਚੀਜ਼ ਆ ਜਾਣੀ ਹੈ ਫਿਰ ਵਾਹਿਗੁਰੂ ਵਾਹਿਗੁਰੂ ਕਰਦੇ। ਇਹਦੇ ਚ ਕੋਈ ਕਿਸੇ ਦੀ ਮਨਾਪਲੀ ਨਹੀਂ ਹੈ, ਹਿੰਮਤ ਤੁਹਾਡੀ ਹੈ, ਮਹਾਤਮਾ ਦੇ ਸਤਸੰਗ ਹੈ, ਦੋ ਚੀਜ਼ਾਂ ਕਾਊਂਟ ਕਰਦੀਆਂ ਨੇ, ਇਕੱਲੀ ਨਹੀਂ ਕਰਦੀ ਹੈ, ਸੇਵਾ ਭਾਵ ਕਰਦਾ ਹੈ, ਬਾਕੀ ਰਹਿਤਾਂ ਕਰਦੀਆਂ ਨੇ। ਸੋ ਗੁਰਮਤੀ ਮਨ ਨੇ ਬੋਲਾ ਰਸਨਾ ਹਰ ਰਸ ਪੀਜਾ ਰਾਮ, ਉਹ ਜਦ ਰਸਨਾ ਦੇ ਨਾਲ ਪੀਣਾ ਹੈ ਹਰੀ ਦਾ ਰਸ, ਉਹ ਨਹੀਂ ਕਰਨਾ ਜਿਹੜਾ ਕਠੋਰ ਹੋਇਆ ਪਿਆ ਨਾ ਅੰਦਰ, ਕੁਟਲ ਹੋਇਆ ਪਿਆ, ਕਿਸੇ ਦੀ ਗੱਲ ਨਹੀਂ ਮੰਨਦਾ, ਉਹਨੇ ਬਿਲਕੁਲ ਭਿੱਜ ਜਾਣਾ। ਭਿੱਜਿਆ ਤਾਂ ਨਾਮ ਦੇ ਵਿੱਚ ਰਸ ਆ ਗਿਆ, ਰਸ ਭਿੱਜਿਆ ਰਹਿੰਦਾ ਹਰ ਵਕਤ, ਉਹਦਾ ਪ੍ਰਗਟਾਵਾ ਰਸਨਾ ਤੋਂ ਵੀ ਹੋ ਰਿਹਾ, ਨੇਤਰਾਂ ਤੋਂ ਵੀ ਹੋ ਰਿਹਾ, ਉਹਦੇ ਬੋਲਣ ਤੋਂ ਵੀ ਹੋ ਰਿਹਾ। ਰਸਨਾ ਹਰ ਰਸ ਬੀਜਾ, ਅੰਤਰ ਬੀਜਾ, ਸਾਜ ਸ਼ਬਦ ਵਿਚਾਰੀ, ਜਿਹੜਾ ਸੱਚਾ ਸ਼ਬਦ ਗੁਰੂ ਨੇ ਦਿੱਤਾ ਫਿਰ ਉਹਦੀ ਵਿਚਾਰ ਕਰੇ। ਅੰਤਰ ਖੂਟਾ ਅੰਮ੍ਰਿਤ ਭਰਿਆ, ਅੰਦਰ ਖੂਹ ਭਰਿਆ ਪਿਆ ਅੰਮ੍ਰਿਤ ਦਾ। ਕਹਿੰਦੇ ਸ਼ਬਦੇ ਕਾਢ ਪੀਆ ਪਨਹਾਰੀ, ਸ਼ਬਦ ਦੇ ਬਲ ਨਾਲ ਅਸੀਂ ਕੱਢ ਕੇ ਕਰਦੇ ਹਾਂ, ਜਦੋਂ ਫਿਰ ਬੋਕੀ ਚਲੀ ਜਾਂਦੀ ਹੈ ਨਾ ਨਰਮ ਜ਼ਮੀਨ ਚ, ਫਿਰ ਖੇਚਲ ਨਹੀਂ ਹੁੰਦੀ, ਫਿਰ ਸੁਖਾਲਾ ਜਿਹਾ ਹੋ ਜਾਂਦਾ। ਫਿਰ ਪਹਿਲਾਂ ਤਾਂ ਅਸੀਂ ਵਾਹਿਗੁਰੂ 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 ਕਰਦੇ ਹਾਂ, ਫਿਰ ਇਹ ਵਾਹਿਗੁਰੂ ਵਾਹਿਗੁਰੂ ਕਰਕੇ ਇੰਨੀ ਪਾਵਰਫੁੱਲ ਥਾਂ ਦੇ ਉੱਤੇ ਚਲਿਆ ਜਾਂਦਾ ਜਿੱਥੇ ਇੱਕ ਵਾਰੀ ਕਿਹਾ 10 ਸਮਝ ਲਓ 10 ਮੁੱਕੀਆਂ ਮਾਰਤੀਆਂ, ਉਹ ਜ਼ਬਾਨ ਬੰਦ ਹੋ ਜਾਂਦੀ ਹੈ, ਕੇਵਲ ਖਿਆਲ ਦੇ ਨਾਲ ਸਵਾਸ ਨਾਲ ਚੱਲਦਾ, ਸਵਾਸ ਤੇ ਕਿਹਾ ਜਾਂਦਾ ਵਾਹਿਗੁਰੂ ਵਾਹਿਗੁਰੂ। ਜਦ ਇਦੋਂ ਡੀਪ ਚਲਿਆ ਜਾਂਦਾ ਫਿਰ 100 ਗੁਣਾ 100 ਬੋਕੀ ਪਹਿਲੇ ਬੰਦ ਮਾਰੋ, 100 ਬੋਕੀ ਨਾਲ ਕਿੰਨੀ ਚ ਲੈਲੀ ਟੁੱਟੇਗੀ, ਉਹ ਇੱਕ ਬੋਕੀ ਨਾਲ ਰੇਤੇ ਨਾਲ ਭਰ ਜਾਣੀ। ਇਹ ਪ੍ਰਤੀਕ ਦੀ ਮੈਂ ਬਾਤ ਕਰਦਾ। ਕਹਿੰਦੇ ਹੌਲੀ ਹੌਲੀ ਉਸ ਖੂਹ ਤੱਕ ਚਲੇ ਜਾਣਾ, ਉੱਥੇ ਫਿਰ ਸ਼ਬਦ ਨਾਲ ਕੱਢ ਕੇ ਪੀ ਜਾ, ਮੁੱਕਣਾ ਹੀ ਨਹੀਂ, ਆਪ ਵੀ ਪੀ ਤੇ ਦੁਨੀਆਂ ਨੂੰ ਵੀ ਪਿਲਾ। ਪਰ ਇਹਦੇ ਚ ਕੁਛ ਸਾਵਧਾਨੀਆਂ ਨੇ, ਉਹ ਹੈ ਕਿ ਜੇ ਸੁਰਤ ਨੀ ਨਾ ਸਾਥ ਦਿੰਦੀ ਤਾਂ ਧਿਆਨ ਵਾਲਾ ਨਾ ਹੋਵੇ, ਬੋਰ ਕਰਨ ਵਾਲਾ ਬੋਕੀ ਥੱਲੇ ਫਸਾ ਬੈਠਦਾ, ਸਾਰਾ ਹੀ ਬੋਰ ਖੇਡਣਾ ਪੈਂਦਾ ਫਿਰ, ਕਿਉਂਕਿ ਧਿਆਨ ਨਹੀਂ ਦਿੱਤਾ, ਬੋਰ ਬਿੰਦਾ ਹੋਇਆ ਹੋਇਆ, ਸਿੱਧਾ ਜਾ ਨਹੀਂ ਰਿਹਾ। ਮਹਾਰਾਜ ਕਹਿੰਦੇ ਜੇ ਪਿਆਰਿਆ ਧਿਆਨ ਦੇਣਾ ਪੈਂਦਾ, ਧਿਆਨ ਕਿੰਨਾ ਦੇਣਾ, ਉਹਦੇ ਚ ਮਹਾਰਾਜ ਨੇ ਕੁਛ ਪ੍ਰਤੀਕ ਦਿੱਤੇ ਨੇ ਤਾਂ ਕਿ ਸਾਡੀ ਸਮਝ ਵਿੱਚ ਆ ਜਾਵੇ ਧਿਆਨ ਦੀ ਬਾਤ। ਐ ਬਲ ਧਿਆਨ ਚੰਦ ਤੇ ਸਪੋਰ ਬਣਾ ਲੈ ਪ੍ਰੇਮ ਦੀਆਂ ਪਾਕ ਸਫਲਤਾ ਤਾਂ ਹੁੰਦੀ ਹੈ ਜੇ ਧਿਆਨ ਇਸੇ ਕੰਮ ਦੇ ਵਿੱਚ ਰਹੇ। ਜਿਹਨੂੰ ਅਸੀਂ ਰਾਮ ਕਹਿੰਦੇ ਹਾਂ ਉਹ ਸਾਰੇ ਪਰਿਪੂਰਨ ਹੈ, ਤੇਰੇ ਅੰਦਰ ਵੀ ਬਾਹਰ ਵੀ, ਕੋਈ ਥਾਂ ਨਹੀਂ ਜਿੱਥੇ ਉਹ ਨਹੀਂ ਹੈ। ਧਿਆਨ ਸਾਧ ਸਿੰਘ ਜੀ ਤਿੰਨ ਕਿਸਮ ਦੇ ਹੋਇਆ ਕਰਦੇ ਨੇ। ਇੱਕ ਪ੍ਰਤੀਕ ਦਾ ਧਿਆਨ ਹੋਇਆ ਕਰਦਾ, ਇੱਕ ਸੰਪਤ ਦਾ ਹੋਇਆ ਕਰਦਾ, ਇੱਕ ਅਹੰਦੇਹ ਦਾ ਹੋਇਆ ਕਰਦਾ। ਗੁਰੂ ਗ੍ਰੰਥ ਸਾਹਿਬ ਨੂੰ ਪ੍ਰਤੀਕ ਬਣਾ ਲਿਆ ਵੀ ਇਹ ਤਾਂ ਸਾਕਸ਼ਾਤ ਵਾਹਿਗੁਰੂ ਗੁਰੂ ਨਾਨਕ ਸਾਹਿਬ ਨੇ। ਧਿਆਨ ਧਰਨਾ ਬੈਗ ਦੇ ਉੱਤੇ, ਦੂਸਰਾ ਪ੍ਰਤੀਕ ਹੁੰਦਾ ਆਪਣੇ ਗੁਰੂ ਨੂੰ ਕਹਿਣਾ ਵੀ ਇਹ ਤਾਂ ਆਪੇ ਪਰਮੇਸ਼ਰ ਹੈ। ਤੀਸਰਾ ਹੁੰਦਾ ਆਪਣਾ ਆਪਾ ਭਾਵ ਪਾ ਕੇ ਵਾਹਿਗੁਰੂ ਨੂੰ ਹਰ ਥਾਂ ਦੇ ਅੰਦਰ ਬਾਹਰ ਦੇਖਣਾ, ਇਹ ਔਖੀ ਚੀਜ਼ ਹੈ। ਸਾਧੂ ਸੰਤਾਂ ਦਾ ਧਿਆਨ ਹੁੰਦਾ, ਦੂਜਿਆਂ ਦਾ ਨਹੀਂ ਇਹ ਲੱਗਿਆ ਕਰਦਾ। ਤੂੰ ਕਹਿਣ ਲੱਗੇ ਤੂੰ ਧਿਆਨ ਇਸ ਤਰ੍ਹਾਂ ਰੱਖੀ ਰਾਮ ਰਾਮ, ਕਹਿੰਦੀ ਰਾਮ ਰਾਮ ਪਰਿਪੂਰਨ ਹੈ ਤੇਰੇ ਅੰਦਰ ਬਾਹਰ ਸਾਰੇ ਉਹ ਸੁਣਦਾ। ਜਦ ਤੂੰ ਇਸ ਤਰ੍ਹਾਂ ਧਿਆਨ ਧਾਰੇਂਗੀ ਸੰਗਤ ਕਰੀ ਤੂੰ ਸਾਧੂਆਂ ਦੀ, ਉਹਦੇ ਨਾਲ ਤੇਰਾ ਕੰਮ ਛੇਤੀ ਤੈਅ ਹੋ ਜਾਏਗਾ। ਪ੍ਰੇਮ ਪਿਆਲਾ ਸਾਧ ਸੰਗਤ, ਸਾਧ ਸੰਗ ਸ਼ਬਦ ਸੁਰਤ ਅਨਹਦ ਲਿਵਲਾਈ, ਧਿਆਨ ਜਦ ਚਕੋਰ ਗਤ ਅੰਮ੍ਰਿਤ ਦ੍ਰਿਸ਼ਟ ਸ੍ਰੇਸ਼ਟ ਦਰਸਾਏ। ਸੋ ਸਾਰੀ ਗੱਲ ਸਮਝਾ ਦਿੱਤੀ। ਸਮਝਾਉਣ ਤੋਂ ਬਾਅਦ ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਬਣਜ ਸੋਤਾ। ਇੱਕ ਔਤਰਾ ਬਣ ਜਾਂਦਾ, ਇੱਕ ਸੋਤਰਾ ਹੁੰਦਾ, ਮੁਨਾਫੇ ਵਾਲਾ ਲਾਹੇ ਵਾਲਾ। ਪਰ ਲਾਹੇ ਵਾਲਾ ਬਣਜ ਸਾਧੂ ਨੇ, ਲਾਹੇ ਵਾਲੇ ਬਣਜ ਦੇ ਉੱਤੇ ਸਾਧੂ ਨੇ ਬੀਬੀ ਨੂੰ ਲਾ ਦਿੱਤਾ। ਹੁਣ ਰੋਜ਼ ਉੱਠਦੀ ਹੈ। ਐਸੀ ਅਵਸਥਾ ਆ ਗਈ, ਕੋਈ ਵੀ ਜਪ ਲਓ ਜਿੰਨੇ ਆਪਾਂ ਬੈਠੇ ਹਾਂ, ਕਰਕੇ ਦੇਖ ਲਓ ਕੋਈ ਵੀ, ਉਹ ਇੱਕ ਲਿਵ ਦੀ ਅਵਸਥਾ ਹੁੰਦੀ ਹੈ। ਲਿਵ ਕਹਿੰਦੇ ਨੇ ਉਸਨੂੰ, ਹਰ ਵਕਤ ਲੱਗੇ ਰਹਿਣਾ, ਹਰ ਵਕਤ ਉਧਰੇ ਧਿਆਨ, ਜੇ ਹਟ ਗਿਆ ਨਾ ਜਦੇ ਜੀ ਉਦਾਸ ਹੋ ਜਾਂਦਾ ਵੀ ਮੈਂ ਅੱਜ ਨਾਮ ਨਹੀਂ ਚੱਲਿਆ, ਉਦਾਸ ਹੋ ਜਾਂਦਾ, ਉਹ ਲਿਵ ਲੱਗ ਜਾਂਦੀ ਹੈ। ਮਹਾਰਾਜ ਕਹਿੰਦੇ ਲਿਵ ਤੋਂ ਬਿਨਾਂ ਜਿਹੜਾ ਜਿਉਣਾ ਹੈ ਨਾ ਪਿਆਰਿਓ, ਤੁਸੀਂ ਕੱਪੜੇ ਲੀੜੇ ਪਾਉਂਦੇ ਹੋ, ਜਾਇਦਾਦਾਂ ਵਾਲੇ ਹੋ, ਪੜ੍ਹੇ ਲਿਖੇ ਹੋ, ਤੁਹਾਨੂੰ ਦੱਸ ਦਿੰਦੇ ਹਾਂ ਜਿਹੜੀ ਤੁਹਾਡੀ ਦੇਹ ਹੈ ਨਾ, ਇਹ ਕੋੜੀਆਂ ਦੀ ਦੇਹ ਹੈ, ਜੇ ਲਿਵ ਨਹੀਂ ਅੰਦਰ ਹੈ। ਸਾਚੀ ਲਿਵੈ ਬਿਨ ਦੇਹ ਨਮਾਣੀ, ਦੇਹ ਨਮਾਣੀ ਲਿਵੈ ਵਾਜੋ, ਕਿਆ ਕਰੇ ਵਿਚਾਰੀਏ। ਉਹ ਲਿਵ ਲੱਗਦੀ ਹੈ, ਹਰ ਨਾਮ ਜਪਣ ਵਾਲੇ ਦੇ ਲਿਵ ਲੱਗਦੀ ਹੈ, ਕੋਈ ਹੋਵੇ ਚਾਹੇ। ਜਦ ਲਿਵ ਲੱਗਦੀ ਹੈ ਫਿਰ ਉਹਦਾ ਹੁੰਦਾ ਕੀ ਹੈ, ਕਾਰੋਬਾਰ ਤਾਂ ਅਸੀਂ ਕਰਨਾ ਹੀ ਨੇ, ਦਫ਼ਤਰ ਚ ਕੰਮ ਕਰ ਰਹੇ ਹਾਂ। ਉਹ ਜਿਹੜੇ ਉਹਨੂੰ ਚਾਰ ਮਿੰਟ ਵੀ ਪਹਿਲੇ ਮਿਲਣਗੇ, ਉਹ ਅੱਖਾਂ ਭੇਜ ਲੂਗਾ, ਕੰਮ ਖਤਮ ਕਰ ਲਿਆ, ਗੱਲਾਂ ਗੱਪਾਂ ਨੀ ਮਾਰੇਗਾ, ਅੱਖਾਂ ਵਿੱਚ ਆਰਾਮ ਨਾਲ ਪੈ ਜੂ, ਅਗਲੇ ਕੋਲ ਸਾਨੂੰ ਸੁੱਤਾ ਪਿਆ ਹੈ, ਅੰਦਰ ਲਿਵ ਲੱਗੀ ਹੈ, ਨਾਮ ਦੀ ਧੁੰਨ ਚੱਲ ਰਹੀ ਹੈ, ਉਹ ਸੁਣ ਰਿਹਾ। ਉਹ ਸੁਰਤ ਜਦ ਸ਼ਬਦ ਦੇ ਨਾਲ ਜੁੜ ਜਾਂਦੀ ਹੈ ਨਾ, ਉਸ ਵੇਲੇ ਆਟੋਮੈਟਿਕਲੀ ਅੰਦਰ ਪਰਿਵਰਤਨ ਹੁੰਦਾ, ਉਹ ਹੁੰਦਾ ਨਾਮ ਦੀ ਧੁੰਨ ਜਾਗਦੀ ਹੈ। ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਹਨ।
ਸੁਤ ਸ਼ਬਦ ਤੁਨੇ ਅੰਤਰ ਜਾਗੀ, ਸੁਤ ਸ਼ਬਦ ਤੁਨੇ ਅੰਤਰ ਜਾਗੀ।
ਲਾਗੀ ਉਸ ਵੇਲੇ ਧੁਨ ਜਿਹੜੀ ਹੈ ਨਾਮ ਦੀ ਅੰਦਰ ਜਾਗ ਪੈਂਦੀ ਹੈ, ਫੇਰ ਕੁਛ ਵੀ ਕਰਨ ਦੀ ਲੋੜ ਨੀ, ਨਾ ਜੀਭ ਨਾਲ ਜਪਣਾ ਨਾ ਸਵਾਸ ਨਾਲ ਜਪਣਾ, ਕੇਵਲ ਧਿਆਨ ਦੇਣਾ ਉਸ ਧੁਨ ਦੇ ਉੱਤੇ। ਧੁਨਵੇਂ ਧਿਆਨ ਧਿਆਨਵੇਂ ਜਾਣਿਆ ਗੁਰੂ ਕਤ ਖਾਂ। ਮਹਾਰਾਜ ਦੇ ਸਰੀਰ ਦੀ ਗੱਲ ਦੱਸਦੇ ਨੇ ਵੀ ਇਹਨੂੰ ਦੇਵਤੇ ਕਿਉਂ ਲੋਚਦੇ ਨੇ, ਖਟਮਟ ਦੇਹੀ ਮਨ ਬੈਰਾ, ਮਨ ਜਿਹੜਾ ਉਹ ਰਾਗੀ ਨੀ ਰਹਿੰਦਾ, ਫੇਰ ਵੈਰਾਗੀ ਹੋ ਜਾਂਦਾ, ਅਟੈਚਮੈਂਟ ਤੋੜ ਦਿੰਦਾ ਜਦ ਅੰਦਰਲੀ ਧੁਨ ਜਾਗ ਪਵੇ। ਛੇ ਚੱਕਰਾਂ ਵਾਲੀ ਦੇਹ ਹੈ ਮਹਾਰਾਜ ਕਹਿੰਦੇ, ਖਟਮਠ ਛੇ ਚੱਕਰਾਂ ਵਾਲੀ ਦੇਹ, ਇਹ ਜਿਹੜਾ ਮੱਠ ਹੈ ਨਾ ਦੇਹ ਦਾ, ਛੇ ਚੱਕਰ ਲੰਘਣੇ ਪੈਂਦੇ ਨੇ। ਬਹੁਤ ਵਾਰੀ ਮੈਂ ਦੱਸਿਆ ਰੀੜ ਦੀ ਹੱਡੀ ਦਾ ਜਿਹੜਾ ਸਿਰਾ ਹੈ ਨਾ ਹੇਠਲਾ, ਉਪਰਲਾ ਦਸਵੇਂ ਦੁਆਰ ਤੱਕ ਜਾਂਦਾ, ਹੇਠਲਾ ਹੇਠਾਂ ਲੱਗਦਾ। ਇੱਕ ਬਹੁਤ ਹੀ ਸੂਖਸ਼ਮ ਅਦ੍ਰਿਸ਼ਟ ਨਾਲੀ ਸੱਪ ਦੀ ਸ਼ਕਲ ਦੀ ਢਾਈ ਬਲ ਖਾ ਕੇ ਮੂੰਹ ਵਿਚ ਲਈ ਬੈਠੀ ਹੈ, ਇਹਦੇ ਵਿਚ ਹੈ ਗਲੀ, ਮੇਰੂ ਹੈ, ਸੁਰਾਖ ਹੈ, ਉੱਥੇ ਇਲੈਕਟ੍ਰਿਕ ਦਾ ਭੰਡਾਰਾ ਹੈ, ਇਲੈਕਟ੍ਰੋਨਿਕਸ ਦਾ, ਜਿਹੜੀ ਬਾਡੀ ਨੂੰ ਚਲਾ ਰਹੀ ਹੈ, ਜੇ ਨਾ ਹੋਵੇ ਖਤਮ ਹੋ ਜਾਂਦੀ ਹੈ ਸਰੀਰ। ਪਹਿਲੇ ਜ਼ਮਾਨਿਆਂ ਦੇ ਵਿਚ ਇਹ ਤਰੀਕਾ ਸੀ, ਹੁਣ ਨਹੀਂ ਹੈ। ਹੁਣ ਗੁਰੂ ਨਾਨਕ ਸਾਹਿਬ ਨੇ ਇਹਦੇ ਵਿਚ ਰਿਫੋਰਮਸ ਕਰ ਦਿੱਤੀਆਂ ਅੱਜ ਦੇ ਮਨੁੱਖ ਦੀ ਪ੍ਰਸਥਿਤੀ ਦੇ ਮੁਤਾਬਕ, ਤੇ ਉਹਦੇ ਸਰੀਰਕ ਬਲ ਦੇ, ਦਿਮਾਗੀ ਬਲ ਦੇ ਰੁਝੇਵਿਆਂ ਨੂੰ ਮੁੱਖ ਰੱਖਦੇ ਹੋਏ ਗੁਰੂ ਸਾਹਿਬ ਨੇ ਰਾਹ ਜਿਹੜਾ ਨਾ ਉਹ ਨੇੜੇ ਜਿਹੇ ਕਰ ਦਿੱਤਾ। ਜਿਵੇਂ ਪਹਿਲੇ ਜ਼ਮਾਨੇ ਚ ਤੁਰ ਕੇ ਜਾਂਦੇ ਸੀ, ਜੰਗਲ ਆਉਂਦੇ ਸੀ, ਸ਼ੇਰ ਫਿਰਦੇ, ਦਰਿਆ ਲੰਘਦੇ, ਕੰਨ ਮੂਲ ਚੁੱਕਦੇ ਜਾਂਦੇ ਆ, ਕਿਤੇ ਬਸਤੀ ਨੀ ਆਉਂਦੀ, ਬਸਤੀਆਂ ਤਾਂ ਗੁਰੂ ਨਾਨਕ ਸਾਹਿਬ ਵੇਲੇ ਨੀ ਸੀ, ਉਸ ਵੇਲੇ ਜੰਗਲੇ ਜੰਗਲ ਸੀ, ਮਰਦਾਨਾ ਅੱਕ ਜਾਂਦਾ ਸੀ ਜੰਗਲਾਂ ਚ। ਅੱਜ ਦੇ ਜ਼ਮਾਨੇ ਵਿਚ ਜੰਗਲਾਂ ਜਾਣ ਦੀ ਲੋੜ ਨੀ, ਇੱਥੇ ਜਾਓ ਏਅਰਪੋਰਟ ਤੇ ਟਿਕਟ ਲਓ, ਇੱਕ ਘੰਟੇ ਚ ਬੰਬੇ, ਇੱਕ ਘੰਟਾ 45 ਮਿੰਟ ਲੱਗਦੇ ਆ ਬੰਬੇ ਜਾ ਰਹਿੰਦਾ, ਥੋੜੇ ਜੇ ਟਾਈਮ ਇੰਗਲੈਂਡ ਚ ਰਹਿ ਗਿਆ, ਅਮਰੀਕਾ ਚ ਰਹਿ ਗਿਆ। ਉਹ ਜਿਹੜਾ ਪਹਿਲਾ ਰਸਤਾ ਸੀ ਉਹਦੇ ਚ ਮੋਡੀਫਿਕੇਸ਼ਨ ਕਰਤੀ, ਉਹ ਜਹਾਜ਼ ਦੇ ਤਾ, ਅਸੀਂ ਨਿਆਣਿਆਂ ਦੇ ਸ਼ਬਦ ਪੜ੍ਹਦੇ ਹੁੰਦੇ ਸੀ, ਸਾਡੇ ਗੁਰਾਂ ਨੇ ਜਹਾਜ਼ ਬਣਾਇਆ, ਉਹ ਸਿੰਘੋ ਪਾਰ ਲੰਘੇ, ਵਾਹਿਗੁਰੂ ਨਾਮ ਜਹਾਜ਼ ਹੈ, ਕਿਹੜੇ ਸੋਤਰੇ ਪਾਰ, ਉਹ ਜਹਾਜ਼ ਬਣਾਤਾ। ਹੁਣ ਤਰਨ ਦੀ ਲੋੜ ਨੀ ਹੈ, ਜਾਂ ਪੈਦਲ ਜਾਣ ਦੀ, ਕਾਰਾਂ ਨੂੰ ਵੀ ਦੇਰ ਲੱਗਦੀ ਹੈ, ਜਹਾਜ਼ ਚ ਬੈਠੋ ਸਿਰੇ ਜਾਂਦਾ। ਇਸ ਪਹਿਲੇ ਜਿਹੜਾ ਸੀ ਤਰੀਕਾ ਸਾਡੇ ਜਿਹੜੇ ਬਜ਼ੁਰਗ ਕਰਦੇ ਸੀ, ਬੜਾ ਔਖਾ ਸਾਧਨ ਕਰਦੇ ਸੀ, ਖਟਮਟ ਦੇ ਹੀ। ਇਹ ਸਰੀਰ ਦੇ ਜਿਹੜੀ ਰੀੜ ਦੀ ਹੱਡੀ ਆ ਅਖੀਰਲਾ ਹਿੱਸਾ ਹੈ ਨਾ, ਉੱਥੇ ਪਹਿਲੇ ਹੀ ਰੁਕਾਵਟ ਆਉਂਦੀ ਹੈ, ਉਹਨੂੰ ਮੂਲਧਾਰ ਚੱਕਰ ਕਹਿੰਦੇ ਨੇ। ਪ੍ਰਾਣਾਯਾਮ ਦੀ ਹੀਟ ਦੇ ਕੇ ਪ੍ਰਾਣ ਵਾਯੂ ਤੇ ਅਪਾਨ ਵਾਯੂ ਜਿਹੜੀ ਸਰੀਰ ਦੇ ਅੰਦਰ ਹਵਾ ਹੈ ਸਾਡੇ ਅੰਦਰ, ਉਹ ਹਰ ਵਕਤ ਜਿਹੜੀ ਕੱਢਦੀ ਰਹਿੰਦੀ ਹੈ ਬਾਹਰ ਮਲ ਮੂਤਰ, ਉਹ ਹਵਾ ਨੂੰ ਕੰਟਰੋਲ ਦੇ ਵਿਚ ਲੈ ਕੇ ਦੋਵੇਂ ਇਕੱਠੀਆਂ ਕਰਨੀਆਂ ਪੈਂਦੀਆਂ, ਬਾਹਰਲੀ ਵੀ ਤੇ ਅੰਦਰਲੀ। ਉਹ ਅੰਦਰਲੀ ਜਿਹੜੀ ਹੈ ਉਹ ਜਠਰਾਗਨ ਵਰਗੀ ਕਰਮ ਹੈ, ਮੁਲੀਆਂ ਵੀ ਹਜ਼ਮ ਕਰ ਦਿੰਦੀ, ਇੰਨੀ ਹੀਟ ਹੈ ਉੱਥੇ। ਉਹ ਜਿਸ ਵਕਤ ਇਹਦੇ ਨਾਲ ਰਲਦੀ ਹੈ ਤਾਂ ਇੰਨੀ ਹੀਟ ਵੱਧ ਜਾਂਦੀ ਹੈ, ਬਾਡੀ ਚ ਬਹੁਤ ਹੀਟ ਹੋ ਜਾਂਦੀ ਹੈ, ਦਿਮਾਗ ਦੇ ਵਿਚ ਹੀਟ ਪਹੁੰਚਦੀ ਹੈ, ਜਿਹੜਾ ਮਾੜਾ ਆਦਮੀ ਉਹ ਤਾਂ ਕਮਲਾ ਹੋ ਜਾਂਦਾ। ਪਹਿਲੇ ਜ਼ਮਾਨੇ ਚ ਬ੍ਰਹਮਚਰਿਆ ਰੱਖਦੇ ਹੁੰਦੇ, ਕੰਮ ਤਾਂ ਉਹਨਾਂ ਦਾ ਵੀ ਚੱਲਦਾ ਸੀ, 25 ਸਾਲ ਤਾਈਂ ਸ਼ਾਦੀ ਨਹੀਂ ਸੀ ਕਰਾਉਂਦੇ, 25 ਦੇ ਬਾਅਦ ਜੁਆਇੰਟ ਰਹਿੰਦੇ ਸੀ, ਪਰ ਸਿਰਫ ਬੱਚੇ ਪੈਦਾ ਕਰਨ ਵਾਸਤੇ ਸੰਭੋਗ ਦੇ ਵਿਚ ਜਾਂਦੇ ਸੀ, ਕੁੱਤਿਆਂ ਮੰਗਣੀ ਸੀ ਕਰਦੇ। ਉਹਦੇ ਨਾਲ ਬ੍ਰਹਮ ਸ਼ਕਤੀ ਸਰੀਰ ਦੀ ਕਾਇਮ ਰਹਿੰਦੀ ਸੀ, ਫੇਰ ਉਹਦੇ ਬਾਅਦ ਸਭ ਕੁਝ ਛੱਡ ਛਡਾ ਕੇ ਭਜਨ ਕਰਦੇ ਸੀ 50 ਸਾਲ ਤੋਂ ਬਾਅਦ। ਉਦੋਂ ਬਾਅਦ ਆਪਣਾ ਪਰਪਸ ਸਿੱਧ ਕਰਕੇ ਆਪ ਵੀ ਜਪਦੇ ਸੀ, ਦੁਨੀਆਂ ਨੂੰ ਵੀ ਨਾਮ ਜਪਾਉਂਦੇ ਸੀ। ਬਹੁਤ ਵਧੀਆ ਸੀਗਾ ਸਮੇਂ, ਹੁਣ ਤਾਂ ਹੈ ਹੀ ਨੀ, ਬੁੜਾ ਹੈ ਉਹ ਨੀ ਨਾਮ ਜਪਦਾ, ਉਹ ਕਹਿੰਦਾ ਮੈਂ ਜਾਣਾ ਹੀ ਨੀ, ਮੈਂ ਦਵਾਈਆਂ ਹੀ ਆ ਜੇ ਖਾ ਲੂਗਾ, ਪਤਾ ਹੀ ਜਦ ਲੱਗਦਾ ਵੀ ਤੁਰ ਗਿਆ ਬਈ ਤੁਰ ਗਿਆ। ਉਹ ਹੀਟ ਦੇ ਨਾਲ ਉਹਨੂੰ ਖੋਲਦੇ ਸੀ, ਉੱਥੇ ਇਲੈਕਟ੍ਰਿਕ ਦਾ ਭੰਡਾਰ ਹੈ, ਉਹ ਇਕਦਮ ਐਂਟਰ ਕਰ ਜਾਂਦੀ ਸੀ ਉਹਦੇ ਅੰਦਰ, ਨਾਲ ਸਵਾਸ ਕਰ ਜਾਂਦਾ ਸੀ, ਫੇਰ ਗਰਮੀ ਦੇ ਕੇ ਜਦੋਂ ਉਹ ਖੁੱਲ ਜਾਂਦਾ ਸੀ, ਉੱਥੇ ਨਿਸ਼ਾਨੀ ਸੀ, ਉੱਥੇ ਚਾਰ ਪੱਤਿਆਂ ਵਾਲਾ ਫੁੱਲ ਲਾਲ ਰੰਗ ਦਾ ਦਿਸਣ ਲੱਗ ਜਾਂਦਾ ਸੀ। ਉੱਥੇ ਦੇਵਤਾ ਜਿਹੜਾ ਸੀ ਗਣੇਸ਼ ਸ਼ਕਤੀ, ਇਹ ਉਹਨਾਂ ਦੇ ਪ੍ਰਤੀਕ ਨੇ। ਦੂਸਰਾ ਜਿਹੜਾ ਸੀ ਇਸ ਦੇ ਥੋੜਾ ਉੱਤੇ ਉਹ ਅਧਿਸ਼ਠਾਨ ਕਹਿੰਦੇ ਸੀ, ਉਹਦੇ ਛੇ ਪੱਤੇ ਹੋਇਆ ਕਰਦੇ ਸੀ, ਪੀਲੇ ਰੰਗ ਦਾ ਹੁੰਦਾ ਪੱਤਾ ਸਾਰਾ, ਉੱਥੇ ਅੱਖਰ ਵੀ ਨੇ, ਫਲਾਣਾ ਫਲਾਣਾ ਅੱਖਰ ਉੱਥੋਂ ਪੈਦਾ ਹੁੰਦਾ। ਇੱਕ ਵਾਰੀ ਇੱਥੇ ਇੱਕ ਬੀਬੀ ਕਹਿੰਦੀ ਮੈਂ ਪੀ ਐਚ ਡੀ ਕਰਨੀ ਹੈ ਬੋਲੀ ਤੇ, ਮੈਂ ਤੈਨੂੰ ਪਤਾ ਅੱਖਰ ਕਿੱਥੋਂ ਆਉਂਦੇ ਨੇ? ਕਹਿੰਦੀ ਨਾ ਇਹ ਤਾਂ ਮੈਨੂੰ ਪਤਾ ਨੀ। ਜਦ ਮੈਂ ਦੱਸੇ ਕਹਿੰਦੀ ਇਹ ਤਾਂ ਨਵੀਂ ਗੱਲ ਹੈ, ਅੱਖਰ ਅੰਦਰੋਂ ਹੀ ਪੈਦਾ ਹੋਏ ਨੇ, ਮੈਂ ਬੋਲੀ ਅੰਦਰੋਂ ਹੀ ਆਉਂਦੀ ਹੈ। ਉਹ ਤੇ ਅੱਗੇ ਵਿਸ਼ਵ ਆ ਜਾਂਦਾ ਅਗਲਾ ਚੱਕਰ, ਉਹਨੂੰ ਵਿਸ਼ਵਤ ਚੱਕਰ ਕਹਿੰਦੇ ਨੇ, ਆਹ ਨਾਭੀ ਦਾ ਮਣੀਪੂਰਕ ਚੱਕਰ। ਇੱਥੇ ਆ ਕੇ ਦਸ ਪੱਤਿਆਂ ਵਾਲਾ ਨੀਲੇ ਰੰਗ ਦਾ ਫੁੱਲ ਆ ਜਾਂਦਾ, ਇਹਦੇ ਵਿੱਚੋਂ ਲੰਘ ਕੇ ਅਗਲਾ ਜਿੱਥੇ ਆ ਕੌਡੀ ਹੈ, ਦਿਲ ਹੈ, ਇਹਦੇ ਬਰਾਬਰ ਰੀੜ੍ਹ ਦੀ ਹੱਡੀ ਚ ਬਾਰਾਂ ਪੱਤਿਆਂ ਵਾਲਾ ਫੁੱਲ ਆਉਂਦਾ ਚਿੱਟੇ ਰੰਗ ਦਾ, ਗਲ ਵਿੱਚ ਹੈ, ਜਿਹਨੂੰ ਵਿਸ਼ੁੱਧ ਚੱਕਰ ਕਹਿੰਦੇ ਨੇ, ਕੰਠ ਚੱਕਰ। ਇਹ ਸੋਲਾਂ ਪੱਤਿਆਂ ਦਾ ਹੁੰਦਾ, ਸਾਵਾ ਰੰਗ ਹੁੰਦਾ, ਬਲਦ ਹੁੰਦੇ ਨੇ ਕਹਿੰਦੇ ਸਾਵਾ ਹੈ ਬਲਦ, ਨਾ ਚਿੱਟਾ ਨਾ ਨੀਲਾ, ਵਿਚਾਲੇ ਜੇ ਹੁੰਦਾ ਰੰਗ। ਇਹਦੇ ਬਾਅਦ ਜਿੱਥੇ ਦੋਏ ਅੱਖਾਂ ਦੇ ਨੱਕ ਦੀ ਗੜਾ, ਇਹਨੂੰ ਆਗਿਆ ਚੱਕਰ ਕਹਿੰਦੇ ਨੇ, ਇੱਥੇ ਕੰਸੈਂਟਰੇਸ਼ਨ ਮਨ ਇੱਥੇ ਬਾਥਾ ਕਰਦਾ, ਬੁੱਧੀ ਮਨ ਸੋਚਣ ਸ਼ਕਤੀ ਚਿੱਤ ਇਹਨਾਂ ਦਾ ਨਿਵਾਸ ਇਸ ਸਥਾਨ ਤੇ ਹੈ, ਡਾਊਨਵਰਡ ਨਹੀਂ ਹੈ, ਇੱਥੇ ਹੈ। ਇੱਥੇ ਸਿਰਫ ਦੋ ਪੱਤਿਆਂ ਦਾ ਹੁੰਦਾ ਤੇ ਲਾਲ ਸੁਰਖ ਰੰਗ ਹੁੰਦਾ, ਗੁਰਮੁਖ ਲਾਲੋ ਲਾਲ ਹੈ। ਇੱਥੇ ਗੁਰੂ ਦੇ ਦਰਸ਼ਨ ਹੁੰਦੇ ਨੇ ਆਪਣੇ ਦੇ, ਪ੍ਰਕਾਸ਼ ਦੇ ਵਿੱਚ ਹੁੰਦੇ ਨੇ, ਲਾਲ ਰੰਗ ਦੇ ਪ੍ਰਕਾਸ਼ ਚ। ਇੱਥੋਂ ਨਾ ਗੁਰੂ ਹੈਲਪ ਕਰਦਾ, ਇੱਥੇ ਤੇ ਇੱਦਾਂ ਜੀਵ ਆਪਣੀ ਮਿਹਨਤ ਕਰਕੇ ਪਹੁੰਚਦਾ, ਇੱਥੋਂ ਗੁਰੂ ਮੇਰੇ ਨੂੰ ਅੱਗੇ ਤਰੁਕਟੀ ਆਉਂਦੀ ਹੈ, ਧਿਆਤਾ ਧਿਆਨ ਤੇ ਇਹਦੀ, ਇਹ ਤਿੰਨੇ ਚੀਜ਼ਾਂ ਤੋੜ ਕੇ ਇੱਕ ਬਣਾ ਦਿੰਦੀ ਹੈ, ਇਹਦੇ ਵਿੱਚੋਂ ਨਿਭਾਉਂਦਾ ਗੁਰੂ। ਸਾਵਧਾਨ ਗੁਰੂ ਹੋਵੇ ਨਿਗਾ ਦਿੰਦਾ, ਜੇ ਗੁਰੂ ਨਾਲ ਸੰਪਰਕ ਨਾ ਰੱਖੋ ਫੇਰ ਇਹ ਫਸ ਜਾਂਦਾ। ਇੱਥੋਂ ਗਾਹਾਂ ਸ਼ਕਤੀਆਂ ਦਾ ਮੰਡਲ ਸ਼ੁਰੂ ਹੁੰਦਾ, ਇਹਦੇ ਚ ਰਿਧੀਆਂ ਸਿੱਧੀਆਂ ਬੇਅੰਤ ਸ਼ਕਤੀਆਂ ਅੰਦਰ ਹੁਲਾਰੇ ਆਉਣਗੇ, ਕਰਕੇ ਦੇਖੇਗਾ ਬਾਬੇ ਫਰੀਦ ਨੇ, ਕਰਕੇ ਦੇਖਿਆ ਚਿੜੀਓ ਮਰ ਬੰਜੋ ਸਾਰੀਆਂ ਮਰ ਗਈਆਂ, ਚਿੜੀਓ ਜੀ ਬੰਜੋ ਸਾਰੀਆਂ ਜਿਉਂਦੀਆਂ ਹੋ ਗਈਆਂ। ਉਹ ਸ਼ਕਤੀ ਨੀ ਸਮਝੀ ਜਾਂਦੀ, ਜਿਹਦਾ ਨਾਂ ਲਊਗਾ ਉਹਨੇ ਆ ਜਾਣਾ, ਜਿਹਦਾ ਧਿਆਨ ਹੋਇਆ ਆ ਗਿਆ, ਪਤਾ ਲੱਗ ਗਿਆ ਮੇਰੇ ਸ਼ਕਤੀ ਆ। ਐ ਵੀ ਪਤਾ ਵੀ ਉਹ ਗੱਡੀ ਉਤਰਿਆ ਹੁਣ ਫਲਾਣੇ ਥਾਂ ਗਿਆ, ਧਮਕੇ ਥਾਂ ਗਿਆ, ਤੁਰੇ ਦਾ ਹੀ ਪਤਾ ਲੱਗ ਜਾਂਦਾ ਵੀ ਅੱਜ ਮੇਰੇ ਵੱਲੋਂ ਤੁਰਿਆ, ਕਹਿੰਦਾ ਪ੍ਰਸ਼ਾਦੇ ਲਾ ਲਓ। ਬਾਬਾ ਸਾਹਿਬ ਸਿੰਘ ਜੀ ਕਹਿਣ ਲੱਗੇ, ਲਾਂਗ ਜੀ ਬੁਲਾਏ, ਕਹਿੰਦੇ ਭਾਈ ਅੱਜ ਤਿੰਨ ਪੀਪਿਆਂ ਦਾ ਪ੍ਰਸ਼ਾਦ ਬਣਾਓ। ਬਾਬਾ ਜੀ ਆਉਣਾ? ਕਹਿੰਦੇ ਹਾਂ ਸੰਗਤ ਨੇ ਆਉਣਾ। ਲਾਗੜੀ ਆ ਗਿਆ, ਕਹਿੰਦੇ ਸੱਚੇ ਪਾਤਸ਼ਾਹ ਕਿਉਂ ਤਾਂ ਹੈ ਨੀ, ਕਿਉਂਕਿ ਉਹਨਾਂ ਦੀ ਮਰਿਆਦਾ ਸੀ, ਜੋ ਕੁਛ ਆ ਜਾਂਦਾ ਸੀ ਉਤਨੇ ਬਣਾ ਕੇ ਬਾਕੀ ਦਰਿਆ ਦੇ ਚ ਪਾ ਦਿੰਦੇ ਸੀ, ਮੱਛੀਆਂ ਕੱਠੀਆਂ ਕੜਾਹੇ ਬੂਹੇ ਮਾਰ ਦਿੰਦੇ ਸੀ। ਦੂਜੇ ਦਿਨ ਆਉਂਦਾ ਸੀ, ਗੁਰੂ ਤੀਸਰੇ ਪਾਤਸ਼ਾਹ ਦਾ ਵੀ ਇਹੀ ਸੀ, ਜੋ ਕੁਛ ਬਣਿਆ ਹੁੰਦਾ ਬਿਆਸਾ ਦਰਿਆ ਚ ਜਾ ਕੇ ਬੂਹੇ ਮਾਰ ਦੇਣੇ, ਕੜਾਹੇ ਧੋ ਕੇ ਲਿਆਉਣੇ ਉੱਥੋਂ। ਦੂਏ ਦਿਨ ਆਉਣਾ ਤਾਂ ਬਣਾਉਂਦੇ ਸੀ, ਆਹੀ ਹੋਤੀ ਮੈਦਾਨ ਦੇ ਡੇਰੇ ਦਾ ਸੀ। ਕਹਿੰਦੇ ਬਾਬਾ ਜੀ ਅੱਜ ਘਿਓ ਆਇਆ ਨੀ ਹੈ, ਕਹਿੰਦੇ ਇਹਨੇ ਖਵਾਜੇ ਨੇ ਰੋਕ ਲਿਆ, ਘਿਓ ਆ ਰਿਹਾ ਸੀਗਾ, ਜਾਓ ਬਰਨ ਦੇਵਤੇ ਨੂੰ ਕਹੋ ਵੀ ਤਿੰਨ ਪੀਪੇ ਘਿਓ ਦੇ ਦੇਵੇ। ਸ਼ਰਧਾ ਵਾਲੇ ਸੀ, ਗਏ ਤਿੰਨ ਪੀਪੇ ਪਾਣੀ ਦੇ ਭਰ ਲਏ, ਪ੍ਰਸ਼ਾਦ ਬਣਾ ਲਿਆ, ਲੰਗਰ ਬਣ ਗਿਆ ਤੇ ਹੋਲੇ ਦਾ ਪ੍ਰਸ਼ਾਦ ਤਿੰਨ ਪੀਪਿਆਂ ਦਾ। ਇਹਨਾਂ ਨੂੰ ਜਦ ਪ੍ਰਸ਼ਾਦੇ ਤਿਆਰ ਹੋ ਗਏ, ਇੱਕ ਪਲਟਣ ਆ ਗਈ ਦਰਸ਼ਨ ਕਰਨ ਮਹਾਂਪੁਰਸ਼ਾਂ ਦੇ, ਸਭ ਨੂੰ ਪਤਾ ਲੱਗ ਗਿਆ ਵੀ ਅੰਮ੍ਰਿਤ ਵੇਲੇ ਇਹਨਾਂ ਨੇ ਕਹਿਤਾ ਸੀ, ਉਸ ਵੇਲੇ ਕਿੱਥੋਂ ਤੁਰੀ, ਸਾਰਾ ਕੁਛ ਦੇਖ ਰਹੇ ਸੀ, ਇਹ ਦ੍ਰਿਸ਼ਟੀ ਪੈਦਾ ਹੋ ਜਾਇਆ ਕਰਦੀ ਹੈ। ਉਹ ਇਸ ਮੰਡਲ ਚ ਹੁੰਦੀ ਹੈ ਜਿੱਥੇ ਦੀ ਮੈਂ ਹੁਣ ਗੱਲ ਕਰ ਰਿਹਾ, ਸਾਸਰਾਰ ਦਲ ਤੁਹਾਨੂੰ ਕਹਿੰਦੇ ਨੇ ਇਹਨੂੰ ਮੰਡਲ। ਇਹਦੇ ਵਿੱਚ ਇੱਕ ਤਾਂ ਉਹ ਨੇ ਜਿਹੜੇ ਭੱਟ ਜਾਂਦੇ ਨੇ, ਸ਼ਕਤੀਆਂ ਦਿਖਾਉਣ ਲੱਗ ਜਾਂਦੇ ਨੇ, ਉਹ ਗਿਰ ਜਾਂਦੇ ਨੇ ਨਾਟਕ ਚੇਟ ਕੀ ਇੱਕ ਗਾਜਾ ਪ੍ਰਭ ਲੋਕ ਨੂੰ ਆਪ ਲਾ ਕੇ। ਪ੍ਰਭੂ ਦੇ ਲੋਕ ਜਾਂਦੇ ਨੇ, ਇਹਨੂੰ ਦਿਖਾਉਂਦੇ ਨੀ ਹੈ। ਮੈਂਟਲ ਪਾਵਰ ਜਿਹੜੀਆਂ ਆਉਂਦੀਆਂ ਨੇ ਅੰਦਰ, ਮਾਨਸਿਕ ਪਾਵਰ, ਉਹ ਨੀ ਦਿਖਾਉਂਦੇ ਅੰਦਰ, ਇਹਨੂੰ ਜਜ਼ਬ ਕਰ ਜਾਂਦੇ। ਕਿੰਨਾ ਹੀ ਸੰਕਟ ਪੈ ਜੇ, ਆਰੇ ਨਾਲ ਚੀਰਨ ਵਾਲੇ ਚੀਰ ਦੇਣ, ਇਹ ਸ਼ਕਤੀ ਤਾਂ ਦਿਖਾ ਦੇਣਗੇ ਵੀ ਮੈਂ ਰਾਮ ਨਾਲ ਚੀਰਿਆ ਜਾਵਾਂ। ਉਹ ਜਿਹੜੇ ਵੀ ਉਹਦੇ ਦੰਦੇ ਨੀ ਖੁੰਡੇ ਕਰਦੇ, ਨਾ ਜਲਾਦਾਂ ਦੇ ਹੱਥ ਤੋੜਦੇ ਨੇ। ਸੋ ਇਹ ਸ਼ਕਤੀਆਂ ਦਾ ਮੰਡਲ ਹੈ, ਬਹੁਤ ਵਾਰੀ ਮੈਂ ਦੱਸਿਆ। ਇਹ ਸਾਸਰਾ ਦਲ ਜੇ ਲੰਘ ਜਾਵੇ, ਹਜ਼ਾਰ ਪੱਤੇ ਦਾ ਇਹ ਫੁੱਲ ਹੈ, ਸਫੈਦ ਰੰਗ ਹੈ, ਰੋਸ਼ਨੀ ਚਮਕਦੀ ਹੈ ਬਹੁਤ, ਨਿਗਾਹ ਨਹੀਂ ਟਿਕਦੀ ਹੈ, ਤੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ। ਇਹਦੇ ਬਾਅਦ ਵਿਵੇਕ ਮੰਡਲ ਸ਼ੁਰੂ ਹੁੰਦਾ। ਵਿਵੇਕ ਮੰਡਲ ਦੇ ਵਿੱਚ ਜਾ ਕੇ ਪਹਿਲਾ ਕੁਐਸਚਨ ਆਉਂਦਾ ਵੀ ਮੈਂ ਕੌਣ ਆ, ਮੈਂ ਆ ਕਿੱਥੋਂ ਗਿਆ, ਮੇਰਾ ਸਰੂਪ ਕੀ ਹੈ। ਗਿਆਨ ਹੋ ਜਾਂਦਾ ਵੀ ਇਹੋ ਜਿਹੇ ਸਰੀਰ ਤਾਂ ਮੈਂ ਹਜ਼ਾਰਾਂ ਹੀ ਹਟਾ ਚੁੱਕਿਆ। ਆਪਣੇ ਪਿਛਲੇ ਜਨਮਾਂ ਦਾ ਵੀ ਗਿਆਨ ਹੋ ਜਾਂਦਾ, ਮੈਂ ਪਿਛਲੇ ਜਨਮ ਫਲਾਣੇ ਕੌਣ ਸੀ, ਫਿਰ ਮੈਂ ਹੋਇਆ ਕੌਣ। ਇੱਥੇ ਗੁਰੂ ਦੇ ਸ਼ਬਦ ਦੀ ਲੋੜ ਪੈਂਦੀ ਹੈ। ਉਹਦੇ ਬਾਅਦ ਇਹ ਦਸਵੇਂ ਦੁਆਰ ਚ ਪ੍ਰਵੇਸ਼ ਕਰਦਾ ਤੇ ਉਹਦਾ ਰੂਪ ਹੋ ਜਾਂਦਾ। ਮਹਾਰਾਜ ਕਹਿੰਦੇ ਇਹ ਖਟਮਟ ਦੇ ਹੀ ਮਨ ਬਹਿ ਰਾਗੀ, ਮਨ ਜਿਹੜਾ ਰਾਗ ਤੇ ਰਹਿਤ ਹੋ ਜਾਂਦਾ। ਜਦੋਂ ਇਹ ਹੁੰਦਾ ਫਿਰ ਸੁਰਤ ਸ਼ਬਦ ਧੁਨਾਂਤਰ ਜਾਗੀ, ਉਹ ਧੁਨ ਜਾਗਦੀ ਹੈ। ਪਤਤ ਉਹ ਧੁਨ ਜਾਗੀ ਬਾਜੇ ਅਨਹਦ ਬੀਣਾ, ਗੁਰਬਚਨੀ ਸਾਚ ਪਤੀਣਾ, ਬੀਣਾ ਵੱਜਦੀ ਆ ਉੱਥੇ ਸੱਚੇ ਨਾਮ ਦੀ, ਧੁਨ ਜਾਗਦੀ ਹੈ। ਗਿਆਨ ਦਾ ਉੱਥੇ ਪ੍ਰਕਾਸ਼ ਹੁੰਦਾ, ਆਪਣੇ ਸਰੂਪ ਦਾ ਗਿਆਨ ਹੁੰਦਾ। ਉਹਦੇ ਬਾਅਦ ਵਾਹਿਗੁਰੂ ਦੇ ਵਿੱਚ ਲੀਨਤਾ ਹੋ ਜਾਂਦੀ ਹੈ। ਚਾਰ ਕਿਸਮ ਦੀ ਲੀਨਤਾ ਸਿਆਣਿਆਂ ਨੇ ਮੰਨੀ ਹੈ। ਪਹਿਲੀ ਹੈ ਕਿ ਸਰੀਰ ਛੱਡਣ ਤੋਂ ਬਾਅਦ ਜਿਹੜੇ ਪ੍ਰੇਮਾ ਭਗਤੀ ਕਰਦੇ ਨੇ ਉਹਨਾਂ ਨੂੰ ਸਾਲੋਕ ਦੇ ਵਿੱਚ ਜਾ ਕੇ ਰਿਹਾਇਸ਼ ਮਿਲ ਜਾਂਦੀ ਹੈ। ਸਾਲੋਕ ਹੈ ਜਿਵੇਂ ਚੰਡੀਗੜ੍ਹ ਹੈ, ਗਵਰਨਰ ਉਧਰ ਰਹਿੰਦਾ, ਚੰਡੀਗੜ੍ਹ ਚ ਵਸਣ ਵਾਲਾ ਸਾਲੋਕ ਚ ਰਹਿੰਦਾ। ਜਿਹੜੇ ਦਾਸ ਭਾਵ ਦੇ ਵਿੱਚ ਭਗਤੀ ਕਰਦੇ ਨੇ ਉਹਨਾਂ ਨੂੰ ਸਮੀਪ ਮੁਕਤੀ ਮਿਲਦੀ ਹੈ, ਜਿਵੇਂ ਗਵਰਨਰ ਹਾਊਸ ਚ ਕੋਈ ਰਹਿੰਦਾ ਹੋਵੇ, ਚੰਡੀਗੜ੍ਹ ਦੀ ਥਾਂ ਗਵਰਨਰ ਹਾਊਸ ਚ ਰਹਿਣ ਲੱਗ ਗਏ, ਸਮੀਪ ਨੇੜੇ। ਜਿਹੜੇ ਗਿਆਨ ਦੀ ਗਿਆਨ ਸਾਹਿਤ ਭਗਤੀ ਕਰਦੇ ਨੇ ਉਹਨਾਂ ਨੂੰ ਸਰੂਪ ਮੁਕਤੀ ਮਿਲਦੀ ਹੈ, ਉਹੋ ਜਿਹਾ ਹੀ ਸਰੂਪ ਹੋ ਜਾਂਦਾ, ਜਿਹੋ ਜਿਹਾ ਪਰਮੇਸ਼ਰ ਦਾ ਸਰਗੁਣ ਸਰੂਪ ਹੈ ਉਹੋ ਜਿਹਾ ਹੀ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ। ਜਿਹੜੇ ਬ੍ਰਹਮ ਗਿਆਨ ਦੀ ਭਗਤੀ ਕਰਦੇ ਨੇ ਉਹ ਸਾਧ ਜੁਜ ਮੁਕਤੀ ਹੁੰਦੀ ਹੈ ਉਹਨਾਂ ਦੀ, ਰੱਬ ਦੇ ਵਿੱਚ ਲੀਨ ਹੋ ਜਾਣਾ, ਭੇਦ ਹੋ ਜਾਣਾ, ਸੋਈ ਫਿਰ ਕੇ ਤੂੰ ਵਿਆਹ ਜਾ ਕੋ ਕਹਿਤਾ ਆ। ਸੋ ਇਹ ਇੱਕ ਰਸਤਾ ਹੈ। ਜੇ ਅਸੀਂ ਐਂ ਕਹੀਏ ਵੀ ਉਹਨੇ ਰਾਮ ਦਾ ਨਾਮ ਜਪਿਆ, ਸਾਨੂੰ ਪਤਾ ਹੀ ਨਹੀਂ ਵੀ ਕਹਾਂ ਵੀ ਕੁਛ ਹੈ, ਮੇਰਾ ਹੀ ਪੈ ਜਾਂਦਾ। ਸੋ ਉਹ ਬੀਬੀ ਨੇ ਲਗਨ ਦੇ ਨਾਲ ਨਾਮ ਜਪਿਆ, ਲਿਵ ਲਾਗੀ ਤਿਸ ਤੋਤਿਓ, ਨਿੱਤ ਪੜਾਏ ਕਰੇ ਅਸੋਤਾ, ਰੋਜ਼ ਅੰਮ੍ਰਿਤ ਵੇਲੇ ਜਾਗਦੀ ਹੈ, ਕਰਮ ਉਹਦੇ ਸ਼ੁੱਧ ਹੋ ਗਏ, ਪਾਪ ਹਟ ਗਏ, ਤੇ ਨਿੱਤ ਨਾਮ ਜਪਾਉਂਦੀ ਹੈ, ਜਪਾਉਂਦੀ ਜਪਾਉਂਦੀ ਨਾਮ ਅੰਦਰ ਚਲਿਆ ਗਿਆ, ਫਿਰ ਤੋਤਾ ਜਪਦਾ ਆਪੇ, ਇਹਦੇ ਅੰਦਰ ਚੱਲਦਾ ਨਾਮ, ਉਹ ਬੋਲ ਕੇ ਕਰਦਾ, ਫਿਰ ਹੌਲੀ ਹੌਲੀ ਅਵਸਥਾ ਇਹਦੀ ਵੱਧ ਗਈ ਤੇ ਇਹਦੀ ਮੈਲ ਲੈ ਗਈ। ਪਤਤ ਉਧਾਰਨ ਰਾਮ ਨਾਮ, ਦੁਰਮਤ ਪਾਪ ਕਲੇਵਰ ਤੋਤਾ। ਉਹਦਾ ਅੰਤ ਦਾ ਸਮਾਂ ਤਾਂ ਸਭ ਤੇ ਹੀ ਆਉਣਾ ਹੈ, ਕੋਈ ਵੀ ਨਹੀਂ ਐਸਾ ਜਿਹੜਾ ਕਹੇ ਮੇਰਾ ਅੰਤ ਨਹੀਂ ਆਉਣਾ, ਸਭ ਤਾਂ ਆਉਣਾ। ਕਿਸੇ ਨੂੰ ਇਹ ਕੌੜਾ ਲੱਗਣਾ, ਕਿਸੇ ਨੂੰ ਇਹ ਮਿੱਠਾ ਲੱਗਣਾ, ਜਿਨ੍ਹਾਂ ਨੇ ਤਾਂ ਜਨਮ ਪਦਾਰਥ ਜਿੱਤ ਲਿਆ ਉਹਨਾਂ ਨੂੰ ਤਾਂ ਇਹ ਲੱਗਣਾ ਮਿੱਠਾ। ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾ। ਜਿਨ੍ਹਾਂ ਦਾ ਮਨ ਇੱਥੇ ਫਸਿਆ ਹੋਇਆ, ਜਾਇਦਾਦਾਂ ਜ਼ਮੀਨਾਂ ਬੈਂਕ ਬੈਲੈਂਸਾਂ ਪਰਿਵਾਰ ਵਿੱਚ, ਉਹਨਾਂ ਨੂੰ ਬੜਾ ਕੌੜਾ ਲੱਗਣਾ। ਉਹ ਕਹਿਣਗੇ ਬਚਾ ਲਓ ਮੈਨੂੰ। ਅਕਾਲ ਤਾਂ ਕਹਿੰਦੇ ਰੱਤੀ ਬਿਲਮ ਨਾ ਦੇਵਣੀ ਬਣ ਜਾ ਰਿਹਾ ਮਿੱਤਰਾਂ ਨੂੰ ਤਕੜੇ ਪਾਏ ਹੱਥ, ਇੱਕ ਸੈਕਿੰਡ ਦਾ ਨਹੀਂ ਉਹ ਟਾਈਮ ਦੇ। ਸੋ ਅੱਜ ਪਿੰਜਰਾ ਖੁੱਲਾ ਰਹਿ ਗਿਆ, ਉਹ ਸੱਪ ਬੜਿਆ ਉਹਨੇ ਤੋਤਾ ਖਾ ਲਿਆ। ਉਹ ਦੋ ਵਾਰੀ ਕਿਹਾ ਗੰਗਾ ਰਾਮਾ ਬੋਲ ਰਾਮ ਰਾਮ ਬੋਲਦਾ ਜੀ ਹਨੇਰਾ ਸੀ ਤਾਂ ਬਿਜਲੀਆਂ ਨੇ ਬਟਨ ਦੱਬ ਲੈਂਦੇ ਆ ਪਹਿਲੇ ਜਮਾਨੇ ਚ ਹਨੇਰਿਆਂ ਚ ਤੁਰੇ ਫਿਰੇ ਰਹਿੰਦੇ ਦੇਖੋ ਵੀ ਸੱਪ ਸੋਪਾ ਕਹਿੰਦੇ ਜਿੱਦਣ ਆਉਣੀ ਆ ਉਦਣ ਆਏ ਜਾਣੀਆਂ ਫੇਰ ਕਿਹੜਾ ਬਚ ਜਾਣਗੇ ਵਿਸ਼ਵਾਸ ਸੀ ਉਹਨਾਂ ਲੋਕਾਂ ਦੇ। ਫਿਰ ਚਾਰਾ ਵੀ ਕੋਈ ਨੀ ਸੀ ਟੋਰਚਾਂ ਨੀ ਸੀ ਹੁੰਦੀਆਂ ਦੀਵੇ ਹੁੰਦੇ ਦੀਵਾ ਜਲਾਓ ਲਾਲਟੈਨ ਵੀ ਨੀ ਸੀ ਹੁੰਦੀ ਲੈਂਪ ਨੀ ਸੀ ਹੁੰਦੇ ਉਹ ਨਿਗਾਹ ਹੀ ਇੰਨੀ ਤੇਜ਼ ਹੁੰਦੀ ਹਨੇਰੇ ਚ ਦਿਸਦਾ ਇਹਦੇ ਸੈਰ ਇਹਨੇ ਹੱਥ ਮਾਰਿਆ ਤੇ ਉਧਰਲੇ ਪਾਸੇ ਇਹਦਾ ਸਰੀਰ ਸ਼ਾਂਤ ਹੋ ਗਿਆ। ਹੋਇਆ ਕਿ ਸਾਰੀ ਜ਼ਿੰਦਗੀ ਦੇ ਪਾਪ ਤਾਂ ਨਾਮ ਨੇ ਧੋਤੇ ਸੀ ਅੰਤਕਾਲ ਜਾਲ ਤੋੜ ਨਰਕਾ ਵਿੱਚ ਨਾ ਖੱਦ ਸਕੂਤਾ ਤੇ ਜਿਹੜੀ ਪਦਵੀ ਸੰਸਾਰ ਦੀ ਸਭ ਤੋਂ ਉੱਚੀ ਵੈਕੁੰਠ ਦੀ ਹੈ ਉਸ ਥਾਂ ਦੇ ਉੱਤੇ ਕਹਿੰਦੇ ਉਸਨੇ ਨਿਵਾਸ ਲੈ ਲਿਆ ਕਿਉਂਕਿ ਜਿਹੜਾ ਨਾਂ ਹੈ ਪਰਮੇਸ਼ਰ ਦਾ ਉਹ ਛੋਤ ਅਛੋਤ ਹੈ ਸਾਰੇ ਪਾਪਾਂ ਨੂੰ ਦੂਰ ਕਰਨ ਦੀ ਸਮਰੱਥਾ ਰੱਖਣ ਵਾਲਾ ਨਾਂ ਥਾਉ ਨਵਾਰ ਨਥਾਵੇ ਮਾਰ ਮਰੋਤਾ ਤੇ ਉਹ ਬੀਬੀ ਜਿਹੜੀ ਇੰਨੇ ਪਾਪ ਦੇ ਵਿੱਚ ਪ੍ਰਵਿਰਤ ਹੋਈ ਹੋਈ ਸੀ ਮਹਾਰਾਜ ਕਹਿੰਦੇ ਪਿਆਰਿਆ ਤੂੰ ਸ਼ਰਨ ਵਿੱਚ ਆ ਮਰ ਰਹੇ ਪ੍ਰਭ ਦੀ ਸ਼ਰਨ ਵਿੱਚ ਆ ਜੇ ਸਿਮਰਤ ਕਣਕਾ ਸੀ ਉਧਰੀ ਤਾਂ ਕੋ ਦੱਸ ਹੁੰਦਾ ਉਹ ਐ ਉਧਰੀ ਸਾਰੀ ਡਿਟੇਲ ਦੱਸ ਕੇ ਮਹਾਰਾਜ ਕਹਿੰਦੇ ਵੀ ਐ ਉਧਰੀ ਤੁਸੀਂ ਵੀ ਉਹਦਾ ਜਸ ਜਿਹੜਾ ਹੈ ਉਹ ਹਿਰਦੇ ਚ ਧਾਰਨ ਕਰ ਲਓ ਕਿਉਂਕਿ ਇਹ ਸੱਤ ਬਾਤ ਹੈ ਜਿਹੜੀ ਦੁਨੀਆਂ ਚ ਤੁਸੀਂ ਰਹਿੰਦੇ ਹੋ ਇਹ ਝੂਠ ਹੈ ਰਹਿਣ ਵਾਲੀ ਨਹੀਂ ਹੈ ਛਿੰਨ ਪੰਗਰ ਹੈ ਬਦਲਦੀ ਹੈ ਪੈਰ ਪੈਰ ਦੇ ਉੱਤੇ ਤੋ ਇਸ ਤਰ੍ਹਾਂ ਪਿਆਰ ਦੇ ਨਾਲ ਪੜ ਲਓ ਅੱਧਾ ਅੱਧਾ ਬੋਲੋ
ਨਨਕਾ ਚੱਲੀਏ ਭਵਨ ਉੱਤੇ ਬੈਠ ਕੇ
ਚਾਰ ਦੀਵਾਨਾਂ ਚ ਆਪਾਂ ਵਿਚਾਰੀ ਹੈ ਮਤਲਬ ਇਹ ਹੈ ਕਿ ਗੁਰੂ ਮਹਾਰਾਜ ਨੇ ਐਸਾ ਰਸਤਾ ਲਿਆ ਤਾ ਨਾ ਸਾਨੂੰ ਕਿਸੇ ਚੱਕਰ ਭੇਦਣ ਦੀ ਲੋੜ ਹੈ ਨਾ ਪ੍ਰਾਣਾਯਾਮ ਦੀ ਲੋੜ ਹੈ ਸਿੱਧਾ ਭਗਤੀ ਕਰਨੀ ਨਾਮ ਦਾ ਜਾਪ ਨਾਮ ਮਾਰਗ ਹੈ ਆਤਮ ਮਾਰਗ ਇਹਨੂੰ ਸਮਝਣ ਵਾਸਤੇ ਹੋਰ ਸੁਖਾਲਾ ਕਰਨ ਵਾਸਤੇ ਜਿਵੇਂ ਭਾਈ ਤਾਰਾ ਸਿੰਘ ਉਹਨਾਂ ਨੇ ਦੱਸਿਆ ਸੀ ਉਹ ਠੀਕ ਕਹਿੰਦੇ ਸੀ ਮੈਂ ਵੀ ਕਹਿੰਦਾ ਵੀ ਸਾਰੇ ਦੁੱਖਾਂ ਦਾ ਖਾਤਮਾ ਹੋਜੂ ਜਿਹਦੇ ਘਰ ਵਿੱਚ ਆਤਮ ਮਾਰਗ ਪੜਿਆ ਜਾਵੇਗਾ ਉਹ ਪਰਮੇਸ਼ਰ ਦੇ ਨਾਮ ਦੀ ਲਿਵ ਲੱਗਣੀ ਹੈ ਦੁੱਖ ਤਾਂ ਹੁੰਦੇ ਨੇ ਦੁੱਖ ਤਦੇ ਜਾਂ ਵਿਸਰ ਜਾਵੇ ਜਦੋਂ ਯਾਦ ਵਿੱਚ ਵਸ ਗਿਆ ਉਸ ਵੇਲੇ ਸ਼ਾਂਤੀ ਆਏਗੀ ਰੋਗ ਚਲੇ ਜਾਣਗੇ ਕਰ ਇਸ਼ਨਾਨ ਸਿਮਰ ਪਰ ਆਪਣਾ ਮਨ ਤਨ ਪਏ ਰੋਗ ਬਹੁਤ ਦਿਨਾਂ ਤੋਂ ਆਪ ਨੇ ਸਰਵਣ ਕੀਤਾ ਹੈ ਮਹਾਰਾਜ ਕਹਿੰਦੇ ਨਾਨਕ ਕਹਿਤ ਚੇਤ ਚਿੰਤਾ ਮਨ ਤੈਂ ਵੀ ਉਤਰਸ ਪਾਰਾ ਤੂੰ ਕਿਉਂ ਕਿਹੜੇ ਘੋਲ ਕਰਦਾ ਉਹ ਇਹੋ ਜਿਹੇ ਤਰ ਗਏ ਤੂੰ ਵੀ ਤਰ ਜਾਏਗਾ ਸੋ ਹੁਣ ਸਮਾਚਾਰ ਨਹੀਂ ਦਿੰਦਾ ਇੱਥੇ ਮੈਂ ਬੰਦ ਕਰਦਾ ਕੱਲ ਤੋਂ ਦੀਵਾਨ ਸ਼ੁਰੂ ਹੋ ਜਾਣੇ ਨੇ ਬਹਿਰਾਮ ਦੇ ਅੱਜ ਗਏ ਹੋਏ ਨੇ ਸਾਰੇ ਉੱਥੇ ਪੱਠੀਆਂ ਬੁੱਠੀਆਂ ਵੀ ਆਪਾਂ ਬਣਾਉਣੀਆਂ ਲੰਗਰ ਵੀ ਆਪ ਚਲਾਉਣਾ ਸੰਗਤ ਉੱਥੇ ਦੀ ਵੀ ਬਹੁਤ ਪਿਆਰੀ ਹੈ ਸਾਥ ਦਿੰਦੀ ਹੈ ਭਾਈ ਗੁਰਪਾਲ ਸਿੰਘ ਹੋਣੀ ਸੇਵਾ ਕਰਾ ਰਹੇ ਨੇ ਉੱਥੇ ਤੋ ਇਹ ਹਫ਼ਤਾ ਸਾਡੇ ਕੋਲ ਬੜਾ ਬਿਜ਼ੀ ਹਫ਼ਤਾ ਹੈ ਮੇਰੇ ਕੋਲ ਬਹੁਤ ਜ਼ਿਆਦਾ ਕਿਉਂਕਿ ਜਾਣ ਦੀ ਵੀ ਤਿਆਰੀ ਕਰਨੀ ਹੈ ਸੰਗਤ ਵੀ ਬਹੁਤੀ ਆਉਣ ਲੱਗ ਗਈ ਸਾਰਾ ਦਿਨ ਮੈਂ ਰੁੱਝਿਆ ਰਹਿੰਦਾ ਦਫ਼ਤਰ ਦਾ ਵੀ ਕੰਮ ਹੈ ਉੱਥੇ ਵੀ ਲੇਖ ਲਿਖਣੇ ਲੇਖ ਪੜ੍ਹਨੇ ਪੜ੍ਹਾਉਣੇ ਸਾਰੇ ਮੈਂ ਦੇਖ ਰਿਹਾ ਦੋ ਮਹੀਨੇ ਦਾ ਸ਼ਾਇਦ ਟਾਈਮ ਲੱਗੇਗਾ, ਉਹ 6 ਹਫ਼ਤੇ ਦਾ ਅਮੈਰੀਕਾ ਤੇ ਇੰਗਲੈਂਡ ਦਾ। ਪਹਿਲਾਂ ਦੋਨਾਂ ਨੇ ਬਹੁਤ ਲੰਮਾ ਕਰਦਾ ਸੀ, ਮੈਂ ਕਿਹਾ ਇੰਨਾ ਜਲਦੀ ਮੇਰੇ ਰਹਿ ਹੁਣ ਪ੍ਰੋਗਰਾਮ ਵੀ ਬੜਾ ਸੂਕਸ਼ਮ ਜਿਹਾ ਰਿਹਾ ਵੀ 3 ਦਿਨ ਅਸੀਂ ਕੀਰਤਨ ਕਰਿਆ ਕਰਾਂਗੇ, ਬਾਕੀ ਜਿਹੜੇ ਨੇ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ 4 ਦਿਨ ਉਹਦੇ ਚ ਸਿਰਫ ਸੰਗਤ ਨੂੰ ਮਿਲਣਾ ਹੈ, ਕੀਰਤਨ ਨਹੀਂ ਹੈ। ਜੇ ਕੋਈ ਕਰਾਊਗਾ ਵੀ ਜਥਾ ਮੇਰੇ ਨਾਲ ਹੈ, ਕਰ ਲਿਆ ਕਰਨਗੇ ਪ੍ਰੇਮੀ। ਕੈਨੇਡਾ 3 ਦਿਨ ਵਾਸਤੇ ਮੈਂ ਕਿਹਾ ਸੀ, ਮੈਨੂੰ ਰਾਤ ਵੀ ਟੈਲੀਫੋਨ ਇੱਕ ਤਾਂ ਆਇਆ ਜਾ ਕਹੇ ਵੀ ਇਹ ਹੋਏ ਨਹੀਂ ਸਕਦਾ ਵੀ ਤੁਸੀਂ ਕੈਨੇਡਾ ਨਾ, ਮੈਂ ਸਾਨੂੰ ਵੀਜ਼ਾ ਹੀ ਨਹੀਂ ਮਿਲ ਰਿਹਾ, ਤੁਸੀਂ ਕਿਵੇਂ ਲੈ ਜਾਓਗੇ ਸਾਨੂੰ। ਬੀਬੀ ਤੁਹਾਡੇ ਪਹਿਲਾਂ ਹੀ ਕਹਿੰਦੇ ਤੁਸੀਂ ਬਜ਼ਾਰ ਨਾ ਲਓ, ਤੁਸੀਂ ਇਕੱਲੇ ਘੁੰਮੇ ਆਓ ਉੱਥੇ ਕੈਨੇਡਾ ਜਾ ਕੇ। ਮੈਂ ਦੇਖੋ ਜੋ ਗੁਰੂ ਸਾਹਿਬ ਨੇ ਕਰਨਾ ਉਹ ਕਰਨਾ ਹੀ ਹੈ, ਨਾ ਤੇਰੀ ਮਰਜ਼ੀ ਨਾ ਮੇਰੀ ਮਰਜ਼ੀ, ਮਿਲ ਗਿਆ ਚਲੇ ਜਾਣਗੇ, ਨਾ ਮਿਲ ਗਿਆ ਤਾਂ ਮੈਂ ਇਕੱਲਾ ਹੀ ਜਾਇਓ। 2 ਹਫ਼ਤੇ ਇੰਗਲੈਂਡ ਦੇ ਨੇ, ਇੰਗਲੈਂਡ ਵਾਲੇ ਬਹੁਤ ਜ਼ੋਰ ਪਾ ਰਹੇ ਨੇ ਜੀ, 2 ਹਫ਼ਤਿਆਂ ਕੀ ਕਰਾਂਗੇ ਅਸੀਂ। ਉਹ ਆਤਮ ਮਾਰਗ ਮੈਗਜ਼ੀਨ ਉੱਥੇ ਜਾਂਦਾ ਦੂਰ ਦੂਰ ਤੱਕ, ਉਹ ਸਾਰੇ ਹੀ ਕਹਿੰਦੇ ਸਾਡੇ ਆਓ ਜੀ, ਸਾਡੇ ਆਓ ਜੀ, ਹਵਾਈ ਜਹਾਜ਼ਾਂ 'ਚ ਬੈਠੋ, ਘੁੰਮਦੇ ਫਿਰੀ ਜਾਓ। ਮੈਂ ਮੇਤੇ ਨਹੀਂ ਇਹ ਕੰਮ ਆਉਣਾ, ਮੈਂ ਤਾਂ ਆਰਾਮ ਨਾਲ ਆਉਣਾ, ਫਸਟ ਐਂਡ ਲਾਸਟ ਵਿਜ਼ਿਟ ਹੈ ਮੇਰੀ ਇਹ। ਫਿਰ ਆਪੇ ਤੁਸੀਂ ਲੋਕ ਤਗੜੇ ਹੋ ਜਾਓ, ਆਪਣਾ ਕੰਮ ਆਪ ਕਰੋ। ਸੋਏ ਵਚਨ ਕੀਤੇ ਕਰਕੇ ਜਾ ਰਿਹਾ ਮੈਂ, ਕੁਝ ਨਹੀਂ ਮੈਨੂੰ ਕੋਈ ਬਹੁਤ ਚਾਅ ਆਇਆ ਮੇਰੇ ਮਨ 'ਚ ਜਾਣ ਦਾ, ਇੱਥੇ ਵੀ ਕੰਮ ਹੱਦ ਤੋਂ ਜ਼ਿਆਦਾ ਹੈ, ਸੰਗਤ ਹੈ, ਸੰਗਤ ਟਿਕੀ ਹੋਈ ਆ, ਆਉਂਦੀ ਹੈ, ਉੱਥੇ ਨਵੀਂ ਸੰਗਤ ਬਣਨੀ ਹੈ। ਸੋ ਇਸ ਕਰਕੇ ਅਗਲਾ ਐਤਵਾਰ ਇੱਥੇ ਹੋਵੇਗਾ, ਉਹਦੇ ਬਾਅਦ ਅਸੀਂ ਚਲੇ ਜਾਣਾ। ਐਵੇਂ ਲੰਘ ਜਾਂਦੇ ਨੇ 4 ਹਫ਼ਤੇ ਕੀ ਹੁੰਦੇ ਨੇ, 6 ਹਫ਼ਤੇ ਕੀ ਹੁੰਦੇ ਨੇ, ਫਟਾਫਟ ਆ ਜਾਂਦੇ ਨੇ। ਮਹਾਰਾਜ ਨੇ ਚਾਹਿਆ ਤਾਂ ਫਿਰ ਤੁਹਾਡੇ ਦਰਸ਼ਨ ਹੋ ਜਾਣਗੇ। ਹੁਣ ਸਾਰੇ ਪ੍ਰੇਮੀ ਗੁਰਸਤੋਤਰ ਚ ਬੋਲੋ, ਨਮਸਾ ਕਰੋ, ਜਿਹਨੇ ਰਸਨਾ ਨੀ ਹਾਲ ਤੱਕ ਖੋਲੀ ਉਹ ਵੀ ਖੋਲ ਮਾਲਾ ਤੇ ਜਾਣ ਦੀ ਓਂਕਾਰ ਸਤਿ ਪਿਆਰ।